ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਉਪਦੇਸ਼ ਸਾਧ ਸੰਗਤ ਦੇ ਭਲੇ ਲਈ ਬੰਗਕੋਕ ਵਿਖੇ 6 ਦਸੰਬਰ 1948 ਨੂੰ ਦਿੱਤੇ।
ਪ੍ਰਸੰਗ ਵਿੱਚ ਇੱਕ ਚੀਜ਼ ਆ ਗਈ ਸੀ ਕਿ ਜਿਹੜੇ ਗੁਰੂ ਦੇ ਸਿੱਖ ਹਨ ਉਹ ਲਿਖੀ ਹੋਈ ਮੇਜ ਸਕਦੇ ਹਨ। ਉਹਦੇ ਉੱਤੇ ਮੈਂ ਅਰਜ ਕੀਤੀ ਸੀ ਭਾਈ ਸੁਵੇਗ ਸਿੰਘ ਜੀ ਨੇ ਕਿਸ ਤਰ੍ਹਾਂ ਆਪਣੇ ਲੜਕੇ ਦੀ ਮੱਥੇ ਦੇ ਲੇਖ ਮੇਟੇ ਸਨ ਔਰ ਕਿਸ ਤਰ੍ਹਾਂ ਉਹ ਬਦਲਿਆ ਸੀ ਕਿ ਮੈਂ ਨਹੀਂ ਮੁਸਲਮਾਨ ਬਣਦਾ। ਤਾਂ ਹੁਣ ਉਸ ਤੋਂ ਅੱਗੇ ਭਾਈ ਰਾਜ ਸਿੰਘ ਜੀ ਦੀ ਕਥਾ ਹਜ਼ੂਰ ਸਾਹਿਬ ਨੂੰ ਜਾ ਰਹੇ ਹਨ, ਨਾਲ ਇੱਕ ਸਾਥੀ ਰਲਿਆ ਹੋਇਆ ਹੈ ਜਿਹੜਾ ਪੁਰਸ਼ ਕੁਸੰਗੀ ਜੀ ਨੂੰ ਕਹੀਏ, ਕਿਉਂਕਿ ਜਿਹੜੇ ਸਤਸੰਗੀ ਪੁਰਸ਼ ਹਨ ਉਹ ਭਾਵੇਂ ਕਿਸੇ ਪਾਸੇ ਦੇ ਵੀ ਸਤਸੰਗੀ ਹੋਣ ਉਹ ਕਦੇ ਬੁਰਾ ਸ਼ਬਦ ਨਹੀਂ ਬੋਲਦੇ, ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ, ਭਾਵੇਂ ਉਹਨਾਂ ਨੂੰ ਕਿਸੇ ਪਾਸੇ ਤੋਂ ਸਤਸੰਗ ਲੱਗਾ। ਸਤਸੰਗ ਦਾ ਅਰਥ ਹੈ ਸਤ ਦਾ ਸੰਗ, ਜਿਹੜੇ ਸਤ ਦਾ ਸੰਗ ਕਰਦੇ ਹਨ ਉਹ ਕਿਸੇ ਨੂੰ ਬੁਰਾ ਨਹੀਂ ਕਹਿੰਦੇ। ਹਾਂਜੀ,
ਲਿਖੀ ਬਾਕੀ ਦਸਵੇਂ ਸਾਹੂ
ਕਹਿੰਦੇ ਨੇ ਲਿਖੀ ਹੈ ਕਿਸਦੀ, ਹੁਕਮ ਕਿਹਦਾ ਹੈ? ਗੁਰੂ ਗੋਬਿੰਦ ਸਿੰਘ ਦਾ।
ਮੀਰੀ ਤੀਰੀ ਸਿੰਘਣ ਮਾਹੂ,
ਸਿੰਘਾਂ ਕੋਲ ਪੀਰੀ ਵੀ ਹੈ ਮੀਰੀ ਵੀ ਹੈ।
ਰਾਏ ਸਿੰਘ ਸੁਣ ਕੇ ਫਿਰ ਬੋਲਾ,
ਫਿਰ ਰਾਏ ਸਿੰਘ ਉਹ ਸਿੱਖ ਨੂੰ ਲਗਾ ਜਵਾਬ ਦੇਣ, ਕਹਿੰਦਾ ਹੈ
ਜਿਸ ਮਨ ਸਿਦਕ ਜਰਾ ਨਹੀਂ ਡੋਲਾ।
ਜਿਹੜਾ ਕਹਿੰਦਾ ਸੀ ਤੁਸੀਂ ਕੱਛਾਂ ਵਾਲੇ ਦਰਾਕਲ ਹੋ, ਸ਼ੇਰ ਤੋਂ ਡਰਦਾ ਹੈ, ਉਹ ਹੁਣ ਅੱਗੋਂ ਭਾਈ ਰਾਜ ਸਿੰਘ ਜੀ ਉਹਨੂੰ ਕਹਿੰਦੇ ਨੇ ਜਿਹਨਾਂ ਦੇ ਚਿੱਤ ਵਿੱਚ ਸਿਦਕ ਹੈ, ਔਰ ਸਿਦਕ ਹੀ ਸਿੱਖੀ ਦਾ ਇੱਕ ਮੂਲ ਹੈ। ਪੁਰਸ਼ ਬਾਣੀ ਪੜ੍ਹ ਕੇ ਭਜਨ ਕਰਕੇ ਅਗਰ ਇਸ ਨੂੰ ਸਿਦਕ ਨਹੀਂ ਆਉਂਦਾ, ਇਹਦੇ ਪੱਲੇ ਕੁਛ ਵੀ ਨਹੀਂ ਪੈਂਦਾ। ਜਿਹਨਾਂ ਜਿਹੜੇ ਨੂੰ ਸਿਦਕ ਨਹੀਂ, ਉਹਨਾਂ ਜਿਹੜੇ ਦੀ ਕੋਈ ਚੀਜ਼ ਨਹੀਂ। ਸਿਦਕ ਹੀ ਉਹ ਆਰੇ ਦੇ ਨਾਲ ਜਿਸ ਵੇਲੇ ਭਾਈ ਮਤੀ ਦਾਸ ਜੀ ਨੂੰ ਚੀਰਦੇ ਸਨ, ਉਹਨਾਂ ਨੇ ਕਿਹਾ ਕਿ ਆਰਾ ਪਿਆਰਾ ਲਗਤ ਹੈ ਕਰ ਕਾਰਾ ਅਬ ਜਾਏ, ਸੀਸ ਜਾਏ ਤੋ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਸਿਰ ਨੇ ਤਾਂ ਜਾਣਾ, ਇਹ ਤਾਂ ਰਹਿਣ ਵਾਲੀ ਚੀਜ਼ ਨਹੀਂ, ਪਰ ਜੇ ਸਿਦਕ ਰਿਹਾ, ਜੇ ਸਿੱਧੇ ਮੂੰਹ ਗਿਆ, ਇਹੋ ਹੀ ਕੁਛ ਹੈ।
ਤੇਰੀ ਮਰਜ਼ੀ ਜੈਸੇ ਭਾਈ,
ਭਾਈ ਸਾਹਿਬ ਜਿਸ ਤਰ੍ਹਾਂ ਤੇਰੀ ਮਰਜ਼ੀ, ਉਹਨੂੰ ਕਹਿੰਦੇ ਨੇ ਨਾਲ ਦੇ ਨੂੰ, ਅੱਛਾ ਭਾਈ ਤੇਰੀ ਮਰਜ਼ੀ, ਜੇ ਤੂੰ ਕਹਿੰਦਾ ਨਹੀਂ ਚੱਲਦੇ ਚੌਂਕੀ ਦੇ ਵਿੱਚ
ਚੱਲ ਰਹੀ ਹੈ ਅੰਤਮ ਤਿਰਥਾਈ,
ਚੱਲ ਜਿੱਥੇ ਤੂੰ ਕਹਿਣਾ, ਜੇ ਤੂੰ ਨਹੀਂ ਰਾਜੀ ਚੌਂਕੀ ਵਿੱਚ ਜਾਣ ਵਾਸਤੇ ਸ਼ੇਰ ਪੈਂਦਾ ਹੈ, ਪਰ ਚੱਲ ਜਿੱਥੇ ਤੂੰ ਕਹਿਣਾ, ਤੂੰ ਰਾਜੀ ਰਹੋ ਤਕੜਾ ਹੈ ਤੇ ਚੱਲ ਉੱਥੇ ਚਲੇ ਚੱਲਦੇ ਹਾਂ।
ਬਾਹਰ ਚੌਕੀਓ ਦੇਖ ਮੈਦਾਨ,
ਚੌਂਕੀ ਤੋਂ ਬਾਹਰ ਮੈਦਾਨ ਦੇਖ ਕਰਕੇ ਜਗ੍ਹਾ,
ਉਤਰ ਭਰੇ ਸੋ ਦੋਏ ਜਵਾਨ,
ਦੋਏ ਜਵਾਨਾਂ ਨੇ ਉੱਥੇ ਡੇਰਾ ਲਾ ਲਿਆ। ਰਾਏ ਸਿੰਘ ਜੀ ਇਹ ਕਥਾ ਭਾਈ ਸਾਹਿਬ ਨੂੰ ਸੁਣਾ ਰਹੇ ਨੇ, ਜਿਨ੍ਹਾਂ ਨੇ ਕਵਿਤਾ ਵਿੱਚ ਲਿਖੀ ਹੈ। ਕਹਿੰਦੇ ਨੇ ਭਾਈ ਧਿਆਨ ਸਿੰਘ ਜੀ ਉਹਦਾ ਨਾਸ ਹੋਣਾ ਸੀ, ਉੱਥੇ ਉਸਦੀ ਮੌਤ ਆਈ ਹੋਈ ਸੀ।
ਇਹਨੂੰ
ਅੰਦਰ ਰਹਿਣਾ ਨਾ ਚੰਗਾ ਲੱਗਿਆ,
ਉਤਰ ਦਿਆ ਫੇਰ ਉਸ ਸਾਥੀ,
ਫੇਰ ਉਹ ਸਾਥੀ ਮੁੜ ਕੇ ਕਹਿੰਦਾ ਹੈ
ਕਦ ਬਿਰੰਗ ਤੋਏ ਸਮਹਾਥੀ,
ਭਾਈ ਰਾਏ ਸਿੰਘ ਤੇਰਾ ਕੱਦ ਕਿਤਨਾ ਵੱਡਾ ਹੈ, ਹਾਥੀ ਜਿਤਨਾ ਵੱਡਾ ਕੱਦ ਵਾਲਾ ਤੂੰ ਆਦਮੀ ਹੈ,
ਪਰ ਕੀਰੀ ਕੋ ਧੀਰ ਨਾ ਪਏ ਤੇ ਤੋਸੇ,
ਪਰ ਤੇਰੇ ਵਿੱਚ ਕੀਰੀ ਜਿੰਨਾ ਵੀ ਧੀਰਜ ਨਹੀਂ ਹੈ।
ਆਹੇ ਬਹੁਤ ਸਾਚੀ ਸੁਣ ਮੋਸੇ,
ਮੇਰੇ ਕੋਲੋਂ ਸੁਣ ਲੈ, ਕੀਰੀ ਵਿੱਚ ਵੀ ਧੀਰਜ ਬਹੁਤਾ ਹੋ ਸਕਦਾ, ਪਰ ਤੇਰੇ ਵਿੱਚ ਧੀਰਜ ਕੀਰੀ ਜਿਤਨਾ ਵੀ ਨਹੀਂ।
ਮੁਣ ਬੜੀ ਰਾਏ ਸਿੰਘ ਸਿਆਣੇ,
ਰਾਏ ਸਿੰਘ ਜੀ ਚੁੱਪ ਕਰ ਗਏ, ਕਹਿਣ ਲੱਗੇ ਅੱਛਾ ਜੋ ਹੁਕਮ ਗੁਰੂ ਦਾ।
ਇਹ ਮੂਰਖ ਗੁਰ ਗਤ ਨਾ ਜਾਣੇ,
ਉਹਨਾਂ ਕਿਹਾ ਕਿ ਮੂਰਖ ਗੁਰੂ ਦੀ ਗਤੀ ਨੂੰ ਨਹੀਂ ਜਾਣ ਸਕਦਾ।
ਸਤਿਗੁਰ ਇਸੇ ਕਰੇ ਜੁਦਾਈ,
ਸਤਿਗੁਰ ਇਸ ਮੂਰਖ ਨਾਲੋਂ ਸਾਕਤ ਸੰਗ ਨਾ ਕੀਜੀਐ। ਕਬੀਰ ਜੀ ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਵਾਸਨ ਕਾਰੋ ਪਰਸੀਐ ਤੋ ਕਿਛ ਲਾਗੈ ਦਾਗ। ਤਾਂ ਸਾਕਤ ਪੁਰਸ਼ ਦਾ ਸੰਗ, ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚਲਾ ਹੈ ਚੁਭੈ ਦੁਖ ਪਾਵੈ, ਜਮ ਕਾਲ ਸਹਾਇ ਸਿਰ ਡੰਡਾ ਹੈ। ਕਬੀਰ ਸਾਕਤ ਤੇ ਸੂਕਰ ਭਲਾ, ਰੱਖੈ ਆਛਾ ਗਾਉਂ, ਉਹ ਸਾਕਤ ਬੱਪਰਾ ਮਰ ਗਿਆ ਕੋਇ ਨਾ ਲੈ ਹੈ ਨਾ। ਤਾਂ ਭਾਈ ਜੀ ਕਹਿੰਦੇ ਸਤਿਗੁਰ ਮੇਰੇ ਨਾਲ ਇਹ ਕਿਰਪਾ ਲੱਗੇ ਹਨ ਕਰਨ, ਇਹ ਸਾਕਤ ਦਾ ਸੰਗ ਛੁਡਾਉਣ ਲੱਗੇ ਹਨ, ਜਿਹਨੇ ਕਹਿ ਕੇ ਡੇਰਾ ਬਾਹਰ ਲਵਾ ਲਿਆ, ਕਿਉਂਕਿ ਉਹ ਮੈਦਾਨ ਵਿੱਚ ਉੱਤਰ ਪਰੇ।
ਮੁਗਧ ਸੰਗ ਬਿਨੇ ਅਗਨ ਜਲਾਈ,
ਮੂਰਖ ਦਾ ਸੰਗ ਕਹਿੰਦੇ ਨੇ ਬਿਨਾਂ ਅਗਨੀ ਤੋਂ ਜਲਾਉਂਦਾ। ਉਹ ਕਹਾਵਤ ਹੈ ਆਮ ਲੋਕਾਂ ਦੀ ਕਿ ਦਾਨਾ ਦੁਸ਼ਮਣ ਵੀ ਚੰਗਾ ਮੂਰਖ ਸੱਜਣ ਪੁੱਛਣਾ।
ਮੇਲ ਨਾ ਇਸੇ ਬਣੇ ਹਮਾਰਾ,
ਸਾਡਾ ਮੇਲ ਨਹੀਂ ਇਹਦੇ ਨਾਲ ਲੈਣਾ,
ਸਦਾ ਸੰਗ ਇਸ ਕੇ ਦੁਖਿਆਰਾ,
ਕਿਉਂਕਿ ਇਸ ਦਾ ਸੰਗ ਦੁੱਖ ਵਾਲਾ ਹੈ।
ਮੈਂ ਕਲ ਇਹ ਕਲ ਚਲੋ ਨਿਆਰਾ,
ਕਬੀਰ ਜੀ ਇੱਕ ਜਗ੍ਹਾ ਕਹਿੰਦੇ ਨੇ ਕਬੀਰ ਮਾਰੀ ਮਰੋ ਕੋ ਸੰਗ ਕੀ, ਕੇਲੇ ਨਿਕਟ ਜੋ ਬੇੜ, ਉਹ ਝੂਲੈ ਉਹ ਚੀਰੀ ਹੈ, ਸਾਕਤ ਸੰਗ ਨਹੀਂ। ਮੈਂ ਕੱਲ ਨੂੰ ਕੱਲਾ ਹੀ ਚੱਲਾਂਗਾ ਇਸ ਦੇ ਨਾਲ। ਕਰਤਾਰ ਨੇ ਕਾਰਨ ਐਸਾ ਹੀ ਬਣਾਉਣਾ ਸੀ, ਉਹ ਸਿੱਖ ਦੀ ਆਵਾਜ਼ ਸੁਣੀ ਗਈ ਜਾਂ ਉਸਦਾ ਕਾਲ ਆ ਗਿਆ।
ਏਕ ਪੈਰ ਜਬ ਰਾਤ ਗਈ,
ਏਕ ਪੈਰ ਜਦੋਂ ਰਾਤ ਚਲੀ, ਰਾਤਰ ਜਬ ਗਈ ਸ਼ਬਦ ਹੋਣਾ ਚਾਹੀਦਾ।
ਏਕ ਪੈਰ ਜਬ ਰਾਤਰ ਗਈ,
ਰਾਤਰ ਗਈ, ਉਹ ਕੱਟ ਜਾਂਦੇ ਨੇ ਚਾਲ ਫਿਰ ਛੰਦ। ਏਕ ਪੈਰ ਜਬ ਰਾਤਰ ਗਈ, ਜਦੋਂ ਪੈਰ ਇੱਕ ਰਾਤ ਗਈ, ਉਸਦੀ ਨਾਲ ਦੀ ਗਰਦਨ ਸ਼ੇਰ ਨੇ ਆ ਕੇ ਪਕੜ ਲਈ।
ਸਿੰਘ ਛੋੜ ਤਾ ਕਾਇਲ ਕੀਆ,
ਫੜ ਕੇ ਸ਼ੇਰ ਨੇ ਉਸਨੂੰ ਮਾਰਿਆ, ਸਿੰਘ ਨੂੰ ਛੱਡ ਦਿੱਤਾ। ਭਾਈ ਰਾਜਾ ਸਿੰਘ ਨੂੰ ਕੁਝ ਨੀ ਕੀਆ, ਉਸਨੂੰ ਕਾਇਲ ਕੀਤਾ, ਜ਼ਖਮੀ ਕੀਤਾ, ਮਾਰਿਆ।
ਮੈਂ ਮਰਿਆ ਕਹਿ ਦਿਆ
ਜੀਆ, ਮੈਂ ਮਰ ਗਿਆ ਇਹ ਕਹਿ ਕਰਕੇ ਪ੍ਰਾਣ ਦੇ ਦਿੱਤੇ। ਕਿਉਂਕਿ ਸ਼ੇਰ ਦਾ ਆਮ ਤੌਰ ਤੇ ਜਿਹੜੇ ਐਸੇ ਮਾਰਕੋਰ ਜਾਨਵਰ ਹਨ ਜੰਗਲ ਦੇ, ਅਗਰ ਉਹਨਾਂ ਨੂੰ ਕਿਸੇ ਨੇ ਦੇਖਿਆ, ਜਿਹਨਾਂ ਨੂੰ ਪਤਾ ਹੈ ਕਿ ਆਮ ਤੌਰ ਤੇ ਉਹ ਜਾਨਵਰ ਨੂੰ ਗਲੋਂ ਹੀ ਫੜਦੇ ਨੇ ਪਹਿਲਾਂ। ਜਿਹੜੇ ਲੋਕ ਗੱਦੀ ਉਹਨਾਂ ਨੂੰ ਕਹਿੰਦੇ ਹਨ, ਮੰਡੀ ਸਟੇਟ ਕੁਲੂਗਲ ਸਾਰੇ ਉਹ ਰਹਿੰਦੇ ਹਨ, ਚੰਬੇ ਵਿੱਚ ਰਹਿੰਦੇ ਹਨ, ਧਰਮਸ਼ਾਲਾ ਕਾਂਗੜੇ ਦੇ ਜ਼ਿਲ੍ਹੇ ਵਿੱਚ ਆਮ ਤੌਰ ਤੇ ਉਹ ਲੋਕ ਭੇਡਾਂ ਬੱਕਰੀਆਂ ਰੱਖਦੇ ਹਨ। ਉਹਨਾਂ ਦੇ ਪਾਸ ਕੁੱਤੇ ਹੁੰਦੇ ਨੇ ਬੜੇ ਜ਼ਬਰਦਸਤ, ਚਿੱਤਰਾ ਕੁੱਤਿਆਂ ਨੂੰ ਆਮ ਤੌਰ ਤੇ ਚਿੱਤਰਾ ਪੈਂਦਾ ਭੇਡਾਂ ਬੱਕਰੀਆਂ ਨੂੰ। ਉਹਨਾਂ ਨੇ ਕੁੱਤਿਆਂ ਦੇ ਗਲ ਵਿੱਚ ਇੱਕ ਚਾਰ ਉਂਗਲ ਚੌੜਾ ਲੋਹੇ ਦਾ ਪਟਾ ਪਾਇਆ ਹੁੰਦਾ, ਜਿਹਦੇ ਉੱਤੇ ਸੂਲਾਂ ਲੱਗੀਆਂ ਜੀ ਹੁੰਦੀਆਂ। ਉਹ ਕੁੱਤਿਆਂ ਨਾਲ ਜਿਸ ਵੇਲੇ ਚਿੱਤਰਾ ਲੜਦਾ, ਚਿੱਤਰਾ ਗਲੋਂ ਫੜਦਾ, ਤਾਂ ਉਹ ਫੜ ਨਹੀਂ ਸਕਦਾ, ਤਾਂ ਕੁੱਤੇ ਚਿੱਤਰੇ ਨੂੰ ਮਾਰ ਲੈਂਦੇ ਨੇ। ਸ਼ੇਰ ਇੱਕ ਵੇਰ ਬੱਦਲ ਦੀ ਤਰ੍ਹਾਂ ਬੋਲਿਆ,
ਰਾਏ ਸਿੰਘ ਕੋ ਵੀ ਮਨ ਡਰਜਾ,
ਰਾਏ ਸਿੰਘ ਦਾ ਵੀ ਮਨ ਡਰ ਗਿਆ ਕਿ ਇਸ ਨੂੰ ਹੁਣ ਖਾ ਲਿਆ, ਖਬਰ ਹੈ ਮੈਨੂੰ ਵੀ ਮਾਰੇ।
ਇਹੀ ਹਾਲ ਮੇਰੋ ਵੀ ਕਰ ਹੈ,
ਮੇਰਾ ਵੀ ਇਹ ਹਾਲ ਕਰੇਗਾ।
ਦਸ ਕਦਮਾਂ ਪਰ ਬੈਠਾ ਡਰ ਹੈ,
ਦਸਾਂ ਕਦਮਾਂ ਉੱਤੇ ਬੈਠਾ ਸ਼ੇਰ ਉਸ ਨੂੰ ਖਾ ਰਿਹਾ ਹੈ। ਭਾਈ ਜੀ ਦਾ ਦਿਲ ਡਰਦਾ ਹੈ, ਨਾ ਹਿੱਲ ਸਕਦੇ ਨਾ ਚੱਲ ਸਕਦੇ,
ਪ੍ਰਾਣ ਨਿਕਲਣ ਸਾਫ ਨਾ ਆਵੇ,
ਡਰ ਪ੍ਰਾਣ ਵੀ ਨਹੀਂ ਨਿਕਲਦੇ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਡਰਦਾ ਹੈ ਬੈਠਾ।
ਸਾਸ ਸਾਸ ਬੈਠਾ ਗੁਰ ਧਿਆਵੇ,
ਸਵਾਸ ਸਵਾਸ ਦੇ ਨਾਲ ਜਪਦਾ ਹੈ ਗੁਰੂ ਨੂੰ। ਕਬੀਰ ਜੀ ਕਹਿੰਦੇ ਨੇ ਕੰਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਿਆ ਹੋਰ ਹੈ ਵਿੱਚ। ਜਦੋਂ ਵਕਤ ਪੈਂਦਾ ਹੈ, ਜਦੋਂ ਆਦਮੀ ਤੇ ਕੋਈ ਬਣਦੀ ਹੈ, ਫਿਰ ਉਸ ਵੇਲੇ ਯਾਦ ਕਰਦਾ ਹੈ। ਭਾਈ ਜਿਹੜੇ ਰੋਜ਼ ਯਾਦ ਕਰਦੇ ਨੇ, ਉਹ ਬਿਨਾਂ ਵਕਤ ਤੋਂ ਯਾਦ ਕਰਦੇ ਨੇ, ਉਹਨਾਂ ਨੂੰ ਕਦੇ ਤਕਲੀਫ਼ ਹੀ ਨਹੀਂ ਸਤਿਗੁਰ ਪਾਉਣ ਦਿੰਦਾ।
ਬੈਠਾ ਸ਼ੇਰ ਤੁਸੀਂ ਕੋ ਖਾਵੇ,
ਸ਼ੇਰ ਉਸ ਨੂੰ ਖਾ ਰਿਹਾ ਹੈ।
ਜੋ ਮੂਰਖ ਕਰ ਬਹਿਮ ਸੁਣਾਵੇ,
ਜਿਹੜਾ ਮੂਰਖ ਕੱਟ ਬਹਿਮ ਸੁਣਾਉਂਦਾ ਸੀ, ਕਰੜੇ ਬਚਨ ਕਰ ਰਿਹਾ ਸੀ ਜੋ ਮੂਰਖ। ਕਹੇ ਸਿੰਘ ਕੋ ਬਾਕ ਨਿਰਾਦਰ, ਸਿੰਘ ਨੂੰ ਜਿਸਨੇ ਬਚਨ ਕੀਤੇ ਸਨ ਨਿਰਾਦਰੀ ਵਾਲੇ,
ਮੋਇਓ ਮੰਦੇ ਹਾਲ ਮਹਾਦੁਰ,
ਉਹ ਦੁਰਪੁਰਸ਼ ਮੰਦੇ ਹਾਲ ਮਰ ਗਿਆ, ਬੁਰੇ ਹਾਲ ਹੋਏ।
ਸਿੰਘ ਸੰਤ ਕੇ ਜੇ ਪਗ ਲਾਗੇ,
ਸਿੰਘ ਦੇ ਸੰਤਾਂ ਦੇ ਜੋ ਚਰਨੀ ਲੱਗਦੇ ਹਨ,
ਤਿੰਨ ਲੋਕ ਮੈਂ ਤੇ ਬੜੇ ਭਾਗੇ,
ਤਿੰਨਾਂ ਲੋਕਾਂ ਚ ਵੱਡੇ ਭਾਗਾਂ ਵਾਲੇ ਪੁਰਸ਼ ਹਨ। ਇਹ ਕਹਿੰਦੇ ਨੇ ਕਿ ਸਿੰਘ ਸੰਤ ਦੇ, ਸਿੰਘਾਂ ਦੇ ਜਾਂ ਸੰਤਾਂ ਦੇ ਜੋ ਵੀ ਚਰਨੀ ਲੱਗਦਾ ਹੈ, ਜਿਸ ਨੂੰ ਸੰਤਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ, ਉਹ ਵੱਡੇ ਭਾਗਾਂ ਵਾਲੇ ਹਨ। ਇਹ ਕਿਸੇ ਕਿਸਮਤ ਵਾਲੇ ਦਾ ਵਕਤ ਆਉਂਦਾ ਹੈ, ਕਿਸੇ ਮਹਾਂਪੁਰਖ ਦੇ ਚਰਨਾਂ ਤੇ ਉਹ ਨਮਸਕਾਰ ਕਰਦਾ ਹੈ, ਤਾਂ ਕੇ ਜਿਹੜੇ ਪੁੱਠੇ ਅੱਖਰ ਸਿੱਧੇ ਹੋ ਜਾਂਦੇ ਹਨ ਚਰਨਾਂ ਦੇ ਨਾਲ ਲੱਗਣ ਨਾਲ। ਕੱਲ ਮੈਂ ਅਰਜ ਕੀਤੀ ਸੀ ਨਾ, ਭਾਈ ਸੁਬੇਰ ਸਿੰਘ ਜੀ ਨੇ ਆਪਣੇ ਚਰਨ ਦਾ ਗੂਠਾ ਛੁਆ ਕੇ ਆਪਣੇ ਲੜਕੇ ਦੇ ਮੱਥੇ ਉੱਤੇ ਜਿਹੜੀ ਤੁਰ ਪਾਉਣ ਦੀ ਰੇਖ ਲਿਖੀ ਹੋਈ ਸੀ ਉਹ ਮੇਟ ਦਿੱਤੀ ਸੀ। ਸਿੰਘ ਦਾ ਚਰਨ ਲੱਗਣ ਦੇ ਨਾਲ ਉਹਦੇ ਮੱਥੇ ਤੋਂ ਤੁਰਕ ਹੋਣ ਦੀ ਰੇਖ ਮਿਟ ਗਈ ਸੀ। ਜਿਹੜੇ ਚਰਨੀ ਲੱਗਦੇ ਹਨ ਉਹਨਾਂ ਦੀਆਂ ਰੇਖਾਂ ਮਿਟ ਜਾਂਦੀਆਂ ਹਨ। ਬੁਰੀ
ਦੇਖਾ ਰਾਜ ਸਿੰਘ ਖੇਡ ਅਚਾਨਕ,
ਰਾਜ ਸਿੰਘ ਨੇ ਅਚਾਨਕ ਖੇਡ ਦੇਖਿਆ। ਉਸ ਨੂੰ ਸ਼ੇਰ ਨੇ ਖਾ ਲਿਆ, ਨਾਲ ਦੇ ਸਾਥੀ ਨੂੰ ਬੜਾ ਭੈ ਦੇਣ ਵਾਲਾ ਸ਼ੇਰ ਹੈ।
ਲਾਲ ਨੇਤਰ ਲੰਬੀ ਡੀਲਾ,
ਲਾਲ ਜਿਸਦੇ ਨੇਤਰ ਹਨ ਸ਼ੇਰ ਦੇ, ਔਰ ਬੜੀ ਜਿਸਦੇ ਲੰਬਾ ਕੱਦ ਹੈ। ਬੜਾ ਸਿਰ ਜਿਸਦਾ ਭਾਰਾ, ਔਰ ਦੰਦ ਜਿਸਦੇ ਡਰਾਉਣ ਵਾਲੇ ਹਨ। ਇੱਕ ਆਦਮੀ ਅਫਰੀਕਾ ਚੋਂ ਦੰਦ ਲਿਆਇਆ ਸੀ ਸ਼ੇਰ ਦਾ, ਜਿਹੜਾ 9 ਇੰਚੀ ਲੰਮਾ ਸੀ।
ਡਰ ਕਰ ਉੱਠ ਕੇ ਚਲਾ ਨਾ ਜਾਈ,
ਡਰਦਾ ਉੱਠ ਕੇ ਤੁਰ ਵੀ ਨਹੀਂ ਸਕਦਾ ਹੁਣ।
ਬੈਠਾ ਬੈਠਾ ਯਾਦ ਕਰੇ ਨਗਰਾਈ,
ਸਤਿਗੁਰਾਂ ਨੂੰ ਯਾਦ ਸਿੱਖ ਕਰ ਰਿਹਾ ਹੈ ਬੈਠਾ।
ਗੁਰੂ ਰਾਮ ਸਿੰਘ ਬਿਰਧ ਸੰਭਾਲੇ,
ਇਹ ਸਤਿਗੁਰੂ ਰਾਮ ਸਿੰਘ ਬਿਰਧ ਸੰਭਾਲੋ। ਜਿਸ ਤਰ੍ਹਾਂ ਭਾਈ ਤਲੋਕਾ ਗੁਰੂ ਹਰਗੋਬਿੰਦ ਦਾ ਸਿੱਖ, ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੰਨਣ ਵਾਲਾ ਗੁਰੂ ਅਰਜਨ ਦੇਵ ਦਾ ਸਿੱਖ, ਇੱਕ ਦਿਨ ਸ਼ਿਕਾਰ ਗਿਆ ਗਜਨੀ ਦੇ ਨਵਾਬ ਦੇ ਪਾਸ ਰਹਿੰਦਾ ਸੀ, ਇੱਕ ਦਿਨ ਸ਼ਿਕਾਰ ਗਿਆ। ਭਾਈ ਆ ਗੁਰਮਤ ਕਹਿੰਦੀ ਹੈ ਕਿ ਮਾਸ ਨਹੀਂ ਖਾਣਾ। ਸ਼ਿਕਾਰ ਗਿਆ ਨਾਲ ਪਰਵਾਜ ਪੁਰਾਣਾ ਇਹ ਸੀ ਕਿ ਜਿਸ ਦੇ ਅੱਗੇ ਕੋਈ ਸ਼ਿਕਾਰ ਨਿਕਲੇ ਉਹ ਹੀ ਉਹਦੇ ਮਗਰ ਲੱਗੇ, ਦੂਸਰਾ ਨਾ ਜਾਵੇ। ਭਾਈ ਤਲੋਕੇ ਨੇ ਘੋੜਾ ਜੋ ਦੌੜਾਇਆ, ਘੋੜਾ ਭਾਈ ਤਲੋਕੇ ਦਾ ਜਾ ਰਲਿਆ ਨਾਲ ਹਰਨੀ ਦੇ ਮਾਰੀ ਜਾ ਕੇ ਤਲਵਾਰ, ਹਰਨੀ ਦੋ ਧੜ ਹੋ ਗਈ ਕੱਟੀ ਗਈ ਲੱਕੋਂ, ਦੋ ਬੱਚੇ ਵਿੱਚੋਂ ਨਿਕਲ ਕੇ ਤੜਫ ਕੇ ਡਿੱਗ ਕੇ ਮਰ ਗਏ। ਬੜਾ ਅਫਸੋਸ ਲੱਗਾ, ਦਿਲ ਨੂੰ ਦੁੱਖ ਹੋਇਆ। ਕਿਉਂ ਹੋਇਆ? ਸਤਿਗੁਰਾਂ ਕੁਛ ਕਿਰਪਾ ਕੀ, ਦਿਲ ਵਿੱਚ ਧਾਰ ਲਈ। ਜਾ ਕੇ ਘਰ ਕੱਢ ਕੇ ਆਪਣੀ ਤਲਵਾਰ ਲੋਹੇ ਦੀ ਤੋੜ ਕੇ ਉਹਦੀ ਜਗ੍ਹਾ ਕਾਠ ਦੀ ਪਾ ਲਈ ਕਿ ਮੇਰੇ ਕੋਲੋਂ ਮੁੜ ਕੇ ਨਾ ਇਹ ਕੰਮ ਹੋਵੇ। ਔਰ ਦਿਲ ਨੂੰ ਬੜਾ ਪੁੱਛੋ ਤਾਂ ਕਿਸੇ ਆਦਮੀ ਨੇ ਚੁਗਲੀ ਕਰ ਦਿੱਤੀ ਨਵਾਬ ਦੇ ਪਾਸ ਕਿ ਮਹਾਰਾਜ ਇਹ ਤੁਹਾਡਾ ਵੱਡਾ ਮੁਸਾਬ ਹੈ, ਇਸਦੇ ਤੁਸੀਂ ਇਹਨੂੰ ਕੋਲ ਪਾਉਂਦੇ ਹੋ। ਜੇ ਕੋਈ ਵਕਤ ਪੈ ਜਾਏ ਤੁਹਾਡੇ ਨਾਲ ਹੋਵੇ, ਕੋਈ ਤੁਹਾਡੇ ਉੱਤੇ ਚੜ ਕੇ ਆ ਜਾਏ, ਇਹਦੇ ਕੋਲ ਤੇ ਤਲਵਾਰ ਹੀ ਕਾਢ ਦਈਏ। ਹੁਣ ਸਿਆਣਾ ਸੀ ਨਵਾਬ, ਸਿੱਧਾ ਕਿਵੇਂ ਕਹਿੰਦਾ ਕਿ ਤੈਨੂੰ ਕਿਹਾ ਤੂੰ ਤਲਵਾਰ ਵਿਖਾ। ਇੱਕ ਦਿਨ ਤਲਵਾਰ ਲਾ ਕੇ ਸਾਰਿਆਂ ਅਫਸਰਾਂ ਨੂੰ ਬੁਲਾਇਆ। ਪਹਿਲਾਂ ਛੋਟਿਆਂ ਨੂੰ ਕਿਹਾ ਕਿ ਭਾਈ ਸਾਹਿਬ ਆਪੋ ਆਪਣੀਆਂ ਤਲਵਾਰਾਂ ਵਿਖਾਓ। ਇੱਕ ਪਾਸੇ ਸ਼ੁਰੂ ਕੀਤੀ, ਲੋਕੇ ਦੇ ਪਾਸ ਆਇਆ, ਲੋਕੇ ਨੂੰ ਪਤਾ ਲੱਗ ਗਿਆ ਕਿ ਮੇਰੇ ਉੱਤੇ ਤੋਂ ਗੱਲ ਬਣ ਗਈ ਹੈ। ਉੱਥੇ ਬੈਠਾ ਗੁਰੂ ਅਰਜਨ ਦੇਵ ਨੂੰ ਧਿਆਉਂਦਾ, ਗੁਰੂ ਸਾਹਿਬ ਨੂੰ ਯਾਦ ਕਰਨ ਵਾਲੇ, ਕਿਉਂਕਿ ਜੈ ਸਿਮਰੋ ਤੈ ਹਾਜ਼ਰ ਨਾਜ਼ਰ, ਸਤਿਗੁਰੂ ਦਾ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਥਾ ਹੈ ਨਾ ਭਇਓ ਦੁਰਾਈ। ਭਾਈ ਤਲੋਕੇ ਦੀ ਵਾਰੀ, ਭਾਈ ਤਲੋਕਾ ਤੂੰ ਵੀ ਤਲਵਾਰ ਵਿਖਾ, ਤੇਰੀ ਤਲਵਾਰ ਕੈਸੀ ਹੈ? ਹੱਥ ਲਾ ਕੇ ਖਿੱਚ ਕੇ ਕਹਿੰਦਾ ਜੈਸੀ ਮੇਰਾ ਗੁਰੂ ਕਰੇ ਵੈਸੀ, ਕਿਉਂਕਿ ਕੀਤੀ ਗੁਰੂ ਨੇ ਤਲਵਾਰ ਲਿਸ਼ਕਦੀ ਹੋਈ ਨਿਕਲੀ, ਕਿਉਂਕਿ ਗੁਰੂ ਨੂੰ ਧਿਆਇਆ ਸੀ ਤਲੋਕੇ ਨੇ। ਔਰ ਕੋਈ ਤਲੋਕੇ ਦੀ ਬੇਈਮਾਨੀ ਨਾਲ ਲੱਕੜ ਦੀ ਤਲਵਾਰ ਨਹੀਂ ਸੀ ਬਣਾਈ, ਰਹਿਮ ਕਰਕੇ ਬਣਾਈ ਸੀ ਜਿਸਨੇ। ਇਸੇ ਤਰ੍ਹਾਂ ਭਾਈ ਕਟਾੜੂ ਜਿਹਨੂੰ ਪਤਾ ਨਹੀਂ ਜਿਹਦਾ ਬੱਚਾ ਕੱਸ ਚੁੱਕਾ ਹੈ, ਕਾਬਲ ਵਿੱਚ ਰਹਿੰਦਾ ਹੈ, ਗੁਰੂ ਸਾਹਿਬ ਦਾ ਸਿੱਖ ਹੈ, ਉਹਦਾ 5 ਪੈਰਾਂ ਪਰ ਬੱਚਾ ਘੱਟ ਗਿਆ, ਗੁਰੂ ਸਾਹਿਬ ਅੰਮ੍ਰਿਤਸਰ ਜੀ ਬੈਠੇ ਹਨ, ਕਦੇ ਰੁਪਏ ਨੂੰ ਨੀ ਹੱਥ ਲਾਉਂਦੇ, ਮੋਹਰ ਨੂੰ ਨੀ ਲਾਉਂਦੇ, ਇੱਕ ਸਿੱਖ ਨੇ ਲਿਆ ਕੇ 5 ਪੈਸੇ ਅੱਗੇ ਧਰ ਦਿੱਤੇ, ਉਧਰ ਕਾਬਲ ਵਿੱਚ ਭਾਈ ਕਟਾਰੂ ਦਾ ਬੱਚਾ ਤੋਲੀ ਦਾ ਹੈ। ਗੁਰੂ ਸਾਹਿਬ ਕਦੇ ਐ 7 ਉੱਤੇ ਪੈਸੇ 5 ਕਰ ਲੈਂਦੇ, ਕਦੇ ਐ 7 ਉੱਤੇ ਕਰ ਲੈਂਦੇ। ਸਿੱਖਾਂ ਨੇ ਪੁੱਛਿਆ ਤਾਂ ਦੱਸਿਆ ਕਿ ਭਾਈ ਕਟਾਰੂ ਦਾ ਬੱਚਾ ਬਰਾਬਰ ਕਰ ਦੇ, ਕਿ ਭਾਈ ਕਟਾਰੂ ਨੇ ਬੇਈਮਾਨੀ ਨਾਲ ਬੱਚਾ ਘਟਾਇਆ, ਅਸੀਂ ਲੋਕਾਂ ਨੂੰ ਘੱਟ ਤੋਲਣ ਵਾਸਤੇ। ਭਾਈ ਕਟਾਰੂ ਦਾ ਬੱਚਾ ਕੁਦਰਤੀ ਘੱਟ ਗਿਆ ਸੀ, ਘੱਟ ਗਿਆ ਸੀ। ਸਿੱਖ ਬੇਈਮਾਨੀ ਨਹੀਂ ਕਰਦਾ, ਜੇ ਅਨਪੌਤ ਹੈ ਪਾਉ ਨਹੀਂ, ਜੇ ਪੌਤ ਹੈ ਅਰਨਾ ਹੈ। ਜੇ ਬੇਈਮਾਨੀ ਕਰਦਾ ਤੇ ਸਿੱਖ ਨਹੀਂ ਰਹਿ ਜਾਂਦਾ, ਜੇ ਸਿੱਖ ਹੈ ਤਾਂ ਬੇਈਮਾਨੀ ਨਹੀਂ ਕਰਦਾ। ਇੱਕ ਜ਼ਰੂਰਤ ਹੈ ਗੱਲ ਦੀ, ਇਸਦੀ ਸੋਚਣ ਵਾਲੀ ਗੱਲ ਹੈ, ਧਿਆਨ ਦੇਣ ਦੀ ਲੋੜ ਹੈ। ਬੇਈਮਾਨੀ ਦਾ ਧਨ ਇਕੱਠਾ ਕੀਤਾ ਹੋਇਆ, ਕਦੇ ਕਿਸੇ ਦੇ ਨਾਲ ਨਾ ਧਰਨੇ ਜਾਣਾ, ਨਾ ਕੋਲ ਲੈ ਆਏ ਹੋਏ ਧਨ, ਨਾ ਕੋਲ ਲੈ ਜਾ, ਨਾ ਇਸਨੇ ਜਾਣਾ। ਧਿਆਨ ਦੇਣਾ ਚਾਹੀਦਾ, ਧਰਮ ਦੀ ਕਿਰਤ ਕਰਨ ਵਾਲਿਆਂ ਦਾ ਥੋੜਾ ਵੀ ਬਹੁਤਾ ਹੋ ਜਾਂਦਾ ਹੈ। ਮੈਂ ਇਹਦੇ ਉੱਤੇ ਇੱਕ ਸਾਥੀ ਤੁਹਾਨੂੰ ਸੁਣਾਉਣਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਪੰਥ ਪ੍ਰਗਟ ਕੀਤਾ, 3 ਜੋੜੀਆਂ ਰਾਗੀਆਂ ਦੀਆਂ ਸਤਿਗੁਰਾਂ ਕੋਲ ਆਈਆਂ। ਇੱਕ ਭਾਈ ਪ੍ਰੇਮ ਸਿੰਘ ਜੀ ਮਜਬੀ ਸਿੰਘ, ਉਹਨਾਂ ਦੇ ਲੜਕੇ ਕਿਰਪਾਲ ਸਿੰਘ ਜੀ। ਕਿਰਪਾਲ ਸਿੰਘ ਹੋਰਾਂ ਨਾਲ ਮੈਨੂੰ ਬਹੁਤ ਵਕਤ ਮਿਲਿਆ ਦਰਸ਼ਨ ਕਰਨ ਦਾ। ਹੁਣ ਉਹਨਾਂ ਦਾ ਲੜਕਾ ਹੈ ਜੂਰਾ ਸਿੰਘ, ਹੋਰ ਵੀ ਦੋ ਤਿੰਨ ਪੋਤਰੇ ਹਨ। ਪਰ ਕਿਰਪਾਲ ਸਿੰਘ ਜੀ ਬੜੇ ਗੁਰਮੁਖ ਸਾਧੂ ਸੇ, ਜਿਹੜੇ ਆਪਣੇ ਘਰ ਦਾ ਗਹਿਣਾ ਗੱਟਾ ਵੇਚ ਕੇ ਰੰਗੂਨ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਏ। ਇੱਕ ਭਾਈ ਉਹਨਾਂ ਦਾ ਕਹਿੰਦਾ ਦਾ ਨਾਮ ਦਿੱਤੂ ਸੀ, ਫਿਰ ਅੰਮ੍ਰਿਤ ਛੱਕ ਕੇ ਉਹ ਗੁਰਦੇਵ ਸਿੰਘ ਬਣੇ, ਉਹ ਮਰਾਤੀ ਸੇ। ਇੱਕ ਉਹਨਾਂ ਦੀ ਚੌਂਕੀ, ਇੱਕ ਇਹਨਾਂ ਦੀ ਚੌਂਕੀ। ਇੱਕ ਭਾਈ ਤਾਰਾ ਤੇ ਮਾਲੀ ਅਟਾਰੀ ਦੇ ਹੁੰਦੇ ਸਨ। ਇਹ ਭਾਈ ਦਿੱਤੂ ਜੀ ਜਿਹੜੇ ਸਨ, ਇਹਨਾਂ ਦਾ ਜਨਮ ਦੁਆਬੇ ਦੇਸ਼ ਦਾ ਸੀ, ਫਲੌਰੋਂ 3-4-5 ਤੋਂ ਬਾਅਦ ਹੈ ਧੁਲੇਤਾ ਪਿੰਡ। ਸਤਿਗੁਰਾਂ ਨੇ ਤਿੰਨਾਂ ਨੂੰ ਉਸ ਵੇਲੇ ਹੁਕਮਨਾਮੇ ਲਿਖ ਕੇ ਦੇ ਦਿੱਤੇ ਕਿ ਬਾਈ ਜਿੱਧਰ ਇਹ ਸਾਧ ਸੰਗਤ ਚ ਜਾਣ, 1 ਰੁਪਇਆ ਰੋਜ਼ ਇਸ ਚੌਂਕੀ ਨੂੰ ਮਿਲੇ। ਉਹਨਾਂ ਦਾ 1 ਰੁਪਇਆ ਬੜੀ ਚੀਜ਼। ਜਿਸ ਵੇਲੇ ਹੁਕਮ ਦੇ ਦਿੱਤਾ ਤਾਂ ਉਸ ਭਾਈ ਦਿੱਤੂ ਨੂੰ ਉਹਦੇ ਉੱਤੇ ਖਾਸ ਕਿਰਪਾ ਸੀ। ਗੰਗਾ ਨੂੰ ਜਾਂਦਿਆਂ ਉਹਨਾਂ ਦਿਨਾਂ ਚ ਮਸਤ ਰਹਿੰਦੇ ਸੀ, ਪਰਨਾ ਮੋਢਿਆਂ ਤੇ ਹੁੰਦਾ, ਪੇੜ ਵਾਲਾ ਕਿਸ਼ਹਿਰਾ ਪੇੜ, ਦੂਆ ਲੱਕ ਨਾਲ ਹੱਥ ਚ ਛੋਟਾ ਹੁੰਦਾ, ਭਾਵੇਂ ਕੋਈ ਹੋਵੇ ਜਿਹੜਾ ਬੋਲੇ ਤੇ ਖੂਬ ਕੁੱਟਦੇ ਮਾਰਦੇ। ਇੱਕ ਦਿਨ ਬੈਠ ਕੇ ਚੱਕਰ ਫੜਿਆ ਹੋਇਆ, ਅੰਬਾਂ ਦੇ ਪੱਤਰ ਪਾਏ ਹੋਏ ਨੇ, ਲੋਹੇ ਦਾ ਬਾਟਾ ਹੈ, ਵਿੱਚ ਬਾਣੀ ਪੜਨ ਲੱਗ ਪਏ। ਬਾਣੀ ਪੜ ਪੜ ਕੇ ਕਹਿੰਦੇ ਉਹਨੂੰ ਮਰਦਾਨਾ ਕਰਕੇ ਵੀ ਕਦੇ ਬੁਲਾਉਂਦੇ ਸੀ ਭਾਈ ਦਿੱਤੂ ਨੂੰ, ਕਿਉਂਕਿ ਜਾਂ ਤੇ ਮਰਦਾਨੇ ਨੇ ਆਪਣੀ ਮਰਜ਼ੀ ਨਾਲ ਸਰਨਾ ਮੁਸਲਮਾਨਾਂ ਚੋਂ ਮੰਨਿਆ, ਜਾਂ ਇਹ ਭਾਈ ਫਿਰ ਗੁਰਦੇਵ ਸਿੰਘ ਬਣਿਆ। ਇਸਨੇ ਜਿੱਦਣ ਅੰਮ੍ਰਿਤ ਛਕਿਆ ਕਿ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਦੀ ਲਾਜ ਤੂੰ ਰੱਖਣੀ ਹੈ, ਜੇ ਮੈਂ ਮੁਸਲਿਆਂ ਚ ਮਰਿਆ ਤਾਂ ਮੈਨੂੰ ਇਹ ਸਾੜ ਦਿਖਣਗੇ ਨਹੀਂ, ਦੱਬ ਦੇਣਗੇ। ਮੇਰਾ ਸਰੀਰ ਜਾਂ ਭੈਣੀ ਸਾਹਿਬ ਛੁੱਟੇ ਜਾਂ ਅੰਮ੍ਰਿਤਸਰ ਛੁੱਟੇ, ਉਹ ਮੇਰੇ ਸਾਹਮਣੇ ਉਹਨਾਂ ਦਾ ਸਰੀਰ ਚੱਲਿਆ ਅੰਮ੍ਰਿਤਸਰ ਜੀ, ਉਹਨਾਂ ਦਾ ਸੰਸਕਾਰ ਹੋਇਆ। ਸਤਿਗੁਰ ਕਦੇ ਕਦੇ ਮਰਦਾਨਾ ਕਹਿ ਕੇ ਬੁਲਾਉਂਦੇ ਸੀ, ਕਹਿੰਦੇ ਭਾਈ ਮਰਦਾਨਿਆ ਇਹ ਹੁਣ ਡੋਲਣ ਵਾਲਾ ਨੀ ਰਹਿ ਗਿਆ, ਆ ਭਾਈ ਤੈਨੂੰ ਰਾਗ ਪਿਆਈਏ। ਭਾਈ ਨੇ ਹੱਥ ਜਾ ਕੀਤੇ ਅੱਗੇ, ਔਰ ਇਹੋ ਜਿਹੇ ਆਦਮੀ ਸੀ, ਜਨਮ ਮਰਾਸੀਆਂ ਦੇ ਕਰਦਾ, ਅਜੇ ਜਦੋਂ ਅੰਮ੍ਰਿਤ ਵੀ ਨਹੀਂ ਸੀ ਛਕਿਆ, ਆਸਣ ਵਿਛਾ ਕੇ ਵੱਖਰੇ ਬਹਿਣਾ, ਰੋਜ਼ ਲੀੜੇ ਧੋਣੇ, ਕਿਸੇ ਨੇ ਦੁਨੀਆਂ ਦੇ ਆਮ ਆਦਮੀਆਂ ਦੇ ਨਾਲ ਨਿਕਲਣ ਲੱਗਦੇ। ਛਕਾ ਦਿੱਤਾ, ਕਹਿਣ ਲੱਗੇ ਜਾ ਤੇਰੀ ਸੁਰ ਨੀ ਕਦੇ ਵੀ ਬੈਠੇਗੀ। ਔਰ ਉਹ ਕਦੇ ਐਂ ਗਰਦਨ ਨਹੀਂ ਸਨ ਕਰਦੇ ਜਦੋਂ ਗਾਉਂਦੇ ਸਨ, ਜਿਤਨਾ ਮਾਈਆਂ ਦੀ ਆਵਾਜ਼ ਜਿੰਨੀ ਉੱਚੀ ਚਲੀ ਜਾਂਦੀ ਹੈ, ਸਿੱਧੇ ਇਸ ਤਰ੍ਹਾਂ ਬੈਠਿਆਂ ਦੀ ਆਵਾਜ਼ ਇਤਨੀ ਤਿੱਖੀ ਸੀ, ਕੋਈ ਹਿਸਾਬ ਨਹੀਂ। ਉਸਨੂੰ ਭਾਈ ਭਾਈ ਦਿੱਤੂ ਇਹ 1 ਰੁਪਈਆ ਨਾ ਜਾਣੀ, ਭਾਈ ਇਹ ਧਰਮ ਦੀ ਕਿਰਤ ਵਾਲਿਆਂ ਦਾ ਰੁਪਈਆ ਹੈ। ਸਾਖੀ ਸੁਣਾਉਂਦੇ ਹਨ ਸਤਿਗੁਰ, ਕਹਿੰਦੇ ਨਾ ਭਾਈ ਇੱਕ ਵਾਰ ਇੱਕ ਸ਼ਾਹੂਕਾਰ ਇੱਕ ਜਹਾਜ਼ ਲੈ ਕੇ ਸਮੁੰਦਰ ਵਿੱਚ ਗਿਆ। ਉਦੋਂ ਇਹ ਜਹਾਜ਼ ਨਹੀਂ ਸਨ ਵੀ ਅਸੀਂ ਇੰਨਿਆਂ ਘੰਟਿਆਂ 'ਚ ਹੀ ਲੱਗ ਜਾਵਾਂਗੇ, ਜੇ ਤੂਫਾਨ ਆ ਗਿਆ ਤਾਂ 2-4 ਘੰਟੇ ਦਾ ਫਰਕ ਪਵੇ। ਕਿਰਪਾਲਾਂ ਵਾਲੇ ਜਹਾਜ਼ ਸੇ ਕਿੰਨੇ ਕਿੰਨੇ ਮਹੀਨੇ ਸਾਲ ਲੰਘ ਜਾਂਦੇ ਲੋਕਾਂ ਨੂੰ ਵਿੱਚੇ ਤੁਰੇ ਫਿਰਦਿਆਂ ਨੂੰ, ਹਵਾ ਤਿੰਨਾਂ ਪਾਸਿਆਂ ਦੀ ਉਹ ਲੈ ਸਕਦਾ, ਸਾਹਮਣੇ ਦੀ ਨਹੀਂ ਲੈ ਸਕਦਾ, ਕਦੇ ਐਸਾ ਵਕਤ ਆਵੇ। ਉਹ ਜਹਾਜ਼ ਵਿੱਚ ਭਾਈ ਜਿਹੜੇ ਆਦਮੀ ਬੈਠੇ ਸੀ, ਸਤਿਗੁਰ ਕਹਿੰਦੇ ਭਾਈ ਉਹ ਜਹਾਜ਼ ਇੱਕ ਐਸੀ ਜਗ੍ਹਾ ਜਾ ਲੱਗਿਆ ਜਿੱਥੇ ਬਹੁਤ ਹੀਰੇ ਮੋਤੀ ਸਸਤੇ ਸੀ। ਲੋਕਾਂ ਨੇ ਉੱਥੇ ਕੰਢੇ ਤੋਂ ਹੀਰੇ ਮੋਤੀ ਖਰੀਦੇ, ਜਵਾਹਰ ਲਏ। ਇੱਕ ਗਰੀਬ ਆਦਮੀ ਸੀ ਵਿੱਚ ਜਿਹੜਾ ਧਰਮ ਦੀ ਕਿਰਤ ਕਰਨ ਵਾਲਾ ਸੀ, ਉਹਨੂੰ ਕਹਿਣ ਲੱਗੇ ਭਾਈ ਤੂੰ ਵੀ ਲੈ ਲੈ। ਉਹ ਕਹਿਣ ਲੱਗਾ ਭਾਈ ਮੇਰੇ ਤਾਂ ਧਰਮ ਦੇ 1 ਰੁਪਈਆ ਮੇਰੇ ਕੋਲ ਕਿਰਤ ਕਮਾਈ ਮੇਰੀ ਦਾ ਜੋੜਿਆ ਹੋਇਆ ਹੱਕ ਹਲਾਲ ਦੀ ਦਾ, ਮੈਨੂੰ ਉਹ ਚੀਜ਼ ਇੱਥੋਂ ਲੈ ਕੇ ਦਿਓ ਜਿਹੜੀ ਸਭ ਤੋਂ ਸਸਤੀ ਹੈ। ਤੇ ਉੱਥੇ ਹਰੀੜਾਂ ਬਹੁਤ ਸਸਤੀਆਂ ਸਨ। ਉਸਨੇ 1 ਰੁਪਏ ਦੀ ਇੱਕ ਬੋਰੀ ਹਰੀੜਾਂ ਦੀ ਲੈ ਲਈ। ਉਹ ਲੈ ਕੇ ਬੋਰੀ ਜਹਾਜ਼ ਚੱਲ ਪਿਆ। ਭਾਈ ਸਤਿਗੁਰ ਕਹਿੰਦੇ ਭਾਈ ਜਹਾਜ਼ ਚੱਲਿਆ, ਜਹਾਜ਼ ਵਿੱਚ ਆ ਕੇ ਬਿਮਾਰੀ ਪੈ ਗਈ। ਹੁਣ ਡਾਕਟਰ ਨੇ ਉਦੋਂ ਵੈਦ ਸੀ, ਕਿਸੇ ਨੂੰ ਜ਼ਰੂਰਤ ਤੇ ਹਰ ਹਾਲਤ 'ਚ ਰਹਿੰਦੀ ਸੀ ਨਾਲ ਰੱਖਣ ਦੀ। ਜਦੋਂ ਰਸਤੇ 'ਚ ਬਿਮਾਰੀ ਪਈ, ਲੱਗੇ ਲੋਕ ਮਰਨ, ਤੇ ਉਹ ਜਹਾਜ਼ ਵਾਲਾ ਸ਼ਾਹੂਕਾਰ ਕਹਿੰਦਾ ਭਾਈ ਕਿਸ ਤਰ੍ਹਾਂ ਕਰੀਏ। ਵੈਦ ਕਹਿੰਦਾ ਵੀ ਜੇ ਹਰੜਾ ਮਿਲਣ, ਹਰੀੜਾ ਮਿਲਣ ਤੇ ਲੋਕ ਬਚ ਸਕਦੇ। ਤਾਂ ਭਾਈ ਅੱਗੇ ਉਹਦੀ 1-1 ਹਰੀੜ 1-1 ਮੋਹਰ ਤੋਂ ਵਿਖੀ। ਤੂੰ ਇਨਾਮਧਾਰੀਆਂ ਦੀ ਕਿਰਤ ਕਮਾਈ ਦਾ 1 ਰੁਪਈਆ ਨਾ ਸਮਝੀ, ਇਹ ਕਿਰਤ ਕਮਾਈ ਦਾ ਰੁਪਈਆ ਹੈ। ਤੇ ਭਾਈ ਹੁਣ ਵੀ ਜੇ ਕੋਈ ਧਰਮ ਦੀ ਕਿਰਤ ਕਰੇਗਾ ਤਾਂ ਧਰਮ ਦੀ ਕਿਰਤ ਦਾ 1 ਰੁਪਈਆ ਵੀ ਉਹ ਲੱਖਾਂ ਵਰਗਾ ਬਣ ਜਾਂਦਾ ਹੈ, ਔਰ ਪਾਪ ਦੀ ਕਿਰਤ ਤੇ ਲੱਖਾਂ ਵੀ ਨਹੀਂ ਰਹਿੰਦੇ। ਤੁਸੀਂ ਕਿਸੇ ਵੱਲ ਵੇਖ ਲਓ, ਜੋ ਲੋਕ ਬੇਈਮਾਨੀ ਕਰਦੇ ਨੇ, ਬੜੀ ਗੱਲ ਹੈ, ਕੋਈ ਇੱਕ ਪੁਸ਼ਤ ਲੈ ਜਾਏ ਦੂਸਰੀ ਪੁਸ਼ਤ ਜਾ ਕੇ ਖਤਮ ਹੋ ਜਾਂਦਾ। ਤਾਂ ਮੈਂ ਅਰਜ ਕਰਦਾ ਸਤਿਗੁਰੂ ਅੱਗੇ, ਅਰਜ ਕਰਿਆ ਕਰੋ, ਅਰਦਾਸ ਕਰਿਆ ਕਰੋ, ਔਰ ਕਦੇ ਖਿਆਲ ਨਾ ਲਿਆ ਕਰੋ ਦਿਲ 'ਚ ਕਿ ਅਸੀਂ ਪਾਪ ਨਾਲ ਪੈਸੇ ਕਮਾਈਏ। ਧਰਮ ਦੀ ਕਿਰਤ ਕਰੋ, ਫਿਰ ਘਾਟਾ ਕਦੇ ਨਹੀਂ ਆਉਂਦਾ।
ਗੁਰੂ ਰਾਮ ਸਿੰਘ ਬਿਰਦ ਸੰਹਾਰੋ,
ਇਹ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਬਿਰਦ ਦੀ ਲਾਜ ਰੱਖੋ। ਤਾਂ ਉਹ ਜਿਸ ਤਰ੍ਹਾਂ ਭਾਈ ਬਟਾਰੂ ਕਾਬਲ ਵਿੱਚ ਬੈਠਾ ਸਤਿਗੁਰਾਂ ਦਾ ਨਾਂ ਲੈ ਰਿਹਾ, ਤਾਂ ਉਹਦਾ ਉੱਥੇ ਵੱਡਾ ਪੂਰਾ ਕੀਤਾ। ਇਸੇ ਤਰ੍ਹਾਂ ਹੀ ਭਾਈ ਰਾਜ ਸਿੰਘ ਜੀ, ਇੱਕ ਦੀ ਕੀ ਗੱਲ ਕਰੀਏ,
द्रोपदा अंदर सवा तो शासन है। भाई गुरदास जी कहने मथे वाल द्रौपदी आंदी, मथे तो केसा तो फड़ के द्रौपदी नू लियांदा खिच के। दूता नू फरमाया नंगी करो पंचाली बांधी, ये पंजा दी जड़ी औरत है इनू नंगी कर दियो, क्योंकि इसने मैनू मखौल किया सी, कहा सी अंध के अंध, ते मैं भी आख्या सी जे तेनू लगन ना करा तो मेरा नाम दुर्योधन किसने कहना है। सवा वे पंजे पांडव वेखदे औगड़ रुद्दी नार जिना दी, अज कल वर्गे साडे साथी हुंदे ते जरूर गल पै जांदे, भावे कोई वचन दिता सी भावे जुए च हारे होए सन, पर कोई नी अज कल साडी सतगुर कृपा कर साडी जुबान बन जाए, साडा कोई गल नहीं रह गई, असीं किसे नाल पूरे नहीं उतरदे, जो वचन करदे आ जट फिर जांदे आ, और पहला करन लगे ही उहदे च ऐसा बल रख के गल करदे आ कि किसे ऐस रस्ते निकलीए जां इधरों दी निकलीए, कोई असीं रस्ता उह रखना रखीए जिहदे नाल असीं इत्थों बच जाइए, और किसे ते सानू आपस विच इतवार नहीं रह गया। अज मैं सेठ नाल गल्लां करदा सां ते तुसीं लोकां दीआं की गल्लां करदे हो, साडा नहीं रह गया आपस विच, जदों गल करन लगी दी उदों देखीदा, और फिर कानून घड़ी देण उहदे च ਜਦੋਂ ਕਿਸੇ ਤੇ ਕੋਈ ਗੱਲ ਬਣ ਜਾਂਦੀ ਉਹ ਕਹਿੰਦਾ ਨਹੀਂ ਤੂੰ ਮੈਨੂੰ ਐਂ ਨੀ ਐਂ ਆਖਿਆ। ਪਰ ਪਾਂਡਵਾਂ ਨੇ ਜਵਾਨ ਦਿੱਤੀ ਹੋਈ ਸੀ, ਉਹ ਹਾਰੇ ਹੋਏ ਸਨ, ਉਹ ਸਾਹਮਣੇ ਬੈਠੇ ਸਨ ਔਰ ਉਹ ਦੇਖ ਰਹੇ ਸਨ, ਉਹ ਇਤਨੀ ਤਾਕਤ ਰੱਖਣ ਵਾਲੇ ਆਦਮੀ। ਮਹਾਂਭਾਰਤ ਦੇ ਜੰਗ ਵੇਲੇ ਪੁੱਛਿਆ ਗਿਆ, ਕਿਸੇ ਨੇ ਆਖਿਆ ਮੈਂ ਦੋ ਦਿਨਾਂ ਚ ਜੰਗ ਖਤਮ ਕਰਾਂ, ਕਿਸੇ ਨੇ ਆਖਿਆ ਮੈਂ ਅੱਠਾਂ ਚ ਕਰਾਂ, ਕਿਸੇ ਨੇ ਆਖਿਆ ਚੌਂ ਦਿਨਾਂ ਚ ਕਰਾਂ। ਅਰਜਨ ਨੇ ਕਿਹਾ ਕਿ ਮੈਂ ਇੱਕ ਬਾਣ ਨਾਲ ਜੰਗ ਖਤਮ ਕਰ ਸਕਦਾ, ਪਰ ਗੱਲ ਇਹ ਮੇਰੇ ਗੁਰੂ ਦਾ ਹੁਕਮ ਨਹੀਂ, ਫੌਜ ਤੋੜੀ ਹੈ, ਬਾਣ ਮੈਂ ਨਹੀਂ ਚਲਾ ਸਕਦਾ। ਉਹ ਵੀ ਵਿੱਚੇ ਬੈਠਾ ਸੀ, ਫਿਰ ਉਹ ਕਵੀ ਨੇ ਲਿਖਿਆ ਕਿ ਦ੍ਰੋਪਦੀ ਦੇ ਦਿਲ ਚ ਖਿਆਲ ਆਇਆ ਮਤਲਬ ਕਿ ਕਰਨ ਮੇਰੀ ਮਦਦ ਕਰੇਗਾ, ਜਿਸ ਵੇਲੇ ਕਰਨ ਵੱਲ ਝਾਕੀ ਤੇ ਕਰਨ ਮੁਸ਼ਕਰਾਇਆ, ਲਿਖਿਆ ਕਿ ਕਰਨ ਹੱਥੇ ਉਹ ਮੁਖ ਮੋੜ ਕੇ ਦਿਲ ਕਾ ਪਾਪੀ ਖੋਟ ਦੀਨਾ ਨਾਥ ਦਿਆਲ ਜੀ ਤੁਝ ਬਿਨ ਅਵਰ ਨਾ ਹੋ। ਦ੍ਰੋਪਦੀ ਕਿਆ ਵਿਚਾਰੀ ਹਾਂ ਮੇਰਾ ਕੋਈ ਨਾਹੀ, ਜਿਨਕੀ ਕਰਦੀ ਆਪ ਵਹੀ ਬੈਠੇ ਮੁਸ਼ਕਾਈ। ਗੁਰੂ ਸਾਹਿਬ ਬਸੰਤ ਰਾਗ ਵਿੱਚ ਲਿਖਦੇ ਹਨ, ਕਈ ਕਈ ਸਾਡੇ ਭਰਾ ਕਹਿ ਦਿੰਦੇ ਨੇ ਭਗਤਾਂ ਦੀ ਬਾਣੀ ਹੈ, ਨਾਮਦੇਵ ਦੀ ਹੈ, ਭੱਟਾਂ ਨੇ ਦ੍ਰੋਪਦੀ ਲਿਖੀ ਹੈ, ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਬਸੰਤ ਰਾਗ ਦੀ ਇੱਕ ਪਲੀ ਪੜ੍ਹ ਕੇ ਦੇਖੋ। ਗੁਰੂ ਅਰਜਨ ਦੀ ਕਹਿੰਦੇ ਨੇ ਸਿਮਰਨ ਦ੍ਰੋਪਦ ਸੁਤੋ ਧਰੀ, ਸਿਮਰਨ ਕਰਨ ਨੇ ਦ੍ਰੋਪਦ ਦੀ ਲੜਕੀ ਉਧਾਰ ਦਿੱਤੀ। ਤਾਂ ਫੇਰ ਕੀ ਹੋਇਆ, ਅੱਗੇ ਮੀਟ ਧਿਆਨ ਕਰ, ਹਾਂ ਹਾਂ ਕ੍ਰਿਸ਼ਨ ਕਰੇ ਮੇਰੇ ਲਾਂਦੀ ਅੱਖਾਂ ਮੀਚੀਆਂ, ਧਿਆਨ ਕੀਤਾ ਕ੍ਰਿਸ਼ਨ ਮਹਾਰਾਜ ਦਾ, ਕਿਉਂਕਿ ਵਕਤ ਦੇ ਗੁਰੂ ਥੇ। ਦੇਰ ਲੱਗੀ, ਕਹਿੰਦੀ ਹੈ ਤਬ ਲੰਬਣ ਕਿਉਂ ਕਰਨ ਕੇ ਭਾਗ, ਤਬ ਲੰਬਣ ਕਿਉਂ ਸੀਸ ਦਸ ਰਾਵਣ ਕਾਟੇ, ਤਬ ਲੰਬਣ ਕਿਉਂ ਘੰਟਾ ਤਲ ਆਂਡਾ ਰਾਖੇ, ਤਬ ਲੰਬਣ ਕਿਉਂ ਰੁਕਮਣੀ ਬਾਂਧਿਓ ਸੇਰਾ, ਤਬ ਲੰਬਣ ਕਿਉਂ ਨਾਮ ਦਿਓ ਫੇਰਿਓ ਦੇਰਾ, ਤਬ ਲੰਬਣ ਕਿਉਂ ਧਰਨ ਕੇ ਪਾਰ ਉਤਾਰੇ, ਅਬ ਲੰਬਣ ਕਰੋ ਕਟੋ ਜੀ ਸੰਕਟ ਹਮਾਰੇ। ਕਿਆ ਹੋਇਆ, ਕ੍ਰਿਸ਼ਨ ਮਹਾਰਾਜ ਦੇ ਉਸ ਵਕਤ ਦੁਆਰਕਾ ਵਿੱਚ, ਕਹਿੰਦੀ ਹੈ ਇਹ ਦੁਆਰਕਾਧੀਸ਼, ਦੇਰ ਲੱਗੀ ਜਰਾ ਆਏ, ਮਹਾਰਾਜ ਨੇ ਦਰਸ਼ਨ ਦਿੱਤਾ, ਕਹਿੰਦੀ ਹੈ ਦੇਰ ਲੱਗੀ ਹੈ ਕਿ ਤੂੰ ਦੁਆਰਕਾਧੀਸ਼ ਸਮਝ ਜਾਣ ਕੇ, ਦੁਆਰਕਾਧੀਸ਼ ਕਹਿ ਕੇ ਸਾਨੂੰ ਯਾਦ ਕੀਤਾ, ਜੇ ਤੂੰ ਸੰਗਤ ਪਾਸੀ ਕਰਕੇ ਕਹਿੰਦੀ ਤਾਂ ਦੇਰ ਨਾ ਲੱਗਦੀ, ਕਿਉਂਕਿ ਦੁਆਰਕਾ ਤੋਂ ਆਉਣ ਵਾਸਤੇ ਖੇਡ ਸੀ ਨਾ ਉਹਦੇ ਨਾਲ ਰਚੀ ਹੋਈ, ਉਹ ਇੱਕੋ ਹੀ ਓਤ ਪੋਤ ਭਾਵ ਹੈ, ਅੰਦਰ ਇੱਕ ਹੈ ਭਗਤਾਂ ਦਾ ਤੇ ਗੁਰੂ ਦਾ ਰਲਿਆ ਮਿਲਿਆ ਹੈ, ਉੱਥੇ ਫਰਕ ਨੀ ਕੋਈ ਰਹਿੰਦਾ। ਫਿਰ ਕੀ ਹੋਇਆ, ਕੱਪੜ ਕੋਟ ਉਸਾਰਿਆ, ਹੁਣ ਅੱਜ ਕੱਲ ਮੈਂ ਕੀ ਆਖਾਂ, ਸਾਇੰਸ ਨੇ ਸਾਨੂੰ ਇੱਥੇ ਪਹੁੰਚਾ ਦਿੱਤਾ ਹੈ, ਮੈਂ ਅੱਗੇ ਵੀ ਸ਼ਾਇਦ ਇੱਥੇ ਅਰਜ਼ ਕੀਤੀ ਹੈ, ਇੱਕ ਮੈਂ ਕਿਤਾਬ ਦੇਖੀ ਪੜ੍ਹ ਕੇ, ਕਿਸੇ ਨੇ ਲਿਖਿਆ ਹੋਇਆ ਇਹ ਦ੍ਰੋਪਦੀ ਦਾ ਚਰਿੱਤਰ, ਉਹਦੇ ਚ ਕੀ ਦਿਖਲਾਇਆ ਹੋਇਆ ਕਿ ਕੱਪੜੇ ਤੇ ਨਹੀਂ ਵੱਧ ਸਕਦੇ, ਕਿ ਦੁਰਯੋਧਨ ਦੀ ਮਾਂ ਆਈ ਤੇ ਉਸਨੇ ਆ ਕੇ ਇਧਰਲੇ ਪਾਸੇ ਦੁਸ਼ਾਸਨ ਨੂੰ ਮਾਰਿਆ, ਇਧਰ ਦੁਰਯੋਧਨ ਨੂੰ ਮਾਰਿਆ ਤੇ ਦ੍ਰੋਪਦੀ ਨੂੰ ਬੁੱਕਲ ਚ ਲੈ ਕੇ ਜਾ ਰਹੀ। ਉਹਨਾਂ ਦੇ ਚਿੱਤ ਚੋਂ ਇਹ ਗੱਲ ਨੀ ਨਿਕਲੀ ਕਿ ਭੇਦਵਾਦੀ ਹਨ, ਕਿ ਕ੍ਰਿਸ਼ਨ ਹੋਰ ਹੈ, ਰਾਮ ਹੋਰ ਹੈ, ਨਾਨਕ ਹੋਰ ਹੈ, ਗਲਤੀ ਤੇ ਚੱਲਦੇ ਹਨ, ਵਕਤ ਵਕਤ ਦੇ ਨਾਂ ਬਦਲ ਲੈਂਦਾ, ਪੁਸ਼ਾਕ ਬਦਲ ਕੇ ਬਾਦਸ਼ਾਹ ਫੌਜ ਵਿੱਚ ਜਾਂਦਾ, ਜਰਨੈਲ ਰੂਪ ਬਣ ਜਾਂਦਾ, ਕਚਹਿਰੀ ਵਿੱਚ ਜਾਂਦਾ, ਜਿਸ ਵੇਲੇ ਉਸ ਵੇਲੇ ਅਦਾਲਤੀ ਬਣ ਕੇ ਜਾਂਦਾ, ਜਦੋਂ ਸੰਤਾਂ ਮਹਾਤਮਾ ਕੋਲ ਜਾਂਦਾ, ਉਸ ਵੇਲੇ ਕਿਸੇ ਵੇਲੇ ਜਦੋਂ ਭਜਨ ਬਾਣੀ ਕਰਦਾ ਉਦੋਂ ਸੰਤ ਬਣ ਕੇ ਬੈਠਾ, ਉਹਦੇ ਰੂਪਨ ਦੀਵਾਨ ਨੰਦ ਲਾਲ ਜੀ, ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਗਾਏ ਸੂਫੀ, ਗਾਏ ਜ਼ਾਹਿਦ, ਗਾਏ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ ਦਾਰਦ ਬੁਲੇ ਆ ਯਾਰ।
ਗੁਰੂ ਜੀ ਕਹਿੰਦੇ ਕਦ ਹੂੰ ਸੁਚੇਤ ਹੋਏਗਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾ, ਚੇਤਨਾ ਕੋ ਚਾਰ ਕੀਓ, ਕਦ ਹੂੰ ਅਚਿੰਤ ਹੋਏਗਾ ਸੋਭਤ ਅਚੇਤ ਹੋ, ਕਦ ਹੂੰ ਭਿਖਾਰੀ ਹੋਏਗਾ ਮੰਗਤ ਫਿਰਤ ਭੀਖ ਕਹੂੰ, ਮਹਾਰਾਜਨ ਕੋ ਮੰਗੇ ਹੋ ਧਨ ਦੇਤ ਹੋ। ਤੂੰ ਮੌਜ ਦਾ ਮਾਲਕ ਹੈ, ਤੇਰੀ ਮੌਜ ਤੂੰ ਹੀ ਜਾਣਦਾ ਹੈ, ਕਬੂ ਰਾਜਾ ਛਤਰਪਤ ਕਬੂ ਭੇਖਾਰੀ, ਤੂੰ ਸਭ ਕੁਛ ਤੂੰ ਹੀ ਹੈ, ਸਾਰਿਆਂ ਵਿੱਚ ਹੀ ਤੂੰ ਹੈ, ਸਾਰੇ ਤੂੰ ਰਵਿਆ ਹੋਇਆ। ਤਾਂ ਮੀਚੀਆਂ ਅੱਖਾਂ ਦਰੋਪਦੀ ਨੇ, ਮਹਾਰਾਜ ਨੇ ਕਿਰਪਾ ਕੀਤੀ ਤੇ ਕੱਪੜ ਕੋਟ ਉਸਾਰੇ। ਹੁਣ ਭਾਈ ਗੁਰਦਾਸ ਕਹਿੰਦਾ ਕੱਪੜੇ ਦੇ ਕੋਟ ਬਣ ਗਏ, ਕੱਪੜੇ ਦਾ ਕਿਲਾ ਬਣ ਗਿਆ, ਲਾਉਂਦਿਆਂ ਲਾਉਂਦਿਆਂ ਨਹੀਂ ਮੁਕਦਾ। ਇੱਕ ਕਵੀ ਨੇ ਲਿਖਿਆ ਸਾੜੀ ਮੱਧ ਨਾਰੀ ਹੈ ਕਿ ਨਾਰੀ ਮੱਧ ਸਾੜੀ ਹੈ, ਸਾਨੂੰ ਇਹ ਨੀ ਪਤਾ ਲੱਗਦਾ ਕਿ ਸਾੜੀ ਤੋਂ ਬਣੀ ਹੋਈ ਹੈ ਦਰੋਪਦੀ ਕਿ ਦਰੋਪਦੀ ਤੋਂ ਸਾੜੀ ਬਣੀ ਹੋਈ ਹੈ। ਇੱਕ ਜਿਹੜਾ ਇੱਕ ਵਿਛੜੇ ਹੋਏ ਨੇ ਕਵੀ ਨੇ ਲਿਖਿਆ ਕਿ ਕੋਰ ਕੋਰ ਕਾਨੇ ਆਏ ਛਾਏ ਰਹੇ ਚਹੁ ਹੋਰ, ਕੌਣ ਰਹੇ ਪ੍ਰਾਣ ਨਾਥ ਸੁਰਤ ਵਿਸਾਰੀ ਹੈ, ਦਾਮਨੀ ਦਮਕ ਜੈਸੀ ਜੁਗ ਨੂੰ ਚਮਕ ਪੈਸੀ, ਨਭ ਮੈਂ ਵਿਸਾਲ ਬਖ ਪੰਗਤ ਸਵਾਰੀ ਹੈ, ਐਸੇ ਸਮੇਂ ਹਰੀਚੰਦ ਧੀਰ ਨਾ ਧਰਤ ਨੇਕ, ਬ੍ਰਹ ਪਿਤਾ ਦੇ ਹੋਤ ਵਿਆਕੁਲ ਪਿਆਰੀ ਹੈ, ਪ੍ਰੀਤਮ ਪਿਆਰੇ ਨੰਦ ਲਾਲ ਬਿਨ ਹਾਏ ਜੈ, ਸਾਵਨ ਕੀ ਰਾਤ ਕਦੋ ਦਰੋਪਦਾ ਕੀ ਸਾਰੀ। ਇਹ ਮੁਕਣ ਵਾਲੀ ਨਹੀਂ, ਤਾਂ ਉਹ ਚੀਜ਼ ਬਣੀ ਜਿਨ੍ਹਾਂ ਨੇ ਯਾਦ ਕੀਤਾ। ਇਸ ਤਰ੍ਹਾਂ ਭਾਈ ਸਾਹਿਬ ਰਾਜ ਸਿੰਘ ਜੀ 800 ਮੀਲ ਪੈਂਡਾ ਗੁਰਦੁਆਰੇ ਪੈਣੀ ਸਾਹਿਬ ਤੋਂ ਪੁਲਿਸ ਦੀ ਚੌਂਕੀ ਤੋਂ ਬਾਹਰ ਨਾਲ ਦੇ ਸਾਥੀ ਨੂੰ ਸ਼ੇਰ ਨੇ ਖਾ ਲਿਆ। ਸਤਿਗੁਰੂ ਰਾਮ ਸਿੰਘ ਨੂੰ ਯਾਦ ਕਰਦਾ ਕਿ ਤੂੰ ਮੈਨੂੰ ਆਖਿਆ ਸੀ ਕਿ ਮੈਂ ਤੇਰੀ ਸਹਾਇਤਾ ਕਰਾਂ।
ਇਸਨੇ
ਮੈਨੂੰ ਵੀ ਇਸਨੇ ਖਾ ਲਿਆ।
ਕੈਸੀ ਖਬਰ ਦੇ
ਰਬ ਰਾਇਆ ਹੇ ਰਾਮ ਰੂਪ ਰਮਨ ਤੇ ਯਸ ਮਨ ਹੈ ਯੋਗੀ ਸਾਰਾਮ ਹੈ, ਜਿਸ ਨੂੰ ਮਨ ਕਰਕੇ ਰਮਨ ਕਰਦੇ ਹਨ ਯੋਗੀ। ਗੁਰੂ ਗੋਬਿੰਦ ਸਿੰਘ ਕਹਿੰਦੇ ਸਭ ਘਟ ਰਵਿਆ ਰਾਮ ਤੁਮਾਰਾ, ਜਿਹੜਾ ਰਾਮ ਹੈ ਉਹ ਹੀ ਰਾਮ ਹੈ ਜਿਹੜਾ ਸਾਰਿਆਂ ਘਟਾਂ ਵਿੱਚ ਰਵਿਆ ਹੋਇਆ, ਕੋਈ ਥਾਂ ਨਹੀਂ ਉਸਨੇ ਛੱਡਿਆ ਹੋਇਆ। ਮੇਰੇ ਕੋਲ ਨਾ ਤਲਵਾਰ ਹੈ ਨਾ ਬੰਦੂਕ ਹੈ, ਮੇਰੀ ਰੱਖਿਆ ਬੇਗ ਕਰੋ ਛੇਤੀ ਕਰੋ। ਰੁਕਮਣੀ ਕਹਿ ਰਹੀ ਹੈ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਦਸਮ ਗ੍ਰੰਥ ਵਿੱਚ ਕਿ ਲੋਚਨ ਚਾਰ ਵਿਚਾਰ ਕਰੋ ਜਿਨ ਬਾਚਤ ਹੀ ਪਤੀਆ ਉਠਤਾਵੋ, ਆਵਤ ਹੈ ਸਿਸਪਾਲ ਇਤਹਿ ਮੋਹ ਵਿਆਹਨ ਕੋ ਪ੍ਰਭ ਢੀਲ ਨ ਲਾਵੋ, ਮਾਰ ਗੁਣੈ ਮੋਹ ਜੀਤ ਪ੍ਰਭੂ ਚਲ ਦੁਆਰਵਤੀ ਜਗ ਮੈਂ ਜਸ ਪਾਵੋ, ਮੋਰੀ ਦਸਾ ਸੁਨ ਕਹਿ ਹਰਜੂ ਕਵ ਸ਼ਿਆਮ ਕਹਿ ਕਰ ਪੰਖ ਨ ਆਵੋ। ਇੱਥੇ ਕਵ ਸ਼ਿਆਮ ਸ਼ਬਦ ਗੁਰੂ ਗੋਬਿੰਦ ਸਿੰਘ ਦਾ ਤਖਲਸ ਹੈ, ਜਿਸ ਤਰ੍ਹਾਂ ਕੋਈ ਕਵੀ ਆਪਣਾ ਤਖਲਸ ਕੋਈ ਰੱਖ ਲੈਂਦਾ ਹੈ। ਸਾਹਿਬਾਂ ਦੇ ਦੋ ਤਖਲਸ ਹਨ, ਜਾਂ ਰਾਮ ਜਾਂ ਸ਼ਿਆਮ, ਕਵ ਰਾਮ ਕਹਿ ਵੀ ਕਿਤੇ ਕਿਤੇ ਸ਼ਬਦ ਆਉਂਦਾ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਹਰਗੋਬਿੰਦ ਤੇ ਗੋਬਿੰਦ ਹਰ, ਜੇ ਹਰ ਨੂੰ ਪਹਿਲਾਂ ਲਾ ਲਈਏ ਹਰ ਦੇ ਅਰਥ ਸਿੰਘ ਵੀ ਹੋ ਸਕਦੇ ਨੇ, ਸਿੰਘ ਗੋਬਿੰਦ ਤੇ ਗੋਬਿੰਦ ਸਿੰਘ। ਹਰਗੋਬਿੰਦ ਸਾਹਿਬ ਦਾ ਗੁਰੂ ਸਾਹਿਬ ਦੇ ਦਾਦੇ ਛੇਵੇਂ ਪਾਤਸ਼ਾਹ ਦਾ ਨਾਂ ਮਾਤਾ ਗੁਜਰੀ ਜੀ ਦੇ ਉਹ ਸਹੁਰੇ ਲੱਗਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਛੇਵੇਂ ਪਾਤਸ਼ਾਹ ਦੇ ਘਰ ਪ੍ਰਗਟ ਹੋਏ ਤਾਂ ਗੋਬਿੰਦ ਰਾਏ ਪਹਿਲੇ ਸੱਚੇ ਪਾਤਸ਼ਾਹ ਦਾ ਨਾਂ ਸੀ, ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਰੱਖਿਆ, ਤਾਂ ਉਹ ਗੋਬਿੰਦ ਨਾਂ ਨਹੀਂ ਸਨ ਮਾਤਾ ਜੀ ਲੈਂਦੇ, ਕਿਉਂਕਿ ਇਹ ਸਾਡੇ ਪੁਰਾਤਨ ਹਿੰਦੁਸਤਾਨ ਦੀ ਮਰਿਆਦਾ ਹੈ, ਜਾਂ ਹਿੰਦੂ ਮਰਦੀ ਕਹਿ ਲਓ ਕਿ ਆਪਣੇ ਸਹੁਰੇ ਦਾ ਜਾਂ ਉਸ ਤੋਂ ਵੱਡੇ ਦਾ ਕਦੇ ਨਾਂ ਨਹੀਂ ਮਾਈਆਂ ਲੈਂਦੀਆਂ, ਪਤੀ ਦਾ ਵੀ ਨਹੀਂ ਲੈਂਦੀਆਂ। ਤਾਂ ਮਾਤਾ ਜੀ ਗੋਬਿੰਦ ਦੀ ਜਗ੍ਹਾ ਸ਼ਿਆਮ ਜਾਂ ਰਾਮ ਕਹਿ ਕੇ ਬੁਲਾਇਆ ਕਰਦੇ ਸੀ ਜਿਸ ਵਕਤ ਸਾਹਿਬ ਛੋਟੀ ਉਮਰ ਵਿੱਚ ਥੇ, ਤਾਂ ਸਾਹਿਬਾਂ ਨੇ ਉਹੀ ਆਪਣਾ ਤਖਲਸ ਬਣਾ ਲਿਆ ਕਵਿਤਾ ਵਿੱਚ, ਜਿੱਥੇ ਆਉਂਦਾ ਕਵ ਸ਼ਿਆਮ ਕਹੈ ਕਵ ਰਾਮ ਕਹੈ। ਦਸਮ ਗ੍ਰੰਥ ਦੀ ਜਿਸ ਵਕਤ ਅਸੀਂ ਦੇਖਦੇ ਹਾਂ ਪੜ੍ਹ ਕੇ ਤਾਂ ਬਹੁਤ ਜਗ੍ਹਾ ਕਵ ਸ਼ਿਆਮ ਕਹੈ ਸ਼ਬਦ ਆਉਂਦਾ ਕ੍ਰਿਸ਼ਨਾ ਅਵਤਾਰ ਵਿੱਚ, ਜਾਂ ਕਵ ਰਾਮ ਕਹੈ ਕਿਤੇ ਕਿਤੇ ਆ ਜਾਂਦਾ। ਤਾਂ ਰਾਮ ਔਰ ਸ਼ਿਆਮ ਦੋਨੋਂ ਹੀ ਤਖਲਸ ਗੁਰੂ ਗੋਬਿੰਦ ਸਿੰਘ ਦੇ ਹਨ, ਹੋਰ ਭਾਵੇਂ ਕਿਸੇ ਕਵੀ ਦੀ ਗੱਲ ਹੋਵੇ। ਸਾਡੇ ਵਿੱਚ ਬੜੀਆਂ ਗੱਲਾਂ ਆ ਗਈਆਂ, ਜੇ ਇਸ ਪਾਸੇ ਨੂੰ ਤੁਰੀਏ ਤਾਂ ਇਹਦਾ ਘਾਟਾ ਕੋਈ ਨਹੀਂ ਆਉਂਦਾ। ਹੁਣ ਸਾਡਿਆਂ ਭਰਾਵਾਂ ਨੇ ਇਹ ਗੱਲ ਕਰ ਦਿੱਤੀ ਕਿ ਦਸਮ ਗ੍ਰੰਥ ਦੀ ਜਿਹੜੀ ਬੀੜ ਹੈ ਇਸ ਨੂੰ ਬਰਾਬਰ ਤਾਂ ਨਹੀਂ ਦੇਣੀ ਚਾਹੀਦੀ, ਆਦ ਬਾਣੀ ਦੇ ਤੁਲ ਨਹੀਂ ਹੋਣੀ ਚਾਹੀਦੀ। ਉੱਥੇ ਪਾਠ ਵੀ ਹੋ ਗਿਆ ਅੰਮ੍ਰਿਤਸਰ ਇੱਕ ਵਾਰ ਕਮੇਟੀ ਚ ਕਿ ਇਸ ਦਾ ਨਾ ਕੋਈ ਅਖੰਡ ਪਾਠ ਕਰਾਵੇ, ਨਾ ਕੋਈ ਸਧਾਰਨ ਪਾਠ ਕਰਾਵੇ, ਨਾ ਕੋਈ ਸਪਤਾਹ ਪਾਠ ਕਰਾਵੇ, ਉਹਨੇ ਰੱਖ ਛੱਡੇ। ਮੈਂ ਕਿਹਾ ਜੀ ਰੱਖ ਦੇ ਬਾਰੇ ਸ਼ਾਇਦ ਹੀਰ ਵੀ ਲਈਦੀ ਹੈ, ਦੇਖਣ ਦੀ ਗੱਲ ਹੈ। ਮੇਰੀ ਇੱਕ ਮਹਾਂਪੁਰਖ ਲੀਡਰ ਨਾਲ ਗੱਲਬਾਤ ਹੋਈ, ਮੈਂ ਕਿਹਾ ਜੀ ਤੁਸੀਂ ਇਹ ਦੱਸੋ, ਤੁਸੀਂ ਇਹ ਗੱਲ ਕਹਿ ਦਿੱਤੀ ਵੀ ਦਸਮ ਪਾਤਸ਼ਾਹ ਦੀ ਬਾਣੀ ਨੂੰ ਇਹਦਾ ਪਾਠ ਨਹੀਂ ਹੋਣਾ ਚਾਹੀਦਾ, ਤੁਸੀਂ ਇਹ ਦੱਸੋ ਅਰਦਾਸ ਤੁਸੀਂ ਕਿਵੇਂ ਕਰਦੇ ਹੋ? ਕਿਉਂਕਿ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਜਿਸ ਤੋਂ ਸਾਰੇ ਅਰਦਾਸ ਅਸੀਂ ਵੀ ਕਰਦੇ ਹਾਂ, ਉਹ ਵੀ ਕਰਦੇ ਨੇ, ਕੋਈ 10 ਕਹਿ ਕੇ ਕਰਦਾ, ਕੋਈ 12 ਕਹਿ ਕੇ ਕਰਦਾ, ਕੋਈ ਨਾਮ ਹੀ ਨਹੀਂ ਲੈਂਦਾ, ਪਹਿਲੇ ਕਹਿੰਦਾ ਹੀ ਨਹੀਂ ਪਾਤਸ਼ਾਹੀ। ਮੈਂ ਕਿਹਾ ਜੀ ਚੰਡੀ ਦੀ ਵਾਰ ਨੂੰ ਫਿਰ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ? ਗੋਸਵਾਮੀ ਗਣੇਸ਼ ਦੱਤ ਜੀ ਦੇ ਕੋਲ ਬੈਠੇ ਸੀ, ਇੱਕ ਦੋ ਹੋਰ ਵਿਦਵਾਨ ਸੀ ਲਾਹੌਰ ਦੀ ਗੱਲ, ਕਹਿਣ ਲੱਗੇ ਜੀ ਪਹਿਲੀ ਪੌੜੀ ਜਿਹੜੀ ਹੈ ਨਾ ਚੰਡੀ ਦੀ ਵਾਰ ਦੀ, ਇਹਨੂੰ ਤਾਂ ਮੈਂ ਗੁਰਬਾਣੀ ਮੰਨਦਾ, ਦੂਸਰੀ ਨੂੰ ਨਹੀਂ ਮੰਨਦਾ। ਮੇਰਾ ਜਿਹੜਾ ਸੁਭਾਅ ਇਹੋ ਜਿਹਾ ਹੀ ਹੈ, ਉਹ ਮੌਜ ਨਾਲ ਹੀ ਪ੍ਰੇਮ ਸੀ, ਜਾਣਦੇ ਸਨ ਆਪਸ ਵਿੱਚ, ਮਿਲਦੇ ਗਿਰਦੇ ਸਨ। ਮੈਂ ਕਿਹਾ ਜੀ ਜਿਹੜੀ ਅਗਲੀ ਪੌੜੀ 'ਚ ਲਿਖਿਆ ਤਹੀਂ ਦੁਰਗਾ ਸਾਜ ਕੇ ਟੈਂਟਾਂ ਦਾ ਨਾਸ਼ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ, ਇਹਨੂੰ ਤੁਸੀਂ ਕੀ ਮੰਨਦੇ ਹੋ? ਅਖੇ ਇਹਨੂੰ ਵੀ ਮੈਂ ਗੁਰਬਾਣੀ ਮੰਨਦਾ, ਦੋ ਪੌੜੀਆਂ ਨੂੰ ਮੰਨਦਾ, 55 ਵਿੱਚੋਂ 53 ਨੂੰ ਨਹੀਂ ਮੰਨਦਾ। ਹੈਰਾਨ ਹੋਏ, ਉਂਝ ਅੱਗੇ ਲਿਖੀ ਹੋਈ ਉਚਾਰੀ ਹੋਈ ਗੁਰੂ ਗੋਬਿੰਦ ਸਿੰਘ ਦੀ ਹੈ, ਪਰ ਮੈਂ ਇਹਨੂੰ ਗੁਰਬਾਣੀ ਨਹੀਂ ਮੰਨਦਾ। ਬੜਾ ਸਾਡਾ ਮਖੌਲ ਮਚਿਆ ਉਸ ਵਿੱਚ, ਕੋਈ ਸਾਡੀ ਸਮਝ 'ਚ ਗਲਤੀ ਹੈ, ਅਸੀਂ ਜਿਸ ਚੀਜ਼ ਨੂੰ ਨਹੀਂ ਸਮਝ ਸਕਦੇ ਅਸੀਂ ਉਹਦੇ ਉੱਤੇ ਆਪਣੀ ਮਤ ਅਨੁਸਾਰ ਉਹਨੂੰ ਵਰਤਦੇ ਹਾਂ, ਸਾਡੀ ਇਹ ਗਲਤੀ ਹੈ। ਤਾਂ ਰਾਮ ਔਰ ਸ਼ਾਮ ਦਸਮ ਪਾਤਸ਼ਾਹ ਦਾ ਤਖੱਲਸ ਹੈ। ਤੇ ਕਹਿੰਦੇ ਨੇ ਮੈਂ ਗੁਰੂ ਸਾਹਿਬ ਦੇ ਉੱਥੇ ਚੱਲਿਆ ਹਾਂ, ਜਾ ਕੇ ਤੁਹਾਨੂੰ ਦੱਸਣਾ ਹੈ ਮੁੜ ਕੇ ਆ ਕੇ ਕਿ ਉੱਥੋਂ ਦੀ ਮਰਿਆਦਾ ਕੌਣ ਸੱਚੇ ਪਾਤਸ਼ਾਹ ਤੁਹਾਨੂੰ ਆ ਕੇ ਦੱਸੇਗਾ। ਮੈਨੂੰ ਆਉਂਦੇ ਹੋਏ ਨੂੰ ਤੁਸੀਂ ਕਿਹਾ ਸੀ
ਲਿਆਓ ਖਬਰ ਕਿਤਾਬੀ ਆਇਓ,
ਖਬਰ ਲੈ ਕੇ ਭਾਈ ਛੇਤੀ ਆਈ, ਪਰ ਉਹ ਵਕਤ ਸੀ ਜਦੋਂ 1400 ਮੀਲ ਚੱਲਣ ਵਾਸਤੇ ਪੈਦਲ ਕੱਲਾ ਗੁਰੂ ਦਾ ਸਿੱਖ ਸਤਿਗੁਰਾਂ ਦਾ ਹੁਕਮ ਮੰਨ ਕੇ ਤੁਰ ਪਿਆ ਹੈ, ਰਸਤੇ 'ਚ ਰੇਲ ਨਹੀਂ, ਜੱਕਾ ਨਹੀਂ, ਕੋਈ ਵਾਕਫ ਨਹੀਂ।
ਗੁਰ ਰਖਵਾ ਲੈ ਤੇਰੇ ਭਾਈ,
ਸੱਚੇ ਪਾਤਸ਼ਾਹ ਤੁਸੀਂ ਹੁਕਮ ਦਿੱਤਾ ਸੀ ਕਿ ਤੇਰੇ ਗੁਰੂ ਰੱਖਿਆ ਕਰਨਗੇ।
ਵਾਗਣਾ ਝੂੜ ਤੋਏ ਪ੍ਰਭ ਸਾਈ,
ਸੱਚੇ ਪਾਤਸ਼ਾਹ ਤੇਰਾ ਬਚਨ ਕਦੇ ਝੂਠਾ ਨਹੀਂ ਹੁੰਦਾ।
ਆਪ ਕਿਉਂ ਇਤਨੀ ਦੇਰ ਲਗਾਈ,
ਕਿਉਂ ਇੰਨੀ ਦੇਰ ਲਗਾਈ ਹੈ? ਇੱਕ ਹੋਰ ਕਵੀ ਨੇ ਲਿਖਿਆ ਕਿ ਹੁਣ ਬਾਂਹ ਪਕੜ ਲੈ ਮੇਰੀ, ਜੈਸੇ ਗਊ ਸਿੰਘ ਨੇ ਘੇਰੀ, ਤੇ ਆਊ ਸਿਸਪਾਲ ਵਿਆਹ ਕੇ ਲੈ ਜਾਊ ਤੇ ਫਿਰ ਕੀ ਪਤ ਰਹਿ ਜਾਊ ਤੇਰੀ। ਰੁਕਮਣੀ ਕਹਿੰਦੀ ਹੈ ਆਊ ਸਿਸਪਾਲ ਵਿਆਹ ਕੇ ਲੈ ਜਾਊ ਤੇ ਕੀ ਪਤ ਰਹਿ ਜਾਊ ਤੇਰੀ। ਕਿਸ਼ਨ ਦੀ ਘਰ ਵਾਲੀ ਨੂੰ ਸਿਸਪਾਲ ਲੈ ਗਿਆ ਤੇ ਸਿੱਖ ਕਹਿ ਰਿਹਾ ਹੈ ਕਿ ਛੇਤੀ ਮੇਰੀ ਖਬਰ ਲਓ।
ਮੇਰੇ ਵਾਲ ਹੋਏ ਦਾਸ ਸਹਾਈ,
ਬਿਨਾਂ ਦੇਰ ਤੋਂ ਦਾਸ ਦੀ ਸਹਾਇਤਾ ਕਰੋ।
ਦਾਸ ਆਪਣੇ ਚੇ ਸਰ ਤੁਮ ਰੱਖੇ,
ਤੁਸੀਂ ਆਪਣੇ ਦਾਸਾਂ ਦੀ ਸਦਾ ਹੀ ਰੱਖਦੇ ਆਏ ਹੋ।
ਆਦ ਜੁਗਾਦ ਵੇਦ ਵੀ ਨਾ ਪਾਖੇ,
ਵੇਦ ਸ਼ਾਸਤਰ ਚੇ ਉਹ ਲਿਖਿਆ ਜੁਗ ਜੁਗ ਭਗਤ ਪਾਇਆ, ਰੋਜ਼ ਰਾਗੀ ਪੜਦੇ ਨੇ ਪੈਜ ਰੱਖਦਾ ਆਇਆ ਰਾਮ ਰਾਜੇ।
ਗਜ ਪ੍ਰਹਿਲਾਦ ਸਦਨ ਸੇ ਆਦਕ,
ਕੀ ਕਹਿੰਦੇ ਨਾ ਗਜ ਪ੍ਰਹਿਲਾਦ, ਪਹਿਲਾਂ ਕਿਹਦੀ ਰੱਖਿਆ ਕੀਤੀ? ਹਾਥੀ ਦੀ ਰੱਖਿਆ ਕੀਤੀ। ਉਹ ਹਾਥੀ 10,000 ਹਾਥੀ ਦਾ ਜਿਸ ਦੇ ਵਿੱਚ ਬਲ ਹੈ, ਜਿਸ ਨੂੰ ਬੜਾ ਮਾਣ ਹੈ ਆਪਣਾ, ਜਿਹੜਾ ਅਹੰਕਾਰ ਹੋ ਗਿਆ ਇੱਥੇ ਭਾਈ ਸਤਿਗੁਰੂ ਦਾ ਘਰ ਐਸਾ, ਇੱਥੇ ਨੀਵਾਂ ਸਿਰ ਕਰਕੇ ਚੱਲੋ, ਫਿਰ ਪਵਾਹੀ ਦੱਬ ਜੇ ਸਾਈ ਲੋੜ ਹੈ, ਸਭ ਇੱਕ ਚੀਜ਼ਾਂ ਵਿਆਹ ਲਤਾੜੀ ਹੈ ਤਾਂ ਸਾਈ ਦਾ ਦਰਬਾਰੀ ਹੈ। ਕਬੀਰ ਜੀ ਪਹਿਲੇ ਕਹਿੰਦੇ ਨੇ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਪਮਾਨ, ਐਸਾ ਕੋਈ ਦਾਸ ਹੋਏ ਤਾਂ ਹੈ ਮੇਰਾ ਭਗਵਾਨ। ਫਿਰ ਕਹਿੰਦੇ ਨਹੀਂ, ਰੋੜਾ ਹੋਆ ਤੋ ਕਿਆ ਪਿਆ ਪਾਂਧੀ ਕੋ ਦੁੱਖ ਦੇ, ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ। ਫਿਰ ਕਹਿੰਦੇ ਖੇ ਪਈ ਤੋ ਕਿਆ ਹੋਆ ਜੋੜ ਲੱਗਾ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਫਿਰ ਕਹਿੰਦੇ ਪਾਣੀ ਪਾਇਆ ਤੋ ਕਿਆ ਸਿਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਹਰ ਹੀ ਜੈਸਾ ਹੋਏ। ਹੁਣ ਹਰ ਜੈਸਾ ਕਿਸ ਤਰ੍ਹਾਂ ਹੋਵੇ? ਕਈ ਹਰ ਨੂੰ ਮੰਨਦੇ ਹੀ ਨਹੀਂ ਨਾਸਤਕ, ਉਹਨਾਂ ਨੂੰ ਵੀ ਦਿੰਦਾ, ਕਈ ਉਹਨੂੰ ਗਾਲਾਂ ਕੱਢ ਲੈਂਦੇ ਨੇ ਉਹਨਾਂ ਨੂੰ ਵੀ ਦਿੰਦਾ। ਮੈਂ ਉਦੋਂ ਨਾਲ ਕੀਤੀ ਸੀ ਕਿ ਕ੍ਰਿਸ਼ਨ ਮਹਾਰਾਜ ਦੇ ਬਦਕ ਨੇ ਤੀਰ ਮਾਰਿਆ, ਉਹਨਾਂ ਨੇ ਆਏ ਨੂੰ ਗੱਲ ਨਾਲ ਜੱਫੀ ਪਾ ਲਈ ਵੀ ਤੇਰਾ ਕੋਈ ਕਸੂਰ ਨਹੀਂ, ਭਲੇ ਭਲੇ ਕਰ ਮੰਨੀਏ ਬੁਰਿਆਂ ਦੇ ਹਰ ਕਾਜ ਸਵਾਰੇ। ਹਰ ਜੈਸਾ ਤਾਂ ਤਾਂ ਹੀ ਹੋਵੇ ਨਾ, ਭਲੇ ਨਾਲ ਸਭ ਕਰਨ ਭਲਾਈ ਤੇ ਮਾਫ਼ ਕਰ, ਬੁਰੇ ਨਾਲ ਸਭ ਕਰਨ ਬੁਰਾਈ ਤੇ ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਜੋ ਨੇਕੀ ਕਰਨੀ ਹੈ ਗੁਰੂ ਨਾਨਕ ਜਾਣੇ। ਗੁਰੂ ਨਾਨਕ ਦੇ ਸਿੱਖ ਅਸੀਂ ਸਦਾਈਏ ਤੇ ਫਿਰ ਅਸੀਂ ਕਰੀਏ ਬੁਰਿਆਈ, ਭਈ ਉੱਥੇ ਤਾਂ ਬੁਰੇ ਨਾਲ ਨੇਕੀ ਕਰਨੀ ਹੈ। ਲਿਖਿਆ ਕਿ ਬੁਰੇ ਦਾ ਭਲਾ ਕਰ, ਫਰੀਦ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਰਨਾ ਹੰਢਾਏ ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਛ ਪਾਏ, ਪਰ ਕੀ ਕਰੀਏ ਭਲੇ ਦਾ ਬੁਰਾ ਤਾਂ ਬਿਸ਼ਾ ਕਸੀ ਹੁਣ ਕਰ ਸਕੀਏ, ਬੁਰੇ ਦਾ ਭਲਾ ਹੋਣਾ ਬੜਾ ਮੁਸ਼ਕਲ ਹੈ। ਜਿਸ ਦੇ ਅੰਦਰ ਹੱਥ ਰੱਖੇ ਜਿੱਥੇ ਉਹ ਆਪ ਨਿਵਾਸ ਕਰੇ, ਉਹ ਭਾਵੇਂ ਕੋਈ ਕੁਛ ਕਰੇ, ਕੋਈ ਕੋਈ ਬਚਨ ਕਿਸੇ ਵੇਲੇ ਹੋ ਜਾਣਾ, ਤਾਂ ਮਾਤਾ ਜੀ ਨੇ ਆਖਣਾ ਬਾਈ ਨਾ, ਤੇਰਾ ਇਹ ਕੰਮ ਨਹੀਂ, ਭਾਵੇਂ ਇਹ ਕੁਝ ਕਰਦਾ ਤੂੰ ਇਹ ਕਰ। ਇੱਕ ਸਿੱਖ ਦਾ ਮਾਮਲਾ ਸੀ ਬੜਾ ਤਕੜਾ, ਉਹ ਸ਼ਾਦੀ ਜਿਹੜੀ ਕਰਨ ਲੱਗਾ, ਉਹਦਾ ਬੜਾ ਤਕੜਾ ਘਰ ਸੀ, ਤੇ ਮੈਂ ਆਖਿਆ ਵੀ ਤੂੰ ਨਾਮਧਾਰੀ ਕਿਸੇ ਦੇ ਘਰ ਸ਼ਾਦੀ ਕਰ, ਉਹਨੇ ਦੂਸਰੇ ਪਾਸੇ ਸ਼ਾਦੀ ਆਰੰਭ ਲਈ, ਔਰ ਜਿੱਥੇ ਲੜਕੀ ਦਿੱਤੀ ਉਹ ਲੜਕਾ ਮਾਤ ਖਾਂਦਾ ਸੀ, ਦੋਵੇਂ ਵਿਆਹ ਇਕੱਠੇ ਰੱਖ ਲਏ ਦੋ ਚਾਰ ਦਿਨ ਦੇ ਫਰਕ ਚ। ਮੈਂ ਆਖਿਆ ਵੀ ਮੈਂ ਹੁਣ ਇਹਦੇ ਨਾਲ ਵਰਤਾਂਗਾ ਜਿਵੇਂ ਵਰਤੀਦਾ। ਮਾਈ ਜੀ ਨੇ ਮੈਨੂੰ ਆਖਿਆ, ਹੋਰ ਦੋ ਚਾਰ ਆਦਮੀ ਆਏ, ਸੰਤ ਆਲਾ ਸਿੰਘ ਹੋਰਾਂ ਨਾਲ ਮੇਰਾ ਬੜਾ ਪਿਆਰ ਹੈ, ਉਹ ਬੜੇ ਮਹਾਂਪੁਰਖ ਹਨ, ਇਸ ਵੇਲੇ ਸਾਡੇ ਚ ਦੋ ਤਿੰਨ ਸਰੀਰ ਹੀ ਐਸੇ ਹਨ ਜਿਹਨਾਂ ਨੂੰ ਅਸੀਂ ਸੰਤ ਕਹੀਏ, ਜਿਹੜੀ ਸਾਡੀ ਸਮਝ ਚ ਆਏ ਹੋਣਗੇ ਹੋਰ ਵੀ ਸਹੀ, ਕਿਉਂਕਿ ਗੁਰੂ ਦਾ ਘਰ ਐਸਾ ਹੈ। ਕਈ ਐਸੇ ਗੁਪਤ ਹਨ ਵੀ ਮੀਰਾ ਬਾਈ ਤੇ ਕਹਿੰਦੀ ਹੁੰਦੀ ਸੀ, ਗਿਰਦ ਦਾ ਨਾਂ ਲੈਂਦੀ ਸੀ ਤੇ ਉਹਦਾ ਪਤੀ ਗੁਪਤ ਭਗਤ ਸੀ, ਕਿਤੇ ਸੁੱਤੇ ਪਏ ਦੇ ਮੂੰਹ ਰਾਮ ਦਾ ਨਾਂ ਨਿਕਲਿਆ, ਉਹਨੇ ਸਵੇਰੇ ਕੜਾਹੀਆਂ ਚੜਾ ਦਿੱਤੀਆਂ ਕਿ ਇਹ ਕੀ ਹੋਇਆ, ਅਗਰ ਜੀ ਤੁਹਾਡੇ ਮੂੰਹ ਰਾਤ ਰਾਮ ਦਾ ਨਾਂ ਨਿਕਲਿਆ, ਕਿ ਅੱਛਾ ਰਾਮ ਦਾ ਨਾਂ ਨਿਕਲ ਗਿਆ, ਉੱਥੇ ਹੀ ਪ੍ਰਾਣ ਛੱਡ ਦਿੱਤੇ। ਕਈ ਇਹੋ ਜਿਹੇ ਹੈਗੇ ਨੇ ਜਿਹਨਾਂ ਨੂੰ ਕੋਈ ਸਮਝ ਹੀ ਨਹੀਂ ਸਕਦਾ, ਤਾਂ ਸੰਤਾਂ ਨੂੰ ਆਖਿਆ ਮਾਈ ਜੀ ਨੇ, ਮੈਨੂੰ ਸੰਤਾਂ ਨੇ ਮਜਬੂਰ ਕੀਤਾ ਵੀ ਉੱਥੇ ਚੱਲਣਾ, ਕੋਈ ਗੱਲ ਨੀ ਕਰਨੀ। ਖੈਰ ਉਹਨਾਂ ਦਾ ਇਹ ਮਤਲਬ ਸੀ ਵੀ ਉਹ ਵੀ ਕਿਵੇਂ ਬਚ ਜਾਏ, ਕਿਸੇ ਦੀ ਵੀ ਗੱਲ ਹੋ ਜਾਏ ਭਾਵੇਂ ਕੁਝ ਹੋਵੇ, ਇੱਕ ਵਾਰ ਗੁਰਦੁਆਰੇ ਪੈਣੀ ਸਾਹਿਬ, ਉਹ ਸੁਖਈ ਸਿੰਘ ਸਰ ਸਾਡੇ ਰਹਿੰਦੇ ਇੱਕ ਦੋ, ਉਹ ਮਾਤਾ ਜੀ ਨੂੰ ਉਹਨਾਂ ਨੇ ਕੁਛ ਵਚਨ ਬਿਲਾਸ ਵੱਧ ਘੱਟ ਕਹੇ, ਇੱਕ ਬਾਬਾ ਨਾਰਾਇਣ ਸਿੰਘ ਜੀ ਉੱਥੇ ਸਨ ਜਿਹਨਾਂ ਨੇ ਸਤਿਗੁਰਾਂ ਦਾ ਦਰਸ਼ਨ ਤਿੰਨ ਵੇਰ ਹੋਣ ਵਾਲਾ ਆ ਕੇ ਕੀਤਾ, ਮੁਰਗੋਈ ਵੀ ਅਖੀਰ ਦੇ ਵਕਤ ਉਹਨਾਂ ਨੇ ਦਰਸ਼ਨ ਆ ਕੇ ਕੀਤਾ, ਜਿੱਦੂ ਬਾਅਦ ਫਿਰ ਸਿੰਘਾਂ ਨੂੰ ਇੱਥੇ ਦਰਸ਼ਨ ਚ ਤੈਨੂੰ ਆਇਆ। ਉਹ ਮਾਤਾ ਜੀ ਨਾਲ ਕੁਛ ਆਪਣੇ ਹੱਡ ਚੰਮ ਦੇ ਹਿਸਾਬ ਨਾਲ ਉਹ ਗਿੱਲ ਸਨ, ਜਾਤ ਦੇ ਮਾਤਾ ਜੀ ਦੇ ਨਾਨਕੇ ਗਿੱਲ ਸਨ, ਉਹ ਇਸ ਗੱਲ ਦਾ ਕੁਛ ਪਿਆਰ ਵੀ ਕਰਦੇ ਸੀ। ਉਹਨਾਂ ਨੇ ਗੁਰੂ ਹਰਿ ਸਿੰਘ ਜੀ ਨੂੰ ਜਾ ਕੇ ਆਖਿਆ ਕਿ ਮਹਾਰਾਜ, ਔਰ ਉਹਨਾਂ ਨੇ ਮਾਈ ਜੀ ਨੂੰ ਗਾਲਾਂ ਕੱਢੀਆਂ, ਉਹਨਾਂ ਨੂੰ ਸਿੱਖਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮਹਾਰਾਜ ਮਾਈ ਜੀ ਨੂੰ ਸੱਦ ਕੇ ਕਹਿਣ ਜਿਉਂ ਕਰੇ, ਉਹਨਾਂ ਨੂੰ ਰਸ ਨਹੀਂ ਦੇਣੀ ਸਫਾਈਆਂ ਨੂੰ, ਕਹਿਣ ਲੱਗੇ ਕੀ ਗੱਲ ਜੀ, ਕਿਆ ਗੱਲ, ਕਿ ਨਹੀਂ ਮਹਾਰਾਜ ਅੱਗੇ ਇਹਨਾਂ ਨੂੰ ਤਾਂ ਪਤਾ ਨੀ ਨਾਰਾਇਣ ਸਰਾਂ ਨੂੰ ਲੱਗਿਆ, ਉਹ ਤਾਂ ਉੱਥੇ ਕੋਈ ਹੋਰ ਆਦਮੀ ਆਏ ਸਨ ਜਿਹੜੇ ਉੱਥੇ ਦੀ ਲੰਘਦੇ ਸੀ, ਉਹਨਾਂ ਨੂੰ ਗਾਲਾਂ ਕੱਢਦੇ ਸੀ। ਬੁਰੇ ਨਾਲ ਜੋ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਔਰ ਇਹ ਚੀਜ਼ ਬੜੀ ਵੱਡੀ ਹੈ, ਪਰ ਜਿਹਦੇ ਉੱਤੇ ਕਿਰਪਾ ਕਰ ਦੇਵੇ ਹੋ ਸਕਦੀ, ਹਰ ਇੱਕ ਆਦਮੀ ਨਹੀਂ ਕਰ ਸਕਦਾ। ਹਾਂਜੀ
ਕੋਈ
ਕੋ ਹੈ ਇਸ ਜਾ ਮੇਰਾ, ਮੇਰਾ ਕੌਣ ਹੈ ਇੱਥੇ ਤੇਰੇ ਬਿਨਾਂ, ਕਿਸੇ ਕੋਈ ਕੋਹੇ ਮੰਝ ਨਿਮਾਣੀ ਇੱਕ ਤੋਂ।
ਭਾਈ ਭੈਣਾ
ਨਾ ਮੇਰਾ ਪ੍ਰਾਣ, ਨਾ ਮੇਰੀ ਕੋਈ ਭੈਣ, ਨਾ ਮੇਰਾ ਪੁੱਤਰ, ਨਾ ਕੋਈ ਮੇਰਾ ਹੇਤੂ, ਇੱਥੇ ਮੇਰੇ ਕੋਈ ਨੇੜੇ ਨਹੀਂ ਹੈ।
ਦੇਸ ਵਿਦੇਸ ਹੈ ਜੰਗਲ ਬੀਚ,
ਦੇਸ ਵੀ ਬੇਦੇਸ ਹੈ, ਦੂਸਰਾ ਦੇਸ ਹੈ, ਫਿਰ ਕਿੱਥੇ ਹੈ, ਕੋਈ ਪਿੰਡ ਨੀ, ਕੋਈ ਪੀੜ ਨੀ, ਜੰਗਲ ਹੈ, ਜੰਗਲ ਦੇ ਵਿੱਚ ਫਿਰ ਰਾਤ ਹੈ, ਫਿਰ ਰਾਤ ਨੂੰ ਪਾਸ ਸ਼ੇਰ ਹੈ।
ਮਾਰਿਓ ਪ੍ਰਭੂ ਸਿੰਘ ਕਰ ਮੀਚ,
ਮਹਾਰਾਜ ਸਿੰਘ ਨੂੰ ਸ਼ੇਰ ਮਾਰ ਦੇਵੇਗਾ, ਜਾਂ ਸਿੰਘ ਮੈਨੂੰ ਮਾਰ ਦੇਵੇਗਾ।
ਦੌੜਦ ਕੇ ਜਾਣ ਦੇ
ਹੈ, ਦੌੜਦ ਕੋ ਇਹ ਜਾਣ ਦੇ ਹੈ, ਦੌੜਿਆ ਨੂੰ ਵੀ ਨਹੀਂ ਇਹਨੇ ਜਾਣ ਦੇਣਾ।
ਬੈਠੇ ਕੋ ਕਿਸ ਨਰ ਸਮਕੇ
ਹੈ, ਜੇ ਬੈਠਾ ਰਿਹਾ ਤਾਂ ਉਸ ਆਦਮੀ ਦੀ ਤਰ੍ਹਾਂ ਖਾ ਜਾਏਗਾ।
ਆਫਤ ਭਾਰੀ ਸ਼ੇਰ ਭਿਆਨਕ,
ਬੜੀ ਆਫਤ ਹੈ, ਭਾਰੀ ਬੜਾ ਫਾਇਦੇ ਦੇਣ ਵਾਲਾ ਸ਼ੇਰ ਹੈ।
ਮੋਕੋ ਵੀ ਖਾਏ ਉੱਠੀ ਅਚਾਨਕ,
ਮੈਨੂੰ ਵੀ ਅਚਾਨਕ ਇਹਨੇ ਉੱਠ ਕੇ ਖਾ ਲੈਣਾ, ਮੇਰੀ ਕੋਈ ਉਣਵਾ ਨਹੀਂ।
ਬਾਰ ਬਾਰ ਬਾਣੀ ਨਭਾ ਕੇ,
ਬਾਰ ਬਾਰ ਬਾਣੀ ਜੇ ਲਿਖਿਆ ਹੈ,
ਲੋਕ ਪਰਲੋਕ ਸ੍ਰੀ ਗੁਰੂ ਰਾਖੇ,
ਸਤਿਗੁਰ ਤੋਂ ਲੋਕਾਂ ਵਿੱਚ ਰਾਖੀ ਕਰਦਾ ਹੈ, ਇੱਥੇ ਵੀ ਤੇ ਉੱਥੇ ਪਰਲੋਕ ਵਿੱਚ ਵੀ। ਆਪਣੀ ਬਾਣੀ ਦਾ ਬਿਰਧ ਵਿਚਾਰੋ, ਤੁਹਾਡਾ ਕੰਮ ਹੈ। ਰਵਿਦਾਸ ਜੀ ਕਹਿੰਦੇ ਨੇ, ਮੇਰੀ ਹਰ ਹੋਵੇ ਪਤ ਜਨ ਕਰੋ ਸੁਭਾਈ,
ਲੱਜਾ ਰੱਖੋ ਦੀਨ ਦੁਖਿਆਰੋ,
ਮੈਂ ਬੜਾ ਦੁਖੀ ਹਾਂ, ਦੀਨ ਹਾਂ, ਮੇਰੀ ਕਿਰਪਾ ਕਰਕੇ ਲੱਜਾ ਰੱਖੋ। ਇਸ ਤਰ੍ਹਾਂ ਗਰੀਬ ਹੋਇਆ ਰਾਜ ਸਿੰਘ, ਕੋਈ ਮਾਣ ਨਾ ਰਿਹਾ ਜਿਸ ਵਕਤ, ਗੁਰੂ ਦੀ ਮੂਰਤ ਦੇ ਵਿੱਚ ਤਾਰੀ ਔਰ ਪਾਣੇ ਵੱਲ ਧਿਆਨ ਦਿੱਤਾ।
ਗੁਰੂ ਰਾਮ ਸਿੰਘ ਨਿਜ ਨਗਰੀ ਤੋਂ,
ਸਤਿਗੁਰੂ ਰਾਮ ਸਿੰਘ ਜੀ ਨੇ ਬੈਠਿਆ ਹੋਇਆ ਭੈਣੀ ਸਾਹਿਬ ਵਿੱਚ, ਉਹ ਢਾਡੀ ਕਦੇ ਕਦੇ ਕਹਿੰਦੇ ਹੁੰਦੇ ਸੀ, ਹੁਣ ਤੇ ਕੁਦਰਤ ਸਾਡੇ ਚੋਂ ਚੀਜ਼ ਨਾ ਰਹਿ ਗਈ, ਜਿਹਨਾਂ ਨਾਲ ਵੀਰ ਰਸ ਸਿੱਖਾਂ ਚਾਹੁੰਦਾ ਸੀ, ਜਿਹੜੇ ਰਬਾਬ ਨਾਲ ਤੇ ਢੱਡ ਨਾਲ ਵਾਰ ਲਾਉਂਦੇ ਸਨ, ਸਾਰੰਗੀ ਵਾਲੇ ਨਹੀਂ ਸਨ ਉਦੋਂ ਹੁੰਦੇ, ਜਿੱਥੇ ਆ ਕੇ ਰਾਗ ਦਾ ਵੀ ਜਨਾਜਾ ਪੜਿਆ ਗਿਆ ਸਾਡੇ ਸਿੱਖਾਂ ਵਿੱਚ, ਕੋਈ ਰਾਗ ਗਾਉਣ ਵਾਲਾ ਹੀ ਨਾ ਰਹਿ ਗਿਆ, ਪਤਾ ਹੀ ਨਹੀਂ ਰਿਹਾ ਵੀ ਰਾਗ ਕੀ ਚੀਜ਼ ਹੈ। ਸਾਡੀ ਉਸ ਵੇਲੇ ਪੜ੍ਹਦੇ ਹੁੰਦੇ ਸਨ ਕਿ ਚਿੱਟੇ ਖੰਡੇ ਲਸ ਲਸ ਸਾਂਗਾਂ ਦੀ ਹੋਵੇ ਗਵੀੜ, ਸਤਿਗੁਰੂ ਉੱਥੇ ਚਾਹੀਦਾ ਜਿੱਥੇ ਔਖੀ ਬਣਦੀ ਪੀੜ। ਸਤਿਗੁਰੂ ਜੀ ਆਪਣੀ ਨਗਰੀ ਵਿੱਚੋਂ ਭੈਣੀ ਸਾਹਿਬ ਵਿੱਚ ਬੈਠਿਆ ਉਹ ਕਹਿੰਦੇ ਸੀ ਸੱਚੇ ਪਾਤਸ਼ਾਹ ਕੋਹ ਦੇ ਤੁਰੇ ਨੂੰ ਕੋਹ ਦੀ ਖ਼ਬਰ, ਦੋ ਕੋਹਾਂ ਦੇ ਨੂੰ ਦੋ ਕੋਹਾਂ ਦੀ ਖ਼ਬਰ, ਤੈਨੂੰ ਸਮੁੰਦਰਾਂ ਦੇ ਕਿਨਾਰਾਂ ਦੀ ਸਭ ਜਗ੍ਹਾ ਦੀ ਖ਼ਬਰ ਹੈ। ਸਾਰੀ ਅਰਜ ਸਿੱਖ ਦੀ ਸੁਣੀ ਕਿਉਂਕਿ ਸੋ ਪ੍ਰਭ ਨੇੜਾ ਹੈ, ਉਹ ਤੇ ਨੇੜਾ ਹੈ।
ਕਿੰਨੀ ਕੀ ਅਸਵਾਰੀ,
ਉਹ ਜਿਹੜੀ ਘੋੜੀ ਪਿਆਰੀ ਸੀ ਜਿਹਦੇ ਨਾਲ ਸਾਡੇ ਨਾਮਧਾਰੀਆਂ ਵਿੱਚ ਚੀਨੀ ਵਾਲਾ ਕਰਕੇ ਸਾਰੇ ਯਾਦ ਕਰਦੇ ਹਨ, ਉਹ ਚੀਨੀ ਘੋੜੀ ਦੀ ਕੀਤੀ ਸਵਾਰੀ।
ਮੂਰਤ ਜੋ ਸਭ ਸਿੰਘਾਂ ਨੂੰ ਪਿਆਰੀ,
ਉਹ ਜਿਹੜੀ ਸਿੰਘਾਂ ਨੂੰ ਪਿਆਰੀ ਮੂਰਤ ਹੈ, ਕਿਉਂਕਿ ਸਿੱਖ ਨੂੰ ਪਿਆਰ। ਸੰਤ ਲਾਲ ਸਿੰਘ ਜੀ ਕਦੇ ਕਦੇ ਮੌਜ ਚ ਆ ਕੇ ਕਹਿੰਦੇ ਜਦੋਂ ਸਿੱਖ ਹੋ ਗਿਆ ਫਿਰ ਅੱਗੇ ਸੜੇ ਸਾਗ, ਸਾਗ ਫਿਰ ਸੜ ਗਏ, ਫਿਰ ਇੱਕੋ ਸਾਗ ਸਿੱਖੀ ਦਾ ਰਹਿ ਗਿਆ, ਹੋਰ ਕੁਝ ਨੀ ਰਹਿ ਗਿਆ। ਜਿਹੜੀ ਸਿੰਘਾਂ ਨੂੰ ਪਿਆਰੀ ਮੂਰਤ ਸੀ,
ਦਾਸ ਆਪਣੇ ਕੀ ਪੀੜ ਨਾ ਦੇਖ,
ਆਪਣੇ ਦਾਸ ਦੀ ਪੀੜ ਨਹੀਂ ਸਹਿ ਸਕਦੇ।
ਐਨ ਸਿਦਕ ਪਰ ਪਾਏ ਪਰੇਖ,
ਸਿਦਕ ਵੀ ਦੇਖਦੇ ਹਨ ਕਿ ਇਹਦਾ ਸਿਦਕ ਵੀ ਹੈ ਕਿ ਨਹੀਂ।
ਸੰਕਟ ਸਿੰਘਨ ਕੈਸਾ ਨਹੀਂ,
ਪਰ ਦੁੱਖ ਨਹੀਂ ਝੱਲ ਸਕਦੇ ਸੇਵਕ ਦਾ, ਪ੍ਰਭ ਦਾਸ ਕਾ ਦੁੱਖ ਨਾ ਖਲ ਸਕੇ। ਕ੍ਰਿਸ਼ਨ ਮਹਾਰਾਜ ਨੇ ਕਿਹਾ ਹਮ ਭਗਤਨ ਕੇ ਭਗਤਾ ਮਾਰੇ, ਸੁਣ ਅਰਜਨ ਪ੍ਰਤਗਿਆ ਮੇਰੀ ਜੈ ਬ੍ਰਤ ਤਰਤ ਨਾ ਤਾਰੇ, ਭਗਤ ਕਾਜ ਲਾਜੀ ਏ ਧਰਮ ਪੈਰ ਪਿਆ ਦਾ ਤਾਉਂ, ਜੈ ਜੈ ਭੀੜ ਬਣੇ ਭਗਤਨ ਕੋ ਤਹਾਂ ਤਹਾਂ ਉਠਤਾਉਂ, ਜੋ ਭਗਤਨ ਸੋ ਵੈਰ ਕਰਦਾ ਹੈ ਸੋ ਵੈਰੀ ਨਿਜ ਮੇਰੇ, ਭਗਤ ਏ ਤੁਨੋ ਏ ਭਾਰਤ ਮੈਂ ਰਥ ਹਾਂ ਕਤ ਹੋਤੇ।
ਹੋਏ ਸਹਾਇ ਨਿਜ ਬਲ ਬਾਹੀ,
ਉੱਥੇ ਆਪਣੇ ਬਲ ਨਾਲ ਉਹਨਾਂ ਦੀ ਸਹਾਇਤਾ ਕਰਦੇ ਹਨ ਸਤਿਗੁਰੂ।
ਦੇਖੋ ਧਰਮ
ਖਾਲਸੇ, ਦੇਖੋ ਕਹਿੰਦੇ ਹਨ ਕਾਹਦੇ ਵਾਸਤੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਖਾਲਸੇ ਧਰਮ ਦੇ ਵਾਸਤੇ।
ਕਾਬੂ ਗਏ ਪਿਆਗ ਨਿਕੇਤ,
ਘਰ ਛੱਡ ਕੇ ਕਾਹਦੇ ਵਾਸਤੇ ਗਏ, ਧਰਮ ਵਾਸਤੇ ਗਏ, ਗਊ ਦੀ ਰੱਖਿਆ ਕਰਨ ਵਾਸਤੇ। ਜਿਸ ਵੇਲੇ ਅੰਮ੍ਰਿਤਸਰ ਦੇ ਵਿੱਚ ਪਹਿਲੇ ਦੇਖੇ ਅੰਗਰੇਜ਼ਾਂ ਨੇ ਲਾਇਆ ਸੀ ਤਾਂਬੇ ਦੇ ਪੱਟੇ ਉੱਤੇ ਕਿ ਇੱਥੇ ਕੋਈ ਗਊ ਬਦ ਨਹੀਂ ਹੋ ਸਕਦਾ, 46 ਵਿੱਚ ਇਹ ਲਿਖਿਆ ਔਰ 49 ਸ਼ਾਇਦ 49 ਜਾਂ 52 ਵਿੱਚ ਇਹ ਫਿਰ ਲਿਖ ਦਿੱਤਾ ਕਿ ਹਰ ਇੱਕ ਆਦਮੀ ਨੂੰ ਹੱਕ ਹੈ ਆਪੋ ਆਪਣੇ ਧਰਮ ਚ ਰਹਿਣ ਦਾ, ਜਿਸ ਤੋਂ ਹਿੰਦੂ ਲੋਕ ਬੜੇ ਤੰਗ ਆਏ ਔਰ ਹਿੰਦੂਆਂ ਨੇ ਤੰਗ ਹੋ ਕੇ ਅਰਜ਼ੀਆਂ ਦਿੱਤੀਆਂ, ਕਈ ਲੜਾਈਆਂ ਵੀ ਹੋਈਆਂ। ਅਖੀਰ ਨੂੰ ਕਮਿਸ਼ਨਰ ਨੇ ਆ ਕੇ ਕਿਹਾ ਅਗਰ ਕੋਈ ਐਸੀ ਗੱਲ ਕਰੇਗਾ ਤੋ ਗੌਰਮੈਂਟ ਨਹੀਂ ਜਲ ਸਕਦੀ। ਸਿੰਘਾਂ ਨੇ ਨਾਮਧਾਰੀਆਂ ਨੇ ਕਿਆ ਦੇਖਿਆ, ਜਿੱਥੇ ਘੰਟਾ ਘਰ ਸੀ ਹੁਣ ਤੇ ਢਾ ਦਿੱਤਾ ਹੈ, ਘੰਟੇ ਘਰ ਵਾਲੀ ਜਗ੍ਹਾ ਚੜ੍ਹਦੇ ਪਾਸੇ ਇੱਥੇ ਬੁੱਚੜਖਾਨਾ ਬਣਾਇਆ ਗਿਆ। ਕਹਿੰਦੇ ਭਾਵੇਂ ਹੁਣ ਕੁਝ ਹਨ, ਮੈਨੂੰ ਉਹਨਾਂ ਆਦਮੀਆਂ ਦੇ ਦਰਸ਼ਨ ਹੋਏ ਜਿਹਨਾਂ ਨੇ ਆਪਣੀ ਅੱਖੀਂ ਉਸ ਜਗ੍ਹਾ ਦੇਖੀ। ਹੁਣੀ ਉਹਨਾਂ ਦਾ ਸਰੀਰ ਚੱਲਿਆ, ਕੋਈ 6 ਸਾਲ ਜਾਂ 7 ਹੋਏ ਹੋਣਗੇ, ਸਵਾਮੀ ਜੀ ਕਰਕੇ ਸੀ ਕਹਿੰਦੇ ਸਰ, ਤਖ਼ਤ ਸਿੰਘ ਜੀ ਉਹਨਾਂ ਦਾ ਨਾਂ ਸੀ, ਬੜੇ ਮਹਾਂਪੁਰਸ਼ ਸੀ। 90 ਸਾਲ ਦੀ ਉਮਰ ਤੱਕ 1 ਵਜੇ ਤੜਕੇ ਉੱਠਣਾ, 2 ਵਜੇ ਪੂਰੇ ਇਸ਼ਨਾਨ ਕਰਨਾ, ਦਿਨੇ 1 ਵਜੇ ਜੰਗਲ ਜਾਣਾ, 2 ਵਜੇ ਫਿਰ ਦਿਨੇ ਇਸ਼ਨਾਨ ਕਰਨਾ ਔਰ 1 ਵਜੇ ਇਸ਼ਨਾਨ, 2 ਵਜੇ ਕਰਕੇ ਫਿਰ ਬੈਠਦੇ ਨਹੀਂ ਸੀ, ਕਦੇ ਜੇ ਨੀਂਦ ਨਾ ਆ ਜਾਏ ਖੜੇ ਰਹਿਣਾ ਔਰ ਭਜਨ ਕਰਦੇ ਰਹਿਣਾ। ਉਹਨਾਂ ਨੇ ਦੱਸਿਆ ਕਿ ਉੱਥੇ ਬੁੱਚੜਖਾਨਾ ਬਣਿਆ, ਸਿੰਘ ਨਾਮਧਾਰੀ ਆਏ ਇਸ਼ਨਾਨ ਕਰਨ ਦਰਬਾਰ ਸਾਹਿਬ, ਕੀ ਦੇਖਦੇ ਹਨ ਕਿ ਇੱਲਾਂ ਗਿਲਜਾਂ ਚੁੱਕ ਚੁੱਕ ਕੇ ਉੱਥੋਂ ਹੱਡੀਆਂ ਤੇ ਸਰੋਵਰ ਵਿੱਚ ਸੁੱਟ ਗਈਆਂ। ਸਿੱਖ ਨਹੀਂ ਜਲ ਸਕੇ, ਨਹੀਂ ਸਤਿਗੁਰਾਂ ਨੂੰ ਪੁੱਛਿਆ, ਨਹੀਂ ਕਿਸੇ ਦੀ ਸਲਾਹ ਲਈ। ਰਾਤ ਨੂੰ ਸਲਾਹ ਕਰਕੇ ਪੌੜੀਆਂ ਲਿਆ ਕੇ ਸੀਧੀਆਂ ਬਾਂਸ ਦੀਆਂ ਬੰਨ ਕੇ 2-3 ਪੌੜੀਆਂ ਪਰਕੰਮਿਆਂ ਵਿੱਚ ਪੌੜੀ ਲਗਾਈ, ਪਰਕੰਮਿਆਂ ਚੋਂ ਪੌੜੀ ਲਾ ਕੇ ਚੜੇ ਬੁੱਚੜਖਾਨੇ ਦੇ ਉੱਤੇ, ਅੰਦਰ ਜਾ ਕੇ ਉਤਰੇ, ਪਹਿਲਾਂ ਦਰਵਾਜ਼ਾ ਖੋਲਿਆ, ਖੋਲ ਕੇ ਜੋ ਗਊ ਸੀ ਸਭ ਬਾਹਰ ਕੱਢ ਦਿੱਤੀ ਰਸੇ ਵੱਢ ਕੇ, ਉਦੋਂ ਬਾਅਦ ਜਿਤਨੇ ਬੁੱਚੜਸੇ ਮਾਰ ਦਿੱਤੇ। ਹਿੰਦੂਆਂ ਨੇ ਅੱਗੇ ਅਰਜ਼ੀਆਂ ਦਿੱਤੀਆਂ ਸੀ, ਅੰਗਰੇਜ਼ਾਂ ਨੇ ਹਿੰਦੂਆਂ ਔਰ ਨਿਹੰਗਾਂ ਸਿੰਘਾਂ ਨੂੰ ਪਕੜ ਲਿਆ। ਜਿਸ ਵੇਲੇ ਪਕੜੇ, ਸਤਿਗੁਰ ਤੇ ਸਭ ਕੁਝ ਜਾਣਦੇ ਸੀ, ਉਹ ਸਿੰਘ ਆਏ ਸਤਿਗੁਰਾਂ ਦੇ ਦਰਸ਼ਨ ਕਰਨ। ਸਤਿਗੁਰਾਂ ਆਖਿਆ ਭਾਈ ਉੱਥੇ ਅੰਮ੍ਰਿਤਸਰ ਇਸ ਤਰ੍ਹਾਂ ਜਿਹੜੀ ਗੱਲ ਹੋਈ ਹੈ ਉਹ ਕੀ ਬਣਿਆ, ਔਰ ਗੌਰਮੈਂਟ ਐਸੀ ਬੀਬੀ ਸਾਡੀ ਗੌਰਮੈਂਟ ਐਸੀ ਭਲੀ ਮਾਨਸ ਔਰ ਅਦਾਲਤ ਕਰਨ ਵਾਲੀ ਅਦਲ ਵਾਲੀ, ਪੁਲਿਸ ਵਾਲਿਆਂ ਨੇ ਰਲ ਕੇ ਝੂਠਾ ਤਸੱਦਦ ਕਰਕੇ ਉਹਨਾਂ ਤੋਂ ਇਕਬਾਲ ਕਰਵਾ ਲਿਆ ਹਿੰਦੂਆਂ ਔਰ ਨਿਹੰਗਾਂ ਸਿੰਘਾਂ ਨੂੰ। ਫਾਸੀ ਦਾ ਹੁਕਮ ਦਾ ਦਿਨ ਆ ਗਿਆ, ਨਜ਼ਦੀਕ ਸਿੱਧ ਜੱਜ ਨੇ ਫਾਸੀ ਦਾ ਹੁਕਮ ਦੇ ਦਿੱਤਾ। ਸਿੱਖ ਭੈਣੀ ਸਾਹਿਬ ਜਾਂਦੇ ਹਨ, ਸਤਿਗੁਰ ਕਹਿੰਦੇ ਭਾਈ ਉਹ ਖੇਡ ਕਿਸ ਤਰ੍ਹਾਂ ਬਣੀ, ਕਹਿੰਦੇ ਸੱਚੇ ਪਾਤਸ਼ਾਹ ਉਹ ਕੰਮ ਦੱਸਾ। ਸਤਿਗੁਰ ਕਹਿੰਦੇ ਬੀਜੋ ਤੁਸੀਂ ਤੇ ਵੱਡੇ ਕੋਈ ਹੋਰ ਜਾਓ, ਜਾ ਕੇ ਕਹੋ ਆਪ ਵੀ ਅਸੀਂ ਆ ਕੁਛ ਕੀਤਾ। ਪੁਲਿਸ ਦਾ ਸਿਪਾਹੀ ਇੱਕ ਨਾਲ ਸੀ, ਲਾਲ ਸਿੰਘ ਉਹਨਾਂ ਦਾ ਨਾਂ ਸੀ। ਸਿੰਘਾਂ ਨੇ ਜਾ ਕੇ ਇਸ ਵੇਲੇ ਸਿੱਧ ਜੱਜ ਦੇ ਸਾਹਮਣੇ ਕਿਹਾ ਕਿ ਉਹ ਬੇਗੁਨਾਹ ਜਿਹੜੇ ਮਰਨਗੇ ਉਹਨਾਂ ਦਾ ਪਾਪ ਤੁਹਾਨੂੰ ਲੱਗੇਗਾ। ਸਿੰਘਾਂ ਨੇ ਜਾ ਕੇ ਸਾਹਮਣੇ ਕਿਹਾ ਕਿ ਅਸੀਂ ਕੀਤਾ, ਉਹ ਮੰਨਣ, ਉਹਨਾਂ ਆਖਿਆ ਤਲਵਾਰਾਂ ਫਲਾਣੇ ਤੋਂ ਅਸੀਂ ਲਈਆਂ, ਫਲਾਣੇ ਤਾਂ ਤਲਵਾਰਾਂ ਪੰਜਾਂ ਨਾਲ ਕੁਝ ਹੈ। ਸਿੰਘ ਜੱਜ ਨੇ ਉਹ ਛੱਡੇ ਹਿੰਦੂ, ਔਰ ਕਿਸੇ ਨੇ ਗੱਲ ਨੀ ਕਹੀ ਮੁੜ ਕੇ ਵੀ ਪੁਲਿਸ ਨੇ ਕੀ ਕੀਤਾ ਜਾਂ ਗੌਰਮੈਂਟ ਨੇ ਝੂਠਾ ਬਣਾ ਕੇ ਕੇਸ ਕਿਉਂ ਹਿੰਦੂ ਔਰ ਬੇਗੁਨਾਹ ਸਿੱਖ ਲੱਗੇ ਸੀ ਫਾਂਸੀ ਦੇਣ ਨਿਹੰਗ ਸਿੰਘ ਉਹਨਾਂ ਨੇ ਉਦੋਂ ਪਹਿਲੇ ਤੰਦੀ ਗਲ ਚ ਪਾਉਂਦੇ ਸੀ ਸਿੰਘਾਂ ਨੇ ਕਿਹਾ ਸੀ ਤੰਦੀ ਨੀ ਗਲ ਵਿਚ ਪਾਉਣੀ ਚੂੜੇ ਨੂੰ ਹੱਥ ਨੀ ਲਾਉਣ ਦੇਣਾ ਇਸ਼ਨਾਨ ਕੀਤਾ ਅੰਮ੍ਰਿਤਸਰ ਜੀ ਵਿਚ ਜਾ ਕੇ ਰਾਮ ਬਾਗ ਦੇ ਦਰਵਾਜੇ ਦੇ ਅੱਗੇ ਬੋਹੜ ਦੇ ਨਾਲ ਫਾਂਸੀ ਰੇਸ਼ਮ ਦੇ ਰਸੇ ਦੀ ਬੱਧੀ ਗਈ ਸ਼ਬਦ ਪੜ੍ਹਦੇ ਹੋਏ ਸਿੱਖ ਗਏ ਚਾਰ ਸਰੀਰ ਸਨ ਤੋੜ ਕੇ ਕਿਹੜੇ ਗਲ ਵਿਚ ਦੂਸਰੇ ਛੈਣੇ ਵਜਾਉਂਦੇ ਜਾਂਦੇ ਉੱਥੇ ਜਾ ਕੇ ਕੱਲੇ ਕੱਲੇ ਖਲੋ ਕੇ ਆਪਣੇ ਗਲ ਚ ਫਾਂਸੀ ਪਾ ਕੇ ਨਹੀਂ ਕੋਈ ਟੋਪ ਦਿੱਤਾ ਨਹੀਂ ਕੋਈ ਮੂੰਹ ਕੱਟਿਆ ਨਹੀਂ ਬਾਹਾਂ ਵਧੀਆਂ ਉਸ ਤਰ੍ਹਾਂ ਖੁਸ਼ੀ ਨਾਲ ਫਾਂਸੀ ਪੈਂਦੀ ਸਤਿਗੁਰਾਂ ਨੂੰ ਪਕੜਿਆ ਬਗੈਰ ਕਿਸੇ ਗੱਲ ਤੋਂ ਰੈਗੂਲੇਸ਼ਨ 1818 ਦੇ ਨੰਬਰ 3 ਨਾਲ ਲਿਜਾ ਕੇ ਜਿਸ ਤਰ੍ਹਾਂ ਹੁਣ ਵੀ ਮਹਾਤਮਾ ਗਾਂਧੀ ਜੀ ਨੂੰ ਕਈਆਂ ਆਦਮੀਆਂ ਨੂੰ ਸਾਡਿਆਂ ਲੀਡਰਾਂ ਨੂੰ ਜਦੋਂ ਇਹਨਾਂ ਨੂੰ ਕੋਈ ਦਾਨ ਹੀ ਸੀ ਨਾ ਲੱਭਦਾ ਤਾਂ ਉਹ ਹੀ ਇਸ ਉੱਤੇ ਵਰਤਦੇ ਸਨ ਕਿ ਇਹਦੇ ਚ ਕੋਈ ਨਾ ਉਹਦੀ ਦਾਤ ਨਾ ਕੋਈ ਫਰਿਆਦ ਮਰਜ਼ੀ ਹੈ ਛੱਡਣ ਮਰਜ਼ੀ ਹੈ ਰੱਖ 16-17 ਸੂਬੇ ਸਤਿਗੁਰਾਂ ਨੇ ਸਤਿਗੁਰਾਂ ਨੂੰ ਪਕੜ ਕੇ ਪ੍ਰਦੇਸ਼ ਲਿਆਂਦਾ ਕਹਿੰਦੇ ਨੇ ਸਿੱਖਾਂ ਦੇ ਵਾਸਤੇ ਸਤਿਗੁਰੂ ਜੀ ਨੇ ਆਪਣੇ ਉੱਤੇ ਪ੍ਰਦੇਸ਼ ਚੱਲਿਆ ਔਰ ਜਿਸ ਗੱਲ ਨੂੰ ਅੱਜ ਅਸੀਂ ਗਿਣੀਏ ਤੇ 28 ਤੇ 48 ਸਾਲ ਹੋ ਗਏ
ਗਰੀਬ ਤੇ ਜੋ
ਰਖਵਾਲਾ ਜੋ ਗਊਆਂ ਤੇ ਗਰੀਬਾਂ ਦੀ ਰੱਖਿਆ ਕਰਨ ਵਾਲਾ ਹੈ ਸਤਿਗੁਰੂ
ਕਿਉਂ ਪਿਆਗੇ ਐਸਾ ਗੁਰ ਪਿਆਰਾ
ਭਾਈ ਐਸੇ ਗੁਰੂ ਪਿਆਰੇ ਨੂੰ ਕਿਉਂ ਛੱਡਦਾ ਹੈ
ਦੂਰ ਨਹੀਂ ਪਹੁੰਚੇ ਪਹਿ ਜਾਈ
ਸਤਿਗੁਰੂ ਜੀ ਉਸੇ ਵਕਤ ਆਪਣੇ ਸਿੱਖ ਦੀ ਸਹਾਇਤਾ ਕਰਨ ਦੇ ਵਾਸਤੇ ਘੋੜੀ ਉੱਤੇ ਚੜੇ ਔਰ 800 ਕੋ ਪੈਂਡੇ ਉੱਤੇ ਜਾ ਕੇ ਪਹੁੰਚ ਗਏ ਸਿੱਖ ਦੇ ਪਾਸ
ਬੈਠੇ ਜਹਾਂ ਦੋਏ ਮਿਰਗਰਾਈ
ਜਿੱਥੇ ਦੋ ਸਿੰਘ ਬੈਠੇ ਹਨ ਇੱਕ ਪਾਸੇ ਸ਼ੇਰ ਸਿੰਘ ਇੱਕ ਪਾਸੇ ਰਾਜ ਸਿੰਘ ਸਤਿਗੁਰੂ ਦਾ ਸਿੰਘ
ਦੋਹਣ ਕੇ ਜਾ ਕਰ ਖੜੇ
ਵਿਚਾਰੇ ਦੋਹਾਂ ਨੇ ਘੋੜੀ ਖੜੀ ਕਰ ਦਿੱਤੀ
ਮੋਲੇ ਵਾਗੀ ਅਮੀ ਕੇ ਭਰੇ
ਅੰਮ੍ਰਿਤ ਦੇ ਭਰੇ ਹੋਏ ਬਚਨ ਕਹਿੰਦੇ ਹਨ
ਕਿਉਂ ਭਾਈ ਰਾਜ ਸਿੰਘ ਗੁਰ ਪਿਆਰਾ
ਭਾਈ ਰਾਜ ਸਿੰਘ ਆ ਗੁਰੂ ਦਿਆ ਪਿਆਰਿਆ
ਡਰ ਕਰ ਕਿਉਂ ਆਪਣਾ ਬਰਹਾਰਾ
ਤੂੰ ਕਿਉਂ ਡਰਿਆ ਹੈ ਤੂੰ ਕਿਉਂ ਆਪਣਾ ਬਲ ਛੱਡਿਆ ਹੈ ਭਾਈ
ਜਿਹੜੇ ਤੀਰ ਤਰ ਹੋਏ ਸੁਚੇਤ
ਜਿਹੜੇ ਚ ਤੀਰ ਜਿਤਰ ਸੁਚੇਤ ਹੋ
ਗੁਰ ਰਖਵਾਲੇ ਹੈ ਜਿਤ ਕੇਤ
ਭਾਈ ਗੁਰੂ ਜਿੱਥੇ ਕਿੱਥੇ ਰਾਖੇ ਹਨ
ਬੀਂਗਾ ਹੋਣ ਤੇਤ
ਨਬਾਰ
ਵਾਲ ਨਾ ਬੀਂਗਾ ਹੋਣ ਤੇਤ
ਵਾਲ ਨਹੀਂ ਸਤਿਗੁਰ ਬੀਂਗਾ ਹੋਣ ਦਿੰਦੇ ਜਾਂ ਕੋ ਰਾਖਾ ਸਾਂਵਰਾ ਮਾਰ ਨਾ ਸਕੈ ਕੋਈ ਵਾਲ ਨਾ ਪਾਂਕਾ ਕਰ ਸਕੈ ਭਾਵੇਂ ਸਭ ਜਗ ਵੈਰੀ ਹੋਏ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਰਵ ਦੂਜਾ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ ਤੇਰੋ ਜਨ ਹੋਏ ਸੋਏ ਕਦ ਡੋਲਾ ਹੈ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕੋ ਬੋਲ ਸਕੈ ਨਾ ਆਂਦਾ ਜਾ ਵੇਦ ਕਹਿੰਦੇ ਹਨ ਨੇਤੀ ਨੇਤੀ ਨੇਤ ਨੇਤ ਕਥੰਤ ਵੇਦਾ ਜਿੰਨਾ ਵੀ ਲਿਖਿਆ ਜਾਏ ਇਤਨਾ ਵੀ ਨਹੀਂ ਇਤਨਾ ਵੀ ਨਹੀਂ ਉਹਦਾ ਕੋਈ ਹਿਸਾਬ ਹੀ ਨਹੀਂ ਮਿਲਾਵਲ ਰਾਗ ਦਾ ਸ਼ਬਦ ਪੰਜਵੀਂ ਪਾਤਸ਼ਾਹੀ ਦਾ
ਗੁਰੂ ਰਾਮ ਸਿੰਘ ਸੁੰਦਰ ਸਾਵਲ
ਜਿਹੜਾ ਸਤਿਗੁਰੂ ਰਾਮ ਸਿੰਘ ਸੁੰਦਰ ਸਾਵਲ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਗਾਤ ਸਾਂਵਰੋ ਧਾਰ ਕਾ ਚਿਤ ਪਰ ਵਿਚਰਾਇ ਆਪ ਤਰੈ ਰਿਸ਼ਤ ਸਭ ਜਗਤ ਕੇ ਧਰਮ ਵਧਾਇ ਕਾ ਪਾਪ ਉਹ ਸਾਂਵਰਾ ਸੁੰਦਰ ਇਹ ਉਹਦੀ ਸਿਫਤ ਹੈ ਲੋਕ ਗੋਰੇ ਰੰਗ ਨੂੰ ਚਿੱਟੇ ਰੰਗ ਨੂੰ ਸੁੰਦਰ ਮੰਨਦੇ ਹਨ ਉਹ ਸਾਂਵਲਾ ਹੁੰਦਾ ਹੋਇਆ ਸੁੰਦਰ ਹੈ ਕਿਉਂਕਿ ਉਹ ਗਰੀਬ ਨਵਾਜ ਆ ਜਿਹਨੂੰ ਕੋਈ ਨੀ ਪਸੰਦ ਕਰਦਾ ਉਹਨੂੰ ਸੁੰਦਰ ਬਣਾਉਂਦਾ ਹੈ ਉਹਨੇ ਸਾਂਵਲੇ ਰੰਗ ਨੂੰ ਸੁੰਦਰ ਬਣਾਇਆ ਉਹ ਸਾਂਵਲ ਸੁੰਦਰ ਰਾਮਈਆ ਰਵਿਦਾਸ ਜੀ ਕਹਿੰਦੇ ਮੇਰਾ ਮਨ ਲਾਗਾ ਤੋਏ ਗੁਰੂ ਅਰਜਨ ਦੇਵ ਕਹਿੰਦੇ ਮੈਂ ਬਲਬਲ ਜਾ ਸ਼ਿਆਮ ਸੁੰਦਰ ਕਹੋ ਕਦ ਕਦਾ ਜਾ ਕੀ ਬਾਤ ਸੁਣੀ ਉਹ ਸ਼ਿਆਮ ਹੁੰਦਾ ਹੋਇਆ ਸੁੰਦਰ ਹੈ ਇਹ ਉਹਦੀ ਸਿਫਤ ਹੈ ਕਿਉਂਕਿ ਉਹ ਗਰੀਬ ਨਵਾਜ ਹੈ ਇਹਨਾਂ ਨੂੰ ਲੋਕਾਂ ਨੇ ਜਿਸ ਚੀਜ਼ ਨੂੰ ਨਹੀਂ ਪਸੰਦ ਕੀਤਾ ਉਹਨੇ ਉਹਨੂੰ ਵਡਿਆਈ ਦਿੱਤੀ ਤਾਂ ਹੀ ਤਾਂ ਬਿਦਰ ਦੇ ਘਰ ਜਾ ਕੇ ਦੁਰਯੋਧਨ ਦੇ ਛੱਡ ਕੇ ਮੇਵੇ ਤੇ ਬਿਦਰ ਦੇ ਘਰ ਜਾ ਕੇ ਉਦੋਂ ਚਲੋ ਬਿਦਰ ਘਰ ਜਾਈਏ ਬਤੂਏ ਕੀ ਭਾਜੀ ਤੇ ਸਾਗ ਲੂਣਾ ਰੋਜ਼ ਰੋਜ਼ ਭੋਗ ਲਗਾਈਏ ਇਸੇ ਵਾਸਤੇ ਕਿਉਂ ਗਰੀਬ ਨਵਾਜ ਹੈ ਬਖਤਾਵਰ ਨਵਾਜ ਨਹੀਂ ਜੋਰਾਵਰ ਨਵਾਜ ਨਹੀਂ ਉਹਦਾ ਨਾਮ ਹੈ ਗਰੀਬ ਨਵਾਜ ਦੀਨ ਦਿਆਲ ਗਰੀਬਾਂ ਉੱਤੇ ਕਿਰਪਾ ਕਰਨ ਵਾਲਾ
ਮੁਖ ਸੇ ਪਾਖਿਓ ਦੀਨ ਦਿਆਲ
ਗੁਰੂ ਸਤਿਗੁਰੂ ਰਾਮ ਸਿੰਘ ਜੀ ਨੇ ਮੁਖ ਤੋਂ ਇਹ ਸ਼ਬਦ ਉਚਾਰਿਆ ਬਿਲਾਵਲ ਰਾਗ ਦਾ
ਰਾਸ ਮਿਟਾਇਓ ਕੀਆ ਨਿਹਾਲ
ਉਹਦਾ ਦੁੱਖ ਦੂਰ ਕੀਤਾ ਉਹਦਾ ਡਰ ਦੂਰ ਹੋ ਗਿਆ ਸ਼ੇਰ ਵਾਲਾ ਨਿਹਾਲ ਹੋ ਗਿਆ ਸਿੱਖ
ਸਾਤੀ ਵਾਹ ਨਾ ਲਾ ਗਈ ਪਾਰ ਬ੍ਰਹਮ ਸਰਨਾਈ ਹਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ ਸਾਰਾ ਸਬਦ ਸੁਣਾਇਆ
ਹਾਂਜੀ ਸਾਰਾ ਸ਼ਬਦ ਪੜਿਆ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀ ਆਏ ਕਾਲੇ ਬੁਲਾਈ ਰੱਖ ਲਈਏ ਤਨ ਰੱਖਣਾ ਹਰ ਸਭ ਵਿਆਜ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਇਹ ਸ਼ਬਦ ਸੁਣਾਇਆ ਭਾਈ ਜੀ
ਬਾਣੀ ਸਿੰਘ ਸੁਣੀ ਅਬਰਾਮੀ,
ਸੁੰਦਰ ਬਾਣੀ ਸਿੰਘ ਨੇ ਸੁਣੀ ਉਸ ਵਕਤ ਉਸ ਹਾਲਤ ਵਿੱਚ।
ਗੁਰਮੇਰੇ
ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ।
ਵੀਰ ਪਈ ਤੁਕ ਮਸੀਹਾਲੇ,
ਵੀਰ ਜੋ ਗਈ ਹਿਰਦੇ ਵਿੱਚ, ਤੁਕ ਹਿਰਦੇ ਚ ਵਸ ਗਈ, ਸਾਡੇ ਹਿਰਦੇ ਚ ਨਹੀਂ ਉਪਦੇਸ਼ ਵਸਦਾ।
ਉਠਾ ਤਾਰ ਬਰ ਚਰਨੀ ਦਾਗਾ,
ਉਠਿਆ ਉੱਠ ਕਰਕੇ ਚਰਨ ਉੱਤੇ ਸਿਰ ਰੱਖਿਆ।
ਮਨੋ ਖਾਬ ਸੇ ਸੋਇਆ ਜਾਗਾ,
ਐਸਾ ਮਲੂਮ ਹੋਇਆ ਜਿਸ ਤਰ੍ਹਾਂ ਸੁਪਨੇ ਵਿੱਚੋਂ ਉੱਠਿਆ ਹੈ।
ਚਰਨ ਬੜੇ ਨੈਣ ਜਲ ਡਰਿਓ,
ਜਿਸ ਵੇਲੇ ਇਹ ਵਕਤ ਉਹਨਾਂ ਨੂੰ ਪਤਾ ਲੱਗਦਾ ਜਿਹਨਾਂ ਨਾਲ ਇਹ ਚੀਜ਼ ਬੀਤਦੀ ਹੈ, ਜਿਹਨਾਂ ਨੂੰ ਦਰਸ਼ਨ ਹੁੰਦਾ ਹੈ, ਦਰਸ਼ਨ ਦੇ ਕਿਆ ਫਲ ਹੈ। ਔਰ ਐਸੇ ਦੁੱਖ ਦੇ ਸਮੇਂ ਚ ਜਦੋਂ ਦਰਸ਼ਨ ਹੁੰਦਾ, ਜਦੋਂ ਸਤਿਗੁਰ ਰੱਖਿਆ ਕਰਦਾ, ਉਹ ਜਦੋਂ ਵੇਲਾ ਬਣਦਾ, ਉਸ ਵੇਲੇ ਉਹਨਾਂ ਨੂੰ ਪਤਾ ਹੈ ਜਾਂ ਸਤਿਗੁਰ ਜਾਣਦਾ ਜਿਹਦੇ ਚਰਨ ਤੇ ਸਿਰ ਧਰ ਕੇ ਉਹ ਧੋ ਰਿਹਾ ਸੀ ਉਸ ਦੇ ਨਾਲ, ਤੇ ਜਾਂ ਸਤਿਗੁਰੂ ਜਾਣਦਾ ਹੈ।
ਚੀਨੀ
ਦੇ ਨਾਲ ਲੱਗ ਕੇ ਘੋੜੀ ਦੇ ਖਲੋਤਾ ਹੈ ਭਾਈ ਰਾਜ ਸਿੰਘ।
ਹੱਥ ਧਰ ਕੇ ਗੁਰ ਪਗਾਈ,
ਸਿਰ ਉੱਤੇ ਹੱਥ ਧਰ ਕੇ ਸਤਿਗੁਰ ਕਹਿੰਦੇ ਹਨ।
ਯਾਦ
ਕਰੋ ਹਰ ਮਿਹਰ, ਡਰ ਨਾ ਤੂੰ ਹਰੀ ਦੀ ਬਖਸ਼ਿਸ਼ ਯਾਦ ਕਰ ਜਿਹੜਾ ਤੈਨੂੰ ਹੁਕਮ ਦਿੱਤਾ ਹੈ ਕਿ ਸਤਿਗੁਰੂ ਤੇਰੇ ਰਾਖੇ ਹਨ।
ਸਭ ਜੀ ਜਾਣ ਜਾਣ ਸਗ ਸਭ ਪਿਆਰੀ,
ਇਹ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ, ਜਾਣ ਸਭ ਨੂੰ ਪਿਆਰੀ ਹੈ। ਮੈਂ ਮਨੁੱਖ ਹਾਂ, ਮੈਂ ਅਲਪਦ ਹਾਂ।
ਪੈ ਦੇਖ ਸਿੰਘ ਪਿਆਨ ਗਬਾਰੀ,
ਮੈਨੂੰ ਪੈ ਹੋਇਆ ਸ਼ੇਰ ਪੈ ਦੇਖ ਕਰਕੇ ਬੜਾ ਪੈ ਦੇਣ ਵਾਲਾ।
ਸਵਾਮੀ ਯਾਦ ਕਰਾ ਜਲ ਤੋ,
ਸੱਚੇ ਪਾਤਸ਼ਾਹ ਜਦੋਂ ਤੁਹਾਨੂੰ ਯਾਦ ਕੀਤਾ,
ਕੀਨ ਸਾਹੇ ਦੱਸਦਾ ਮੁਕੋ,
ਮੇਰੀ ਸਹਾਇਤਾ ਕੀਤੀ ਹੈ ਦਰਸ਼ਨ ਦੇ ਕੇ, ਸਾਥੋਂ ਯਾਦ ਹੀ ਨਹੀਂ ਹੋ ਸਕਦਾ, ਸਾਡੀ ਯਾਦ ਹੀ ਨਹੀਂ, ਸਾਡੀ ਖਿੱਚ ਹੀ ਨਹੀਂ। ਜਿਹਨਾਂ ਨੇ ਖਿੱਚਿਆ ਉਹਨਾਂ ਨੂੰ ਦਰਸ਼ਨ ਹੁੰਦਾ ਹੈ, ਕੋਈ ਵਕਤ ਨਹੀਂ ਆਉਂਦਾ, ਉਹ ਕੋਈ ਥਾਂ ਨਹੀਂ ਹੁੰਦਾ। ਜਿਹਨਾਂ ਨੂੰ ਦਰਸ਼ਨ ਸਤਿਗੁਰ ਦਿੰਦੇ ਹਨ, ਕਦੇ ਹੋ ਨਹੀਂ ਸਕਦਾ ਕਿ ਉਹਨਾਂ ਨੂੰ ਉਸ ਵਕਤ ਦਰਸ਼ਨ ਨਾ ਹੋਣ। ਜਿਹੜੇ ਯਾਦ ਕਰਦੇ ਹਨ, ਮੈਨੂੰ ਇਹ ਗੱਲ ਯਾਦ ਹੈ, ਸੰਤ ਜਿਉਂ ਸਿੰਘ ਜੀ ਦਰਿਆਲੀ ਦੇ ਰਹਿਣ ਵਾਲੇ, ਔਰ ਸਤਿਗੁਰਾਂ ਤੋਂ ਭਜਨ ਪੁੱਛ ਕੇ ਇੱਥੋਂ ਤੱਕ ਗੱਲ। ਸੰਤ ਮੰਗਲ ਸਿੰਘ ਹੋਰੀ ਇੱਕ ਦਿਨ ਘੋੜੀ ਫੜ ਕੇ ਤੁਰੇ ਜਾਂਦੇ ਨੇ, ਬਿਰਧ ਸਰੀਰ ਹੋ ਗਿਆ, ਕਹਿੰਦੇ ਨੇ ਉਹ ਮੰਗਲਾ ਬੱਚਿਆਂ ਵਾਂਗੂ ਬੁਲਾਉਂਦੇ ਸੀ, ਦੇਖੀਓ ਮੇਰੀ ਮੇਰਾ ਨਿਯਮ ਨਾ ਤੋੜ ਦੇ। ਸੰਤ ਜੀ ਕਿਆ ਨਿਯਮ ਹੈ? ਕਹਿੰਦੇ ਨੇ ਮੈਂ ਸਤਿਗੁਰਾਂ ਤੋਂ ਜਿੱਦਣ ਦਾ ਭਜਨ ਪੁੱਛਿਆ, ਮੈਂ ਕਿਸੇ ਦੀ ਬੀਜੀ ਹੋਈ ਪੈਰੀ ਚ ਪੈਰ ਨੀ ਧਰਿਆ, ਮੇਰੀ ਘੋੜੀ ਨਾ ਪੈਰੀ ਦੇ ਵਿੱਚ ਦੀ ਲੰਘਾ ਨੀ, ਭਾਵੇਂ ਨਾ ਖਾਵੇ ਇਸ ਨੂੰ ਬਗਾਨਾ ਹੱਕ ਸਮਝਿਆ। ਜਿਸ ਤਰ੍ਹਾਂ ਸਾਡੇ ਪੁਰਾਣੇ ਬਜ਼ੁਰਗ ਇਹ ਗੱਲ ਕਰਦੇ ਸੀ ਕਿ ਜਿਸ ਪਿੰਡ ਵਿੱਚ ਲੜਕੀ ਮੰਗੀ ਹੋਵੇ ਉਸ ਪਿੰਡ ਦੇ ਖੂਹਾਂ ਦਾ ਪਾਣੀ ਨਾ ਪੀਣਾ, ਉਹਦਾ ਅਰਥ ਇਹ ਨੀ ਵੀ ਖੂਹਾਂ ਦਾ ਪਾਣੀ ਨੀ ਸੀ ਚੁੱਭਦਾ, ਉਹਨਾਂ ਦਾ ਮਤਲਬ ਸੀ ਵੀ ਅਸੀਂ ਕਿਤੇ ਉਹਨਾਂ ਦੇ ਘਰ ਦਾ ਕੁਝ ਖਾਣ ਨਾ ਕਿ ਜਾਈਏ ਲੜਕੀ ਵਾਲਿਆਂ ਦੇ ਪੈਸੇ ਲੈਣ ਤੋਂ ਮਤਲਬ ਹੈ ਸਿਰੇ ਤੇ ਜਾ ਕੇ, ਜਿਸ ਤਰ੍ਹਾਂ ਅੱਜ ਕੱਲ੍ਹ ਲੋਕ ਮੁੱਲ ਪਾ ਕੇ ਵੇਚਣ ਲੱਗ ਪਏ, ਉਹਦਾ ਅਸਲੀ ਮਤਲਬ ਇਹ ਹੋਈ ਹੈ। ਸੰਤਾਂ ਦਾ ਮਤਲਬ ਅਸਲੀ ਇਹ ਸੀ ਕਿ ਕਿਸੇ ਦੀ ਪੈਰੀ ਵਿੱਚ ਕਿਸੇ ਦੇ ਪੈਰ ਨਾ ਧਰੀਏ ਜਿੰਨਾ ਚਿਰ ਆਪਣੀ ਜ਼ਿੰਦਗੀ ਰਹੀ। ਉਸੇ ਤਰ੍ਹਾਂ ਇੱਕ ਦਿਨ ਸਤਿਗੁਰ ਪ੍ਰਦੇਸ਼ ਆ ਗਏ ਇੱਧਰ, ਇੱਕ ਦਿਨ ਤੁਰੇ ਜਾਂਦੇ ਹਨ ਤਰਨ ਤਾਰਨ ਨੂੰ, ਨਹਿਰ ਦੇ ਕੰਢੇ ਉੱਤੇ ਜਾ ਕੇ ਖਲੋਤੇ, ਯਾਦ ਆਈ, ਖਿੱਚ ਲੱਗੀ, ਹੌਕਾ ਲਿਆ, ਸੱਚੇ ਪਾਤਸ਼ਾਹ ਇਹਦੀ ਦੂਰ ਸਤਿਗੁਰ ਰੰਗੂਨ ਇਸ਼ਨਾਨ ਕਰਕੇ ਕਸ਼ਹਿਰਾ ਬਦਲਦੇ ਸਨ, ਇੱਕ ਪਹੁੰਚਾ ਲੱਤ ਵਿੱਚ ਪਾਇਆ ਸੀ, ਇੱਕ ਅਜੇ ਹੱਥ ਚ ਫੜਿਆ ਹੋਇਆ ਸੀ। ਉਸੇ ਤਰ੍ਹਾਂ ਹੀ ਉੱਥੇ ਜਾ ਕੇ ਖਲੋਤੇ ਸਾਹਮਣੇ, ਕਹਿੰਦੇ ਭਾਈ ਜਿਉਣ ਸਿੰਘ ਇਸ ਤਰ੍ਹਾਂ ਨਾ ਕਰਿਆ ਕਰੋ। ਕਹਿੰਦੇ ਸੱਚੇ ਪਾਤਸ਼ਾਹ ਸਾਡੇ ਕੋਲ ਵੀ ਹੋਰ ਕੀ ਹੈ, ਅਸੀਂ ਸਾਰੇ ਹੀ ਗਹਿਣੇ ਬਣਾ ਕੇ ਇੱਕੋ ਹੱਥ ਕਢਾਇਆ, ਅਸੀਂ ਕੀ ਕਰੀਏ। ਕਹਿੰਦੇ ਭਾਈ ਸਿੰਘਾਂ ਵਿੱਚੋਂ ਦਰਸ਼ਨ ਕਰਿਆ ਕਰ ਸਕਦਾ, ਕਿਉਂਕਿ ਜਿਸ ਦਿਨ ਪਹਿਲੇ ਸਤਿਗੁਰਾਂ ਨੇ ਪ੍ਰਚਾਰ ਕੀਤਾ, ਅੰਗਰੇਜ਼ ਨੇ ਸਤਿਗੁਰਾਂ ਨੂੰ ਰੋਕਿਆ, ਸਤਿਗੁਰਾਂ ਪੰਜ ਸੂਬੇ ਬਣਾਏ ਉਹਨਾਂ ਨੂੰ ਰੋਕਿਆ, 17 ਹੋਰ ਬਣਾਏ ਉਹਨਾਂ ਨੂੰ ਰੋਕਿਆ, ਕਮਿਸ਼ਨਰ ਜਾ ਕੇ ਹੱਸ ਕੇ ਕਹਿੰਦਾ ਬਾਬਾ ਸਾਹਿਬ ਆਪ ਕਿਆ ਕਰੋਗੇ, ਕਹਿੰਦੇ ਜਾਓ ਬਿੱਲਿਆ ਮੈਂ ਘਰ ਘਰ ਰਾਮ ਸਿੰਘ ਕਰਦਾ, ਇੱਕ ਇੱਕ ਹਲਵਾ ਜੱਟ ਕਿਸੇ ਨੂੰ ਭਜਨ ਦੱਸੇਗਾ ਉਹਦਾ ਵੀ ਮੇਰੇ ਜੈਸਾ ਅਸਰ ਹੋਵੇ। ਸਤਿਗੁਰ ਕਹਿੰਦੇ ਭਾਈ ਸਿੰਘਾਂ ਵਿੱਚ ਮੈਨੂੰ ਦੇਖਿਆ ਕਰ, ਅੱਛਾ ਸੱਚੇ ਪਾਤਸ਼ਾਹ ਫਿਰ ਦੱਸੋ ਅੱਗੇ ਨਿਸ਼ਾਨੀ ਕੀ ਹੋਵੇਗੀ। ਅੰਮ੍ਰਿਤਸਰ ਦੀ ਪਰਿਕਰਮਾ ਕਰਦੇ ਹੋਵਾਂਗੇ, ਉੱਠੀ ਲੋਕ ਐਂ ਦੀ ਜਾਂਦੇ ਹਨ, ਅਸੀਂ ਐਂ ਦੀ ਜਾਵਾਂਗੇ, ਔਰ ਇੱਕ ਪਹੁੰਚਾ ਹੱਥ ਵਿੱਚ ਹੋਵੇਗਾ, ਇੱਕ ਲੱਤ ਚ ਹੋਵੇਗਾ ਕੱਛ ਦਾ। ਸੰਤ ਕਦੇ ਨੀ ਸਨ ਜਾਂਦੇ ਗੁਰਦੁਆਰੇ, ਕਿਉਂਕਿ ਉਹਨਾਂ ਦੇ ਅੰਦਰ ਗੁਰਦੁਆਰਾ ਬਣ ਚੁੱਕਾ ਸੀ ਰਾਮਾਨੰਦ ਵਾਂਗੂ, ਕਹਿੰਦੇ ਸੀ ਜੈ ਜਾਈਏ ਤੈ ਜਲ ਪਖਾਨ ਤੋਂ ਪੂਰ ਰਹੇ ਹੋ ਸਭ ਸਮਾਨ, ਉੱਥੇ ਕੋਈ ਰੌਲਾ ਨੀ ਸੀ ਰਹਿ ਗਿਆ। ਉਹਨਾਂ ਨੂੰ ਇੱਕੋ ਹੀ ਗੁਰਦੁਆਰਾ
ਜਿਹੜੀ ਚੀਜ਼ ਸੀ ਉਹਨਾਂ ਦੇ ਅੰਦਰ ਆ ਗਿਆ ਸੀ, ਉੱਥੇ ਹੀ ਉਹਨਾਂ ਦੀ ਗੱਲ ਰਹਿੰਦੀ। ਰਾਤ ਨੂੰ ਸਾਰੀ ਰਾਤ ਆਪਸ ਵਿੱਚ ਬਚਨ ਵਾਲਾ ਸਤਿਗੁਰਾਂ ਨਾਲ ਹੁੰਦੇ ਰਹਿੰਦੇ, ਜਾਗਦੇ ਰਹਿੰਦੇ ਸਾਰੀ ਰਾਤ। ਕੋਈ ਸਰੀਰ ਜੇ ਨੇੜੇ ਹੋਣ ਤਾਂ ਉਹਨਾਂ ਨੂੰ ਪਤਾ ਲੱਗਣਾ, ਕਦੇ ਆਖਣਾ ਬੱਚਾ ਜੀ ਹੁਣ ਹੱਥ ਚੇ ਪਾਤਸ਼ਾਹ, ਇਸ ਤਰ੍ਹਾਂ ਬਚਨ ਰਾਤ ਹੁੰਦੇ ਰਹਿੰਦੇ। ਤੁਰ ਪਏ, ਚਲੇ ਗਏ ਅੰਮ੍ਰਿਤਸਰ ਜੀ, ਜਾ ਕੇ ਲੱਗੇ ਪ੍ਰਕਮਿਆਂ ਚ ਘੁੰਮਣ। ਬਾਬਾ ਰਿਸ਼ੀ ਸਿੰਘ ਜੀ ਮਹਾਤਮਾ ਸਨ, ਮੁਲਾਰ ਦਾ ਜਨਮ ਸੀ, ਗਿੱਲ ਜ਼ਿਮੀਦਾਰ ਸਨ। ਛੋਟੀ ਉਮਰ ਵਿੱਚ ਘਰੋਂ ਨਿਕਲ ਪਏ, ਸਾਧੂਆਂ ਨਾਲ ਰਹੇ। ਉਹਨਾਂ ਦਿਨਾਂ ਚ ਨਾਗੇ ਸਾਧੂਆਂ ਦਾ ਕੰਮ ਸੀ, ਲੋਕਾਂ ਦਾ ਦੁੱਧ ਲੁੱਟਦੇ ਹੁੰਦੇ ਸਨ, ਬੜਾ ਰੌਲਾ ਪੈਂਦਾ ਸੀ। ਉਹਨਾਂ ਨੇ ਨਾਲੋਂ ਖੇੜਾ ਛੱਡ ਕੇ, ਪਿੰਡ ਦਾ ਨਾਮ ਮੈਨੂੰ ਭੁੱਲ ਗਿਆ, ਖਾਨਪੁਰ ਕੱਲੇ ਦੇ ਪਾਸ ਸ਼ੇਖੂਪੁਰੇ ਦੇ ਜ਼ਿਲ੍ਹੇ ਚ, ਲਾਹੌਰੋਂ ਸ਼ੇਖੂਪੁਰੇ ਨੂੰ ਜਾਂਦੀ ਸੜਕ ਉੱਤੇ 12-14 ਮੀਲ ਉੱਤੇ ਜਾਂ 15 ਮੀਲ ਉੱਤੇ ਛੱਪੜ ਦੇ ਕੰਢੇ ਉੱਤੇ ਬਹਿ ਕੇ ਕਹਿਣ ਲੱਗੇ, ਹੁਣ ਮਰ ਜਾਣਾ ਜਾਂ ਸਾਨੂੰ ਰੱਬ ਦਾ ਦਰਸ਼ਨ ਕਰ ਲੈਣਾ, ਨਹੀਂ ਹੁਣ ਇੱਥੋਂ ਕੀ ਲੈਣਾ ਦੇ। ਕਈ ਦਿਨ ਬੈਠਿਆਂ ਨੂੰ ਹੋ ਗਏ, ਲੜਕੇ ਆਉਂਦੇ ਨੇ, ਕੋਈ ਦੁੱਧ ਲਿਆਉਂਦਾ, ਕੋਈ ਘਰਾਂ ਤੋਂ ਦੱਸਿਆ ਵੀ ਇਸ ਤਰ੍ਹਾਂ ਸਾਧੂ ਬੈਠਾ, ਕੁਛ ਨਹੀਂ ਖਾਧਾ। ਸਤਿਗੁਰਾਂ ਦਾ ਦਰਸ਼ਨ ਹੋਇਆ, ਆਵਾਜ਼ਾਂ ਹੋਇਆ, ਆ ਹਰ ਦੁਆਰ ਸਾਨੂੰ ਆ ਕੇ ਮਿਲ। 1918 ਦੀ ਅੱਜ ਕੁੰਭੀ ਉੱਤੇ ਸਤਿਗੁਰਾਂ ਨੂੰ ਉੱਥੇ ਜਾ ਕੇ ਮਿਲੇ ਸਿੰਘ ਸਜੇ, ਔਰ ਬੜੇ ਉੱਚੇ ਮਹਾਤਮਾ ਸੇ। ਅੱਜ ਸੁੰਦਰ ਸੂਰੀ ਸਾਡੇ ਕੋਲ ਇੱਥੇ ਸਿੱਖ ਵਾਲੇ ਰਹਿੰਦੇ ਨੇ, ਖੜਕ ਸੂਰੀ, ਇਹਨਾਂ ਨੂੰ ਸਤਿਗੁਰਾਂ ਨੇ ਉਹਨਾਂ ਨੂੰ ਦਿੱਤਾ ਵੀ ਇਹ ਸਾਧੂ ਤੁਹਾਡੇ ਕੋਲ ਰਿਹਾ ਕਰਨਗੇ। ਇਹਨਾਂ ਦੇ ਪਿਤਾ ਟਹਿਲ ਸਿੰਘ ਹੋਰਾਂ ਨੇ ਹਾਲ ਸਿੰਘ ਹੋਰਾਂ ਉੱਥੇ ਰਹਿੰਦੇ ਰਹੇ। ਇੱਕ ਕੁਟੀਆ ਚ ਬਾਹਰ ਰਹਿਣਾ, ਲੋਕ ਕੋਈ ਭਾਂਡਾ ਨਾ ਕੋਲ ਰੱਖਣਾ, ਉਹ ਲੋਕ ਹੌਲੀ ਹੌਲੀ ਕੋਈ ਭਾਂਡੇ ਲਿਆ ਤੇ, ਕਿਸੇ ਨੇ ਕੱਪੜਾ ਲਿਆ ਤਾ। ਇੱਕ ਦਿਨ ਜੋ ਲੀੜਾ ਕੱਪੜਾ ਸੀ ਰੱਖ ਕੇ ਅੰਦਰ ਅੱਗ ਲਾ ਤੀ, ਜੋ ਭਾਂਡਾ ਸੀ ਫੜ ਕੇ ਸੋਟਾ ਸਭ ਪਿੱਤਲ ਵਗੈਰਾ ਦਾ ਵੀ ਭੰਨ ਦਿੱਤਾ, ਜੇ ਉਹ ਨਿਕਲੇ ਉੱਥੋਂ ਮਜ਼ਾਰ ਚਲੇ। ਮੁੜ ਕੇ ਗਏ, ਜਾ ਕੇ ਦਰਸ਼ਨ ਇਹਨਾਂ ਨੇ ਕੀਤਾ। ਲੱਤਾਂ ਦੀ ਸ਼ੋਰ ਵਗਦੀ ਹੁੰਦੀ ਸੀ ਉਹਨਾਂ ਨੇ, ਪਰ ਲੱਤਾਂ ਦੀ ਸ਼ੋਰ ਨਾਲ ਉੱਥੇ ਤਿਲਕ ਨਹੀਂ ਸੀ, ਉੱਥੇ ਆਤਮਾ ਨਾਲ ਤਿਲਕ ਸੀ। ਜਿਵੇਂ ਅਸ਼ਟਾਵਕਰ ਨੂੰ ਉਹਨਾਂ ਨੇ ਆਖਿਆ ਸੀ, ਕਿਸ ਤਰ੍ਹਾਂ ਆਇਆ, ਉਹ ਕਹਿੰਦੇ ਇੱਥੇ ਮੈਂ ਹਰ ਕਿੱਥੋਂ ਸੱਦੇ ਨੂੰ, ਜਨਕ ਰਾਜੇ ਨੂੰ ਆਖਿਆ ਸੀ ਜਿਹੜੀ ਕੰਮ ਵੱਲ ਝਾਕ ਦੇ। ਸੰਤ ਜੀ ਅੰਮ੍ਰਿਤਸਰ ਜੀ ਆਏ, ਅੱਗੋ ਸੰਤਾਂ ਨੂੰ ਬਾਬੇ ਰਿਸ਼ੀ ਸਿੰਘ ਹੋਰਾਂ ਨੇ ਇੱਕ ਹੱਥ ਚ ਪਹੁੰਚਾ ਫੜਿਆ ਕਚਹਿਰੇ ਦਾ, ਤੁਰੇ ਜਾਂਦੇ ਹਨ ਪ੍ਰਕਮਿਆ, ਤੇ ਕਹਿੰਦੇ ਮੈਂ ਰਾਮ ਸਿੰਘ। ਸੰਤਾਂ ਜਾ ਕੇ ਚਰਨਾ ਉੱਤੇ ਮੱਥਾ ਟੇਕਿਆ। ਯਾਦ ਕਰਨ ਵਾਲਿਆਂ ਦੀ ਗੱਲ ਹੈ, ਜਿੱਥੇ ਚਾਹੁਣ ਉੱਥੇ ਸੱਦ ਲੈਂਦੇ ਹਨ। ਦ੍ਰੋਪਦੀ ਦੇ ਕੋਲ ਕਿਹੜਾ ਟੈਲੀਫੋਨ ਲੱਗਿਆ ਆਇਆ ਸੀ, ਪਰ ਜਦੋਂ ਯਾਦ ਕੀਤਾ, ਪ੍ਰਹਲਾਦ ਨੇ ਜਦੋਂ ਯਾਦ ਕੀਤਾ, ਉੱਥੋਂ ਨੂੰ ਬਾਲ ਪ੍ਰਗਟਿਆ ਨਰਸਿੰਘ ਰੂਪ ਰੂਪ ਨਾਲ। ਕੋਈ ਇਹ ਗੱਲ ਮੰਨ ਸਕਦਾ ਹੈ ਵੀ ਲੋਹੇ ਦਾ ਕੰਮ ਕੱਸਾ ਹੋਇਆ ਪਾਟ ਜਾਂਦਾ ਹੈ, ਉਹਦੇ ਵਿੱਚੋਂ ਫਿਰ ਰੂਪ ਨਿਕਲ ਸਕਦਾ ਹੈ ਜਿਹਦਾ ਮੂੰਹ ਜਿਹੜਾ ਹੈ ਉਹ ਮਨੁੱਖ ਦਾ ਹੈ, ਜਾਂ ਧਨ ਸ਼ੇਰ ਦਾ, ਜਾਂ ਮੂੰਹ ਸ਼ੇਰ ਦਾ, ਧਨ ਮਨੁੱਖ ਦਾ ਹੈ, ਨਰਸਿੰਘ ਨਰ ਤੇ ਸਿੰਘ ਜਿਹੜਾ ਰੂਪ ਹੈ। ਫਿਰ ਜੋ ਕੁਛ ਅਰਨਾਸ ਨੇ ਆਖਿਆ ਸੀ, ਦਿਨੇ ਨਾ ਮਰਾਂ, ਰਾਤ ਨਾ ਮਰਾਂ, 12 ਮਹੀਨਿਆਂ ਚ ਨਾ ਮਰਾਂ, ਕਿਸੇ ਹਥਿਆਰ ਨਾਲ ਨਾ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਗਲੀਜਿਆਂ ਉੱਤੇ ਧਰ ਕੇ ਨਵਾਂ ਨਾਲ ਸਿੱਧ ਪਾਣੀ ਪ੍ਰਗਟਿਆ ਕਿ ਨਹੀਂ ਪ੍ਰਗਟਿਆ, ਸਮੋ ਪਾਠ ਪ੍ਰਗਟਿਆ। ਭਾਈ ਗੁਰਦਾਸ ਜੀ ਨੇ ਨਾ ਕਹਿੰਦਾ, ਸਾਹਿਬ ਵੀ ਕਹਿੰਦੇ, ਗੁਰੂ ਅਮਰਦੇਵ ਜੀ ਪੈਰੋ ਰਾਗ ਵਿੱਚ ਕਹਿੰਦੇ ਹਨ ਕਿ ਪ੍ਰਹਲਾਦ ਜਾਣ ਕੇ ਇੱਕੀ ਕੋਲ ਉਧਾਰੇ। ਹਰਨਾਥ ਜੀ ਨੇ ਨਖਾ ਵਧਾਇਓ, ਨਾਮਦੇਵ ਜੀ ਕਹਿੰਦੇ ਹਨ, ਸੁਰਨਰ ਕੀ ਸੁਨਾਤਾ ਕਹਿ ਨਾਮਦੇਵ ਹੋ ਨਰਹਰ ਧਿਆਓ ਰਾਮ ਭੈ ਪਦ ਦਾਤਾ। ਮਹਾਰਾਜ ਕਹਿੰਦੇ, ਕਬੀਰ ਜੀ ਕਹਿੰਦੇ, ਕਹਿ ਕਬੀਰ ਕੋ ਲਖੈ ਰਪਾ, ਪ੍ਰਹਲਾਦ ਉਧਾਰੇ ਅਨਕਵਾਰ, ਜਿਵੇਂ ਚੁੱਪ ਹੁੰਦੇ ਆ ਇਹਨੇ ਕਹਾਂ ਮੇਰਾ ਹਰਨਾਥ ਬਣੇ, ਇਹਨੇ ਕਹਾਂ ਪ੍ਰਹਲਾਦ ਉਧਾਰੇ। ਜਿਸ ਤਰ੍ਹਾਂ ਤੁਲਸੀਦਾਸ ਜੀ ਨੇ ਤੁਲਸੀ ਰਮਾਇਣ ਚ ਕਿਹਾ ਸੀ, ਉਹ ਗਰੜੀ ਜੀ ਨੂੰ ਜਦੋਂ ਸ਼ੰਕਾ ਹੋਈ ਸੀ ਵੀ ਰਾਮ ਚੰਦਰ ਮਹਾਰਾਜ ਉਹ ਅਕਾਲ ਪੁਰਖ ਉਹ ਕਿਉਂ ਸੀਤਾ ਪਿੱਛੇ ਰੋਂਦੇ ਫਿਰੇ, ਨਾ ਨਵੇੜੀ ਸ਼ਿਵ ਜੀ ਨੇ, ਨਾ ਨਵੇੜੀ ਬ੍ਰਹਮਾ ਨੇ, ਨਾ ਨਵੇੜੀ ਸ਼ੇਸ਼ ਨਾਗ ਨੇ ਕਿਹਾ, ਕਾਲ ਪਸੁੰਡ ਪਾਸ ਜਾ। ਜਿਸ ਵੇਲੇ ਕਾਲ ਪਸੁੰਡ ਕੋਲ ਗਏ, ਕਾਲ ਪਸੁੰਡ ਕਹਿੰਦਾ, ਦੇਖੀ ਗੱਲ ਜੀ ਇਸ ਭੁਲੇਖੇ ਚ ਨਾ ਆ ਜਾਈ, ਇਹ ਨਰਲੀਲਾ ਕਰਦਾ ਹੈ, ਕਿਉਂਕਿ ਸਾਂਗ ਜਿਹੜਾ ਬਣਾਉਂਦੇ ਨੇ ਉਸਨੂੰ ਪੂਰਾ ਕਰਦੇ ਹਨ, ਜੇ ਉਹ ਸਾਂਗ ਨੂੰ ਪੂਰਾ ਨਾ ਕਰਨ। ਗੁਰੂ ਅਰਜਨ ਦੇਵ ਨੂੰ ਕੌਣ ਸੀ ਤਵੀਆਂ ਤੇ ਬਹਾਉਣ ਵਾਲਾ, ਗੁਰੂ ਤੇਗ ਬਹਾਦਰ ਦਾ ਸਿਰ ਕੱਟਣ ਵੇਲੇ ਮੇਰੀ ਉਹ ਦਿਨ ਗੱਲ ਵਿੱਚ ਰਹਿ ਗਈ ਸੀ ਕਿ ਕੱਚੀ ਤੰਦ ਬੱਧੀ ਹੋਈ ਤਲਵਾਰ ਨੂੰ, ਜਿਹੜੀ ਤਲਵਾਰ ਮਾਰੀ ਸੀਸ ਲਹਿਦਾ ਹੋ ਗਿਆ, ਤੰਦ ਨਹੀਂ ਕੱਟੀ ਗਈ। ਸਤਿਗੁਰਾਂ ਨੂੰ ਫੜ ਕੇ ਕੌਣ ਲਿਜਾ ਸਕਦਾ, ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਰਾਮ ਚੰਦਰ ਜੀ, ਕੌਣ ਸੀਤਾ ਨੂੰ ਰਾਉਣ ਲਿਜਾਣ ਵਾਲਾ, ਉਹ ਆਪ ਦੇ ਕਲਤ ਗਾਪਨ ਖੇਲ ਆਪ ਕਰ ਦੇਖਾ, ਆਪਣੀਆਂ ਖੇਡਾਂ ਕਰਨ ਵਾਲਾ, ਆਪਣੀ ਮੌਜ ਦਾ ਮਾਲਕ ਹੈ। ਤੇ ਇਸ ਤਰ੍ਹਾਂ ਭਾਈ ਰਾਜ ਸਿੰਘ ਨੇ ਯਾਦ ਕੀਤਾ, ਸਤਿਗੁਰੂ ਉਹਦੇ ਪਾਸ ਖੜੇ।
ਰਾਮ ਪ੍ਰਭ ਦੇਖਤ ਮੇਰੇ,
ਸਤਿਗੁਰੂ ਜੀ ਕਹਿੰਦੇ ਭਾਈ ਸਾਡੇ ਦੇਖਦਿਆਂ ਦੇਖਦਿਆਂ,
ਚੌਕੀ ਬੀਜ ਸਿਪਾਹੀਆਂ ਡੇਰੇ,
ਜਿੱਥੇ ਸਿਪਾਹੀਆਂ ਦਾ ਡੇਰਾ ਸਾਡੇ ਦੇਖਦਿਆਂ ਉੱਥੇ ਪਹੁੰਚ ਗਿਆ,
ਚਲੇ ਜਾਓ ਨਿਰਭੈ ਹੋ ਕਰਕੇ,
ਨਿਰਭੈ ਹੋ ਕੇ ਚਲਿਆ ਜਾ, ਤੈਨੂੰ ਕੋਈ ਡਰ ਨੀ, ਗੁਰੂ ਤੇਰੇ ਰਾਖੇ ਹਨ।
ਯਾਦ ਕਰੇ ਕਰਤਾ ਰੁਜ ਹਰ ਕੇ,
ਯਾਦ ਕਰੋ ਕਰਤਾ ਰੁਜ ਹਰ ਕੇ, ਜੋ ਰੁਜ ਹਰਨੇ ਵਾਲਾ, ਜੋ ਦੁੱਖ ਹਰਨੇ ਵਾਲਾ ਕਰਤਾ, ਉਸਨੂੰ ਯਾਦ ਕਰ। ਜਿਹੜੇ ਯਾਦ ਕਰਦੇ ਹਨ ਉਹਨਾਂ ਨੂੰ ਕਦੇ ਦੁੱਖ ਨਹੀਂ।
ਕਿਹੜੇ ਬਦਲਾ ਬਿਨਾ,
ਸ਼ੇਰ ਨੇ ਇਹਦੇ ਕੋਲੋਂ ਤੇ ਬਦਲਾ ਲੈਣਾ ਸੀ ਪਿਛਲੇ ਜਨਮ ਦਾ, ਉਹ ਇਸਨੇ ਲਿਆ ਹੈ।
ਇਸ
ਆਦਮੀ ਨੇ ਪਹਿਲੇ ਜਨਮ ਚ ਉਹਨੂੰ ਦੁੱਖ ਦਿੱਤਾ ਸੀ, ਉਸਨੇ ਉਹਦੇ ਕੋਲੋਂ ਲਿਆ ਹੈ। ਉਹ ਸ਼ੇਰ ਮਰ ਕੇ ਇਸ ਨੂੰ ਮਾਰਿਆ ਹੈ।
ਆਪਣਾ ਆਪੇ ਪਾਇਓ,
ਆਪਣਾ ਕੀਤਾ ਆਪੇ ਹੀ ਪਾਇਆ।
ਪਿੱਛੇ ਜਨਮ ਪਾਏ ਮਾਰਾ,
ਪਿਛਲੇ ਜਨਮ ਜਿਸਨੇ ਇਸ ਨੂੰ ਮਾਰਿਆ ਸੀ ਭਾਈ, ਬਦਲਾ ਲੈਣਾ ਦੇਣਾ ਪੈਂਦਾ ਭਾਈ। ਜਿਹੜੇ ਗਲ ਘੁੱਟਦੇ ਹਨ, ਭਾਈ ਗੁਰਦਾਸ ਜੀ ਕਹਿੰਦੇ ਸ਼ੀਂਹ ਬਜੂਤੀ ਬੱਕਰੀ ਮਰਦੀ ਹੋਈ ਖਿਰ ਖਿਰ ਹੱਸੀ। ਸ਼ੇਰ ਨੇ ਫੜੀ ਬੱਕਰੀ, ਮਰਨ ਲੱਗੀ ਤੇ ਹੱਸੀ। ਸਿੰਘ ਪੁੱਛਿਆ ਵੀ ਸਮਾਧ ਹੋਏ ਤੇ ਉਸਰ ਕਿਉਂ ਰਹਿ, ਤੂੰ ਕਿਉਂ ਕਰ ਹੱਸੀ, ਉਹ ਕਿਸ ਦੇ ਕਿਧਰ ਹੈ ਤੂੰ ਹੱਸੀ? ਉਹ ਕਹਿੰਦੀ ਹੈ ਅੱਗ ਤੋਂ ਤੂੜਾ ਖਾਂਦਿਆਂ ਉਹ ਕੋ ਖਲ ਖਲ ਬਣਸੀ ਤੇ ਮਾਸ ਖਾਣ ਵਾਲ ਗਲ ਵੱਜ ਕੇ ਹਾਲਤ ਨਾਲ ਭਈ ਅਸੀਂ ਅੱਗ ਤੋਂ ਤੂੜਾ ਖਾਣ ਵਾਲਿਆਂ ਦਾ ਕੋ ਕੋ ਕਰਕੇ ਖਲ ਲਾ ਲੈਂਦੇ, ਸਾਡੀ ਪੁੱਤਰਾਂ ਨੂੰ ਸਾਡਿਆਂ ਨੂੰ ਮਾਰਦੇ ਹਨ, ਤੇ ਜਿਹੜੇ ਮਾਸ ਗਲ ਵੱਜ ਕੇ ਖਾਣਗੇ ਉਹਨਾਂ ਦਾ ਫਿਰ ਕੀ ਹਾਲ ਹੋਵੇਗਾ? ਹੁਣ ਕੋਈ ਕਸਾਈ ਬੱਕਰੀ ਲਾਏ ਲੂਣ ਸੀਖ ਮਾਸ ਪਰੋਇਆ। ਭਾਈ ਗੁਰਦਾਸ ਕਹਿੰਦਾ ਹੱਥ ਹੱਥ ਬੋਲੇ ਕੁਹੀ ਦੀ ਕਾਦੇ ਅੱਕ ਹਾਲ ਇਹ ਹੋਇਆ, ਉਹ ਮਾਸ ਗਾ ਖਾਣ ਗਲ ਵੱਢ ਕੇ ਤੇ ਹਾਲ ਤਨਾੜਾ ਕੌਣ ਲੋਇਆ? ਸਾਹਿਬ ਵੀ ਕਹਿੰਦੇ ਹਨ ਕਬੀਰ ਜੀ ਦੀ ਜਬਾਨੀ, ਕਬੀਰ ਖੂਬ ਖਾਣਾ ਖੀਚਰੀ ਜਾ ਮੈਂ ਅੰਮ੍ਰਿਤ ਲਾਉਣ, ਉਹ ਹੇਰਾ ਰੋਟੀ ਕਾਰਨੇ ਗਲਾ ਕਿੱਦਾਂ ਹੋਏ ਕੌਣ? ਫਿਰ ਕਹਿੰਦੇ ਜੀ ਜੋ ਮਾਰਿਆ ਜੋਰ ਖਾਏ, ਇਹ ਝਟਕੇ ਆ ਪਾਸਾ ਆਇਆ ਨਾ ਸ਼ਿਕਾਰ ਦਾ ਆਇਆ, ਦੂਏ ਪਾਸੇ ਕਹਿੰਦੇ ਜੀ ਜੋ ਮਾਰਿਆ ਜੋਰ ਕਰ ਕਹਿਤੇ ਹੈ ਜੋ ਹਲਾਲ, ਦਫ਼ਤਰ ਦੇ ਜਮਕਾ ਜਾਏ ਹੋਏ ਕੋ ਕੌਣ ਹਵਾ। ਇਹਨੇ ਤੇ ਬਦਲਾ ਦੇਣਾ ਸੀ,
ਸਿੰਘ ਨਹੀਂ ਕੁਛ ਲੈਣਾ,
ਤੇਰੇ ਕੋਲ ਸ਼ੇਰ ਨੇ ਕੁਛ ਨੀ ਲੈਣਾ ਭਾਈ,
ਤੇਰਾ ਵੇਸ ਨਾ ਕੁਛ ਦੇਣਾ,
ਤੇਰਾ ਕੁਛ ਦੇਣਾ ਹੈ।
ਪੂਰਬ ਜਨਮ ਜੋਈ ਨਰਕਰ ਹੈ,
ਜੋ ਪੂਰਬ ਦੇ ਜਨਮ ਕਰਦਾ, ਪੂਰਬ ਜਨਮ ਕੋ ਲੇਖ ਨਾ ਮਿਟਾਈ, ਮਹਾਰਾਜ ਨੇ ਤਰਲੋਚਨ ਜੀ ਦੀ ਜਬਾਨੀ ਲਿਖਿਆ ਹੈ, ਪੂਰਬ ਲੋਕ ਕਿਰਤ ਕਰਮ ਨਾ ਮਿਟਾਈ, ਕਰ ਗਏ ਹਨ ਤਾਂ ਚੇ ਮੋਹ ਜਾਪੀ ਨੇ ਰਾਮ ਜੇ ਨਾਮ, ਵਿਸ਼ਵ ਕਾ ਦੀਪਕ ਸਵਾਮੀ ਟਾਂਚੇ ਨੇ ਸਵਾਰਥੀ ਗਰਦ ਰਾਏ ਟਾਂਚੇ ਬਾਂਧਵਾ, ਕਰਨ ਕਰ ਕਰਮ ਕਰ ਅਰਣ ਪਿੰਗਲਾਰੀ, ਅਣਕ ਪਾਤ ਕਰਦਾ ਤ੍ਰਿਭੁਵਨ ਨਾਦਰੀ, ਤੀਰਥ ਤੀਰਥ ਭਰਮਤਾ ਲਹਿ ਨਾ ਪਾਰੀ, ਕਰਮ ਕਰ ਕਪਾਲ ਮੁਸਰੀ ਦਸਰੀ। ਸਾਰਿਆਂ ਦਾ ਹਾਲ ਦੱਸਿਆ ਤੇ ਕਹਿੰਦੇ ਪੂਰਬ ਲੋਕ ਕਿਰਤ ਕਰਮ ਨਾ ਮਿਟਾਰੀ, ਕਰ ਗਏ ਹਨ ਤਾਂ ਤੇ ਮੋਹ ਜਾਪੀ ਅਲੇ ਰਾਮ ਜੇ ਨਾਮ। ਕਰਮ ਅਨੁਸਾਰ ਜੋ ਪੂਰਵਲੇ ਜਨਮ ਚ ਕਰਦਾ ਹੈ, ਇਸੇ ਕਰਕੇ ਤੇ ਭਾਈ ਸੱਚ ਬੋਲੋ, ਧਰਮ ਦੀ ਕਿਰਤ ਕਰੋ, ਕਿਸੇ ਦਾ ਭਲਾ ਕਰੋ, ਨਾ ਕਿਸੇ ਨਾਲ ਬੁਰਾ ਕਰੋ, ਕਿਸੇ ਨਾਲ ਧੋਖਾ ਨਾ ਕਰੋ, ਨਾ ਕਿਸੇ ਨੂੰ ਮਾਰੋ, ਫਿਰ ਤੁਹਾਡੇ ਇਸ ਜਨਮ ਦਾ ਅੱਗੇ ਵੀ ਤੁਹਾਨੂੰ ਫਲ ਮਿਲੇਗਾ। ਪਿਛਲੇ ਜਨਮ ਤੋਂ ਕੋਈ ਤੁਹਾਡਾ ਕਰਮ ਚੰਗਾ ਜਿਸ ਕਰਕੇ ਮਨੁੱਖਾਂ ਦੇ ਮਿਲੀ ਹੈ, ਔਰ ਮਨੁੱਖਾਂ ਦੇ ਨੂੰ ਲੈ ਕੇ ਮਾਨਸ ਜਨਮ ਵਿਲੰਬ ਜੇ ਸਤਿਗੁਰ ਪਾਏ, ਮਨੁੱਖਾਂ ਦੇ ਜਿਹੜੀ ਹੈ ਇਹ ਦੁਰਲੱਭ ਦੇ ਮਿਲੀ ਹੈ, ਔਰ ਇਸ ਦਾ ਫਾਇਦਾ ਕੀ ਹੈ? ਕੋਈ ਕਵੀ ਨੇ ਲਿਖਿਆ ਹੈ ਕਿ ਨੈਣੋ ਕਾ ਸਵਾਦ ਜਬ ਨੈਣੇ ਨਵੇਂ ਲਾਜ ਹੋਵੇ, ਨੇਤਰਾਂ ਚ ਸ਼ਰਮ ਹੋਵੇ, ਬੈਨਣ ਕਾ ਸਵਾਦ ਮਿੱਠੇ ਬਾਗ ਕਹਿ ਸੁਣਾਈਏ, ਬਚਨਾਂ ਦਾ ਸਵਾਦ ਤਾਂ ਜੇ ਬਚਨ ਮਿੱਠੇ ਕਰੀਏ ਕਿਸੇ ਨੂੰ ਕੌੜਾ ਨਾ ਕਰੀਏ, ਰਾਜ ਕਾ ਸਵਾਦ ਹਾਂਜੀ ਜਬ ਦੂਸਰਾ ਨਾ ਹੋਵੇ, ਕੋਈ ਰਾਜ ਦਾ ਤਾਂ ਸਵਾਦ ਹੈ ਦੂਸਰਾ ਰਾਜਾ ਨਾ ਹੋਵੇ, ਹੁਕਮ ਦਾ ਸਵਾਦ ਤੇ ਜੋ ਗਰੀਬ ਨਾ ਦੁਖਾਈਏ, ਹੁਕਮ ਦਾ ਤਾਂ ਸਵਾਦ ਹੈ ਜੇ ਤਾਂ ਤੱਤ ਜਾਵੇ ਗਰੀਬਾਂ ਉੱਤੇ ਨਾ ਗਲ ਫੜਦੇ ਫਿਰੀਏ, ਜਿਹੜਾ ਖਰਾਬੀ ਕਰੇ ਗਰੀਬਾਂ ਨੂੰ ਤੰਗ ਕਰੇ ਉਹਨੂੰ ਫੜੀਏ, ਜਗਤ ਕਾ ਸਵਾਦ ਜਬ ਮਾਇਆ ਭਰਪੂਰ ਹੋਵੇ, ਜਗਤ ਦਾ ਤਾਂ ਸਵਾਦ ਹੈ ਜੇ ਘਾਟਾ ਨਾ ਆਵੇ, ਰੋਟੀ ਨੀ ਕੱਪੜਾ ਨੀ ਆ ਨੀ, ਬੱਚਾ ਦੁਖੀ ਹੈ ਲੜਕੀ ਦੁਖੀ ਹੈ ਮੈਨੂੰ ਨੀ ਖਾਣ ਨੂੰ ਮਿਲਦਾ, ਪਰ ਕਹਿੰਦੇ ਨੇ ਮਾਇਆ ਕਾ ਸਵਾਦ ਜੇ ਉਧਾਰ ਕੇ ਤਲਾਈਏ, ਤੇ ਮਾਇਆ ਦੇ ਉਹ ਸਵਾਦ ਨਾ ਹੋਵੇ। ਉਹ ਕਿਸੇ ਦੇ ਹੱਥ ਚ ਆ ਗਈ ਸੀ ਮਾਇਆ ਸੂਮ ਦੀ ਗੱਲ ਲਿਖੀ ਹੈ ਕਿ ਉਹ ਕਹਿੰਦਾ ਕਿ ਖਾਨੇ ਦਰ ਖਾਨੇ ਖਾਨੇ ਬੀਜ ਤੋਂ ਨਿਵਾਸ ਦੇਊ, ਹੋਏ ਨਾ ਉਦਾਸ ਉਹ ਮੇਰੇ ਮਨ ਚਾਵਰੀ, ਨਾ ਦੇਊ ਨਾ ਦਵਾਊ ਮਰ ਜਾਊ ਸਿਖਾ ਜਾਊ, ਪੂਤ ਪੋਤੇ ਨਾਤੀ ਕੋ ਸੁਹਾਸ ਸੁਹਾਵਰੀ, ਨਾ ਮੈਂ ਦੇਊ ਕਿਸੇ ਨੂੰ ਨਾ ਲਊ ਨਾ ਖਾਊ ਨਾ ਕਿਸੇ ਨੂੰ ਖਵਾਊ, ਮਰਨ ਲੱਗਾ ਸਿਖਾ ਜਾਊ ਪੁੱਤਰ ਪੋਤਿਆਂ ਨੂੰ ਕੇ ਨੀ ਦੇ। ਉਹ ਕਿਸੇ ਨੇ ਗੱਲ ਉੱਥੇ ਲਿਖੀ ਹੋਈ ਹੈ, ਮੈਨੂੰ ਹੁਣ ਕਵਿਤਾ ਬੜਾ ਚਿਹਰੇ ਹੋ ਗਿਆ ਭੁੱਲ ਗਈ ਹੈ, ਚਮੜੀ ਨਾ ਦੇਊ ਦਮੜੀ ਨਾ ਦੇਊ ਚਾਹੇ ਚਮੜੀ ਉਤਾਰੇ ਕੋ, ਮੈਂ ਗੀਤ ਗਾ ਰਹੀ। ਅੱਛਾ ਫਿਰ ਅੱਗੇ ਇੱਕ ਸੂਮ ਸੀ, ਉਹ ਨੇ ਪੁੱਤਰਾਂ ਨੂੰ ਆਖਦਾ ਵੀ ਆਓ ਪੁੰਜ ਵੱਟੋ ਬਾਣ ਅੱਜ ਦੇ ਗੁਜ਼ਾਰੇ ਜੋਗਾ ਫੁੱਲ ਵੱਟ ਲਿਆਵਾਂਗੇ ਹਾਂ 15 ਕਰੋੜ 7 ਲੱਖ ਤੇ 1012 ਇਹਨਾਂ ਧਨ ਹੁੰਦੇ ਸੂਮ ਕਹੇ ਕਿੱਥੋਂ ਖਾਵਾਂਗੇ ਪੁੱਤਰਾਂ ਨੂੰ ਆਖਦਾ ਲਿਆਓ ਪੁੰਜ ਵੱਟੋ ਬਾਣ ਅੱਜ ਦੇ ਗੁਜ਼ਾਰੇ ਜੋਗਾ ਫੁੱਲ ਵੱਟ ਲਿਆਵਾਂਗੇ ਇੱਕ ਤੁਕ ਭੁੱਲ ਗਈ ਆ ਕੇ ਪਿਛਲੀ ਤੁਕ ਕੱਲ ਇੱਕ ਦਾਣਾ ਵੱਲੋਂ ਬੰਦੀ ਉਸਦੇ ਦੇਸੇ ਨਾਲ ਰੋਟੀ ਨਾਲ ਪਕਾਵਾਂਗੇ ਤੇ ਡੁੱਲ ਗਿਆ ਤੇਲ ਕੇ ਸੂਮ ਦਾੜੀ ਨੂੰ ਕਸਾਉਣ ਲੱਗਾ ਓਏ ਐਡੇ ਐਡੇ ਘਾਟੇ ਰੱਬਾ ਸੀ ਕਿੱਥੋਂ ਜਰ ਜਾਵਾਂਗੇ ਧਿਆਨ ਦਿਓ ਇਹ ਮਾਇਆ ਨਾ ਕਿਸੇ ਦੀ ਹੋਈ ਹੈ ਨਾ ਇਹਨੇ ਸੋਹਣਾ ਨਾ ਇਹ ਕਿਸੇ ਦੇ ਕੋਲ ਰਹੀ ਹੈ ਤ੍ਰਿਪਨੀ ਦੇ ਉੱਪਰ ਨਹੀਂ ਬਲੀਆ ਜੇ ਬ੍ਰਹਮਾ ਵਿਸ਼ਨ ਮਹਾਦੇਵ ਚਲੀਆ ਭਾਈ ਮਾਇਆ ਤੋਂ ਬਚੋ ਮਾਇਆ ਬੜੀ ਬੁਰੀ ਚੀਜ਼ ਹੈ ਮਾਇਆ ਕਾ ਸਵਾਦ ਜੋ ਉਧਾਰ ਚਿੱਤ ਲਾਈ ਹੈ ਜੇ ਪਾਰ ਸ਼ੱਕ ਨਾ ਲੱਗਾ ਹੋਵੇ ਤਾਂ ਕੋਠਾ ਢਹਿ ਜਾਂਦਾ ਹੈ ਜੇ ਪਾਣੀ ਖੜਾ ਰਹੇ ਤਾਂ ਗੰਦਾ ਹੋ ਜਾਂਦਾ ਧਿਆਨ ਦਿਓ ਮਾਇਆ ਕਾ ਸਵਾਦ ਜੋ ਉਧਾਰ ਚਿੱਤ ਲਾਈ ਹੈ ਖਾਣੇ ਕਾ ਸਵਾਦ ਪਹਿਲੇ ਔਰ ਕੋ ਖਵਾਏ ਲੈ ਭਰਤਰੀ ਜੀ ਮਹਾਰਾਜ ਪਾਰਵਤੀ ਜੀ ਕਹਿੰਦੇ ਨੇ ਸ਼ਿਵ ਜੀ ਨੂੰ ਕਿ ਮੈਨੂੰ ਭਰਤਰੀ ਆਪਣਾ ਭਗਤ ਤੋਂ ਦਿਖਲਾਓ ਕਹਿਣ ਲੱਗੇ ਕੀ ਲੈਣਾ ਹੈ ਤੂੰ ਨਾ ਉਹਨੂੰ ਕੁਛ ਕਹੋ ਕਹਿੰਦੇ ਨਹੀਂ ਭਰਤਰੀ ਜੀ ਤਿੰਨਾਂ ਦਿਨਾਂ ਦੇ ਭੁੱਖੇ ਹਨ ਮੜੀਆਂ ਵਿੱਚ ਜਾ ਕੇ ਬੈਠੇ ਹਨ ਸ਼ਿਵਿਆਂ ਚ ਉੱਥੇ ਉਹ ਪਿੰਨ ਭਰਾ ਕੇ ਕਿਸੇ ਨੇ ਰੱਖੇ ਹੋਏ ਸਨ ਉਹਨਾਂ ਨੂੰ ਲੈ ਕੇ ਤੇ ਸੇਕ ਕੇ ਖਾਣ ਲੱਗੇ ਹਨ ਮਾਤਾ ਪਾਰਵਤੀ ਜੀ ਪਿਛਲੇ ਪਾਸੇ ਜਾ ਕੇ ਕਹਿੰਦੇ ਹਨ ਭਗਤਾ ਤਾਂ ਫੜ ਕੇ ਤਿੰਨਾਂ ਪਿੰਨ ਸਨ ਇੱਕ ਪਿੰਨ ਕਹਿੰਦੇ ਲਓ ਤੂੰ ਸ਼ਿਵਾਂ ਦੇ ਨਾਂ ਤੇ ਇੱਕ ਨਾਲ ਤੁਸੀਂ ਇੱਕ ਸ਼ਾਹ ਲੈ ਲਓ ਅਸੀਂ ਦੋ ਨਾਲ ਹੀ ਗੁਜ਼ਾਰਾ ਕਰਨਾ ਉਹ ਫੇਰ ਕਹਿੰਦੀ ਹੈ ਭਗਤਾ ਕਹਿੰਦੇ ਨੇ ਚਲੋ ਸ਼ਿਵਾਂ ਦੇ ਨਾਂ ਪਰ ਤੁਸੀਂ ਦੋ ਲੈ ਲਓ ਅਸੀਂ ਇੱਕ ਨਾਲ ਹੀ ਗੁਜ਼ਾਰਾ ਕਰ ਲਾਂਗੇ ਤੀਸਰੀ ਵਾਰ ਉਹ ਫੇਰ ਕਹਿੰਦੀ ਹੈ ਭਗਤਾ ਕਹਿੰਦੇ ਲਓ ਸ਼ਿਵਾਂ ਦੇ ਨਾਂ ਤੇ ਤੁਸੀਂ ਇਹ ਵੀ ਲੈ ਲਓ ਅਸੀਂ ਕੱਲ ਨੂੰ ਛਕ ਲਾਂਗੇ ਤਿੰਨਾਂ ਦਿਨਾਂ ਦੇ ਅੱਗੇ ਭੁੱਖੇ ਹਨ ਭਾਈ